And now, News Takeaway.
ਕਨੈਕਟ ਐਫ ਐਮ ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਹੈ ਯਾਰ?
ਹਾਲ ਚਾਲ ਠੀਕ ਹੈ ਜੀ, ਤੁਸੀਂ ਸੁਣਾਓ?
ਪੂਰਾ ਠੀਕ ਨਹੀਂ, ਅਜੇ ਵੀ ਹੈ ਸਟ੍ਰੇਨ ਆਵਾਜ਼
ਤੋਂ। ਗੱਡੀ ਚੱਲ ਰਹੀ ਹੈ, ਤੁਰੀ ਜਾਂਦੀ ਹੈ,
ਤੁਰੀ ਜਾਂਦੀ ਹੈ ਗੱਡੀ, ਜਾਂਦੀ ਛਲਾਂਗਾ ਮਾਰਦੀ। ਪਰ ਖਿਆਲ ਰੱਖੋ ਯਾਰ, ਇਟਸ ਗੁੱਡ ਟੂ ਸੀ ਯੂ।
ਪਰ ਬੈਕ,
ਬਹੁਤਾ ਜ਼ੋਰ ਨਹੀਂ ਲਵਾਉਣਾ ਤੁਹਾਡਾ ਕੋਈ,
ਠੀਕ ਹੈ?
ਥੋੜ੍ਹੇ ਆਰਾਮ ਆਰਾਮ ਨਾਲ ਗੱਲ ਕਰ,
ਠੀਕ ਹੈ?
ਤੁਸੀਂ ਬਾਕੀ ਸਾਰਿਆਂ ਨੂੰ ਬੇਨਤੀ ਸੁਣਨਾ ਨੂੰ ਰੇਡੀਓ ਦੀ ਆਵਾਜ਼ ਉੱਚੀ ਕਰ ਲਓ,
ਠੀਕ ਹੈ?
ਅਸੀਂ ਥੋੜ੍ਹੇ ਧੀਮੇ ਵਾਲੀ 'ਤੇ ਬੋਲ ਲੈਂਦੇ ਹਾਂ,
ਠੀਕ ਹੈ? ਇੱਦਾਂ ਹੀ ਕਰਦੇ ਹਾਂ।
ਅੱਛਾ ਵਾਸੂ ਜੀ, ਅੱਜ ਜੋਬ ਨੰਬਰ ਸਾਂਝੇ ਕੀਤੇ ਗਏ ਨੇ ਸਟੈਟਿਸਟਿਕਸ ਕੈਨੇਡਾ ਵੱਲੋਂ, ਅਤੇ ਜੁਲਾਈ ਦੇ ਵਿੱਚ ਕੈਨੇਡੀਅਨ ਇਕੋਨਮੀ ਦੇ ਵਿੱਚ 75,100 ਨਵੀਆਂ ਨੌਕਰੀਆਂ ਐਡ ਹੋਈਆਂ ਨੇ, ਜਿਹਦੇ ਵਿੱਚ ਫੁੱਲ ਟਾਈਮ ਜੋਬਸ ਅਤੇ ਪਾਰਟ ਟਾਈਮ ਜੋਬਸ ਲਗਭਗ ਬਰਾਬਰ ਨੰਬਰ ਆ। ਇਹਦੇ ਵਿੱਚ ਪ੍ਰਾਈਵੇਟ ਸੈਕਟਰ ਦੀਆਂ ਜੋਬਸ ਵੀ ਚੰਗੀਆਂ ਖਾਸੀਆਂ ਐਡ ਹੋਈਆਂ। ਇਨਫੈਕਟ ਸਰਕਾਰੀ ਨੌਕਰੀਆਂ ਓਵਰਆਲ ਉਹਨਾਂ ਦਾ ਨੰਬਰ ਘਟਿਆ ਹੈ, ਅਤੇ ਪ੍ਰਾਈਵੇਟ ਸੈਕਟਰ ਜੋਬਸ ਦੇ ਵਿੱਚ ਗੇਨ ਹੋਇਆ। ਫੁੱਲ ਟਾਈਮ ਅਤੇ ਪਾਰਟ ਟਾਈਮ ਦਾ ਬਰਾਬਰ ਜਿਹਾ ਸਪਲਿਟ ਆ। ਜਿਹੜੇ ਮਾਹਰ ਸੀ, ਮਾਹਰ ਕਹਿੰਦੇ ਸੀ ਕਿ 16,000 ਨਵੀਆਂ ਜੋਬਸ ਐਡ ਹੋਣਗੀਆਂ, ਮਾਹਰ ਵਿਚਾਰੇ ਇੱਕ ਵਾਰੀ ਫਿਰ ਗਲਤ ਸਿੱਧ ਹੋਏ ਆ।
ਯਾ 16,500 ਨਵੀਆਂ ਜੋਬਸ ਐਕਸਪੈਕਟ ਕਰ ਰਹੇ ਸੀ ਜਿਹੜੇ ਰੋਇਟਰਸ ਦਾ ਇੱਕ ਪੂਲ ਆ ਇਕੋਨਮਿਸਟ ਦਾ, ਅਤੇ ਉਹ ਐਕਸਪੈਕਟ ਕਰਦੇ ਸੀ ਕਿ ਬੇਰੁਜ਼ਗਾਰੀ ਦਰ ਵਿੱਚ ਕੋਈ ਤਬਦੀਲੀ ਨਹੀਂ ਹੋਏਗੀ, 6.5% 'ਤੇ ਰਹਿ ਜਾਏਗੀ। ਪਰ ਬੇਰੁਜ਼ਗਾਰੀ ਦਰ ਘੱਟ ਗਈ, 6.4% 'ਤੇ ਆ ਗਈ, ਅਤੇ ਜੋਬਸ ਜਿਹੜੀਆਂ ਐਡ ਹੋਈਆਂ ਨੇ ਉਹ 75,100 ਤੋਂ ਵੀ ਜ਼ਿਆਦਾ ਨੇ
ਜਿਹੜੀਆਂ।
ਸੋ ਉਹਨਾਂ ਵਿੱਚੋਂ ਜਿਵੇਂ ਤੁਸੀਂ ਮੈਨਸ਼ਨ ਕੀਤਾ, ਫੁੱਲ ਟਾਈਮ ਅਤੇ ਪਾਰਟ ਟਾਈਮ ਦਾ ਸਪਲਿਟ ਉਹ ਬਰਾਬਰ ਜਿਹਾ ਹੀ ਹੈ। ਸੋ 38,600 ਫੁੱਲ ਟਾਈਮ ਜੋਬਸ ਐਡ ਹੋਈਆਂ ਨੇ ਅਤੇ 36,600 ਪਾਰਟ ਟਾਈਮ ਜੋਬਸ ਐਡ ਹੋਈਆਂ ਨੇ।
ਅਨਇੰਪਲੋਇਮੈਂਟ ਰੇਟ ਜੋ 6.4% 'ਤੇ ਆਇਆ, ਇਹ 0.1% ਦੀ ਗਿਰਾਵਟ ਹੈ ਪਹਿਲਾਂ ਨਾਲੋਂ, ਅਤੇ ਇਹ ਪਿਛਲੇ 2 ਸਾਲਾਂ ਦੇ ਵਿੱਚ ਜੁਲਾਈ 2024 ਤੋਂ ਬਾਅਦ ਬੇਰੁਜ਼ਗਾਰੀ ਦਰ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ,
ਅਤੇ ਲਗਾਤਾਰ ਇਹ 3ਜਾ ਮਹੀਨਾ ਸੀ ਜਦੋਂ ਬੇਰੁਜ਼ਗਾਰੀ ਦਰ ਘਟੀ ਹੈ
ਜੀ। ਅਤੇ ਵਾਸੂ ਜੀ, ਜਿਹੜੇ ਸੈਕਟਰਸ ਦੇ ਵਿੱਚ ਸਭ ਤੋਂ ਵੱਧ ਜੋਬ ਗੇਨਸ ਹੋਏ ਨੇ, ਹੋਲਸੇਲ ਅਤੇ ਰੀਟੇਲ ਟ੍ਰੇਡ ਦੇ ਵਿੱਚ 21,000 ਜੋਬਸ ਐਡ ਹੋਈਆਂ, ਫਾਈਨੈਂਸ, ਇੰਸ਼ੋਰੈਂਸ, ਰੀਅਲ ਇਸਟੇਟ, ਰੈਂਟਲ ਅਤੇ ਲੀਸਿੰਗ ਦੇ ਵਿੱਚ 18,000 ਜੋਬਸ, ਪ੍ਰੋਫੈਸ਼ਨਲ ਸਾਇੰਟੀਫਿਕ ਟੈਕਨੀਕਲ ਸਰਵਿਸਿਜ਼ ਦੇ ਵਿੱਚ 17,000 ਜੋਬਸ, ਕੰਸਟਰਕਸ਼ਨ ਸੈਕਟਰ ਦੇ ਵਿੱਚ 16,000 ਜੋਬਸ, ਅਤੇ ਜਿਹੜੀਆਂ ਜੋਬਸ ਘਟੀਆਂ ਨੇ ਉਹ ਪਬਲਿਕ ਐਡਮਿਨਿਸਟ੍ਰੇਸ਼ਨ ਅਤੇ ਐਗਰੀਕਲਚਰ ਦੀਆਂ ਨੇ।
ਜਾਂ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ 15,000 ਜੋਬਸ ਘਟੀਆਂ ਨੇ, ਅਤੇ ਐਗਰੀਕਲਚਰ ਦੇ ਵਿੱਚ 9,600 ਜੋਬਸ ਘੱਟ ਗਈਆਂ ਨੇ। ਸਭ ਤੋਂ ਜ਼ਿਆਦਾ ਜੋਬਸ ਐਡ ਹੋਈਆਂ ਓਨਟੈਰੀਓ ਵਿੱਚ, 52,000 ਜੋਬਸ ਐਡ ਹੋਈਆਂ, ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ 18,000 ਜੋਬਸ ਐਡ ਹੋਈਆਂ ਨੇ, ਮੈਨੀਟੋਬਾ ਦੇ ਵਿੱਚ 5,900, ਅਤੇ ਨੋਵਾ ਸਕੋਸ਼ੀਆ ਦੇ ਵਿੱਚ 4,600 ਜੋਬਸ ਐਡ ਹੋਈਆਂ।
ਤੁਸੀਂ ਇਹ ਦੇਖੋ, ਓਨਟੈਰੀਓ ਦੇ ਵਿੱਚ ਸਭ, ਜੇ ਅਸੀਂ ਗੱਲ ਕਰਦੇ ਹਾਂ ਨਾ ਕਿ ਕਿਹੜੇ ਸੂਬੇ ਇਸ ਵੇਲੇ ਡੋਨਲਡ ਟਰੰਪ ਦੇ ਟੈਰਿਫਸ ਕਰਕੇ ਸਭ ਤੋਂ ਵੱਧ ਇੰਪੈਕਟ ਹੋਏ ਨੇ, ਅਤੇ ਉਹਦੇ ਵਿੱਚ ਓਨਟੈਰੀਓ, ਕਿਉਂਕਿ ਆਟੋ ਸੈਕਟਰ, ਸਟੀਲ ਇੰਡਸਟਰੀ ਉੱਥੇ ਹੈਗੀ ਆ, ਅਤੇ ਉਹਦੇ ਬਾਵਜੂਦ ਵਾਸੂ ਜੀ ਓਨਟੈਰੀਓ ਦੇ ਵਿੱਚ 52,000 ਜੋਬਸ ਐਡ ਹੋਣੀਆਂ, ਕਿਉਂਕਿ ਟੈਕਨੀਕਲ ਸੇਵਾਵਾਂ ਦੀਆਂ ਜੋਬਸ ਉੱਥੇ ਜ਼ਿਆਦਾ ਐਡ ਹੋਈਆਂ। ਜੇ ਆਹ ਟਰੰਪ ਵਾਲੇ ਟੈਰਿਫ ਨਾ ਹੁੰਦੇ, ਫਿਰ ਤਾਂ ਮਤਲਬ ਵਾਸੂ ਜੀ ਇਹ ਹੈ ਕਿ ਕੈਨੇਡਾ ਦੇ ਵਿੱਚ ਤਾਂ ਇਸ ਵੇਲੇ ਜੁਲਾਈ ਦੇ ਵਿੱਚ ਸਪੈਸ਼ਲੀ ਨੰਬਰਸ, ਇਕਨੋਮਿਕ ਬੂਮ ਹੋਣਾ ਸੀ ਫਿਰ।
ਯਾ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਵੀ ਸੋਸ਼ਲ ਮੀਡੀਆ 'ਤੇ ਅੱਜ ਦੇ ਜੋਬ ਨੰਬਰਸ ਜਿਹੜੇ ਨੇ ਸ਼ੇਅਰ ਕੀਤੇ ਗਏ ਨੇ, ਅਤੇ ਉਹ ਕਹਿ ਰਹੇ ਨੇ ਵੀ ਆਰ ਬਿਲਡਿੰਗ ਔਨ ਅਵਰ ਸਟਰੈਂਥਸ, ਅਤੇ ਉੱਧਰ US ਦੇ ਵੀ ਜੋਬ ਨੰਬਰਸ ਆਏ ਨੇ ਅੱਜ,
ਉੱਥੇ ਜੋਬਸ ਘੱਟ ਗਈਆਂ 23,000।
ਹਾਂ, ਉੱਧਰ ਜੋਬਸ 23,000 ਘਟੀਆਂ ਨੇ, ਅਤੇ ਬੇਰੁਜ਼ਗਾਰੀ ਦਰ 4.1% 'ਤੇ ਆ ਗਈ ਹੈ, ਉਹ ਵੀ ਘਟੀ ਆ। ਕਿਉਂ? ਕਿਉਂਕਿ ਲੈਸ ਨੰਬਰ ਆਫ ਪੀਪਲ ਆਰ ਲੁਕਿੰਗ ਫਾਰ ਜੋਬਸ।
ਜੀ ਜੀ ਜੀ।
ਸੋ US ਦੇ ਵਿੱਚ ਹਾਲਾਤ ਬਹੁਤੇ ਵਧੀਆ ਨਹੀਂ ਰਹੇ ਜੁਲਾਈ ਦੇ ਵਿੱਚ। ਸੋ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪ੍ਰਾਈਵੇਟ ਸੈਕਟਰ ਅਤੇ ਪਬਲਿਕ ਸੈਕਟਰ ਦਾ, ਸੋ ਜਿਹੜੀਆਂ ਜੋਬਸ ਐਡ ਹੋਈਆਂ ਨੇ ਜ਼ਿਆਦਾ ਪ੍ਰਾਈਵੇਟ ਸੈਕਟਰ ਦੇ ਵਿੱਚ ਐਡ ਹੋਈਆਂ, 58,000 ਜੋਬਸ ਪ੍ਰਾਈਵੇਟ ਸੈਕਟਰ ਦੇ ਵਿੱਚ ਐਡ ਹੋਈਆਂ, ਸੈਲਫ ਇੰਪਲੋਇਡ ਵਰਕਰਸ ਦੇ ਵਿੱਚ ਜਿਹੜੀਆਂ 44,000 ਜੋਬਸ ਐਡ ਹੋਈਆਂ, ਪਬਲਿਕ ਸੈਕਟਰ ਦੇ ਵਿੱਚ ਸਗੋਂ 27,000 ਜੋਬਸ ਘੱਟ ਗਈਆਂ ਜੁਲਾਈ ਦੇ ਵਿੱਚ।
ਜੀ, ਅਤੇ ਵਾਸੂ ਜੀ ਜੇ ਤੁਸੀਂ ਇਹ ਦੇਖੋ, ਅਪ੍ਰੈਲ ਤੋਂ ਲੈ ਕੇ ਹੁਣ ਤੱਕ ਕੈਨੇਡੀਅਨ ਇਕੋਨਮੀ ਦੇ ਵਿੱਚ 1,81,000 ਜੋਬਸ ਟੋਟਲ ਐਡ ਹੋਈਆਂ ਨੇ, ਅਤੇ ਉਹਨਾਂ ਦੇ ਵਿੱਚੋਂ 1,46,000 ਜੋਬਸ ਪ੍ਰਾਈਵੇਟ ਸੈਕਟਰ ਦੀਆਂ ਨੇ।
ਹਾਂਜੀ, ਅਤੇ ਸੈਲਫ ਇੰਪਲੋਇਡ ਵਿੱਚੋਂ 73,000
ਜੀ,
ਅਤੇ ਇਹਨਾਂ ਵਿੱਚੋਂ ਵੀ ਜੇ ਆਪਾਂ ਦੇਖੀਏ 1,81,000 ਜੋਬਸ ਓਵਰਆਲ ਐਡ ਹੋਈਆਂ ਨੇ ਅਪ੍ਰੈਲ ਤੋਂ ਜੁਲਾਈ ਤੱਕ, ਜੇ ਸਿਰਫ ਆਪਾਂ ਫੁੱਲ ਟਾਈਮ ਜੋਬਸ ਦੇਖੀਏ ਤਾਂ ਉਹ 1,93,000 ਜੋਬਸ ਨੇ,
ਕਿਉਂਕਿ ਫੁੱਲ ਟਾਈਮ, ਹਾਂ
ਫੁੱਲ ਟਾਈਮ ਜੋਬਸ ਜ਼ਿਆਦਾ ਐਡ ਹੋਈਆਂ, ਮਤਲਬ ਪਾਰਟ ਟਾਈਮ ਜੋਬਸ ਘਟੀਆਂ ਨੇ।
ਜੀ ਜੀ। ਸੋ ਜਿਹੜੀ ਵਾਸੂ ਜੀ ਇੱਕ ਗੱਲ, ਕੱਲ੍ਹ ਨਾ ਬਲੂਮਬਰਗ ਦੇ ਐਡੀਟਰ ਇਨ ਚੀਫ ਦੀ ਇੱਕ ਮੈਂ ਇੰਟਰਵਿਊ ਦੇਖ ਰਿਹਾ ਸੀ, ਉਹ ਮਾਰਕ ਕਾਰਨੀ ਦੀ ਬੜੀ ਸਿਫਤਾਂ ਕਰ ਰਹੇ ਸੀ। ਉਹਨੇ ਕਿਹਾ ਵੀ ਕੈਨੇਡਾ ਇਸ ਵੇਲੇ ਬੜੀ ਸਹੀ ਲੀਕ 'ਤੇ ਆ, ਸਹੀ ਰਾਹ 'ਤੇ ਆ, ਅਤੇ ਕਹਿੰਦੇ 1.5 ਸਾਲ ਹੋ ਗਏ ਨੇ ਦੇਖੋ ਹੁਣ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਬਣਿਆ, ਅਤੇ ਹੁਣ ਮਾਰਕ ਕਾਰਨੀ ਵੱਲੋਂ ਜੋ ਤਬਦੀਲੀਆਂ ਕੀਤੀਆਂ ਗਈਆਂ ਨੇ ਉਹਦਾ ਅਸਰ ਦੇਖਣ ਨੂੰ ਮਿਲੇਗਾ। ਉਹਦੇ ਜਿਹੜੇ ਉਹ ਅਸਰ ਹੁਣ ਇਕੋਨਮੀ ਦੇ ਵਿੱਚ ਹੌਲੀ ਹੌਲੀ ਆਉਣਾ ਸ਼ੁਰੂ ਹੋ ਰਿਹਾ, ਅਤੇ ਕੀ ਇਹ ਨੰਬਰਸ ਵੀ ਉਸੇ ਚੀਜ਼ ਵੱਲ ਇਸ਼ਾਰਾ ਕਰ ਰਹੇ ਨੇ ਹੁਣ?
ਦੇਖੋ ਵਿਜੇ ਜੀ, ਪੋਲੀਟੀਕਲ ਅਲਾਈਨਮੈਂਟਸ ਅਸਾਈਡ, ਜੇ ਆਪਾਂ ਸਿਆਸਤ ਨੂੰ ਸਾਈਡ ਤੇ ਰੱਖ ਕੇ ਦੇਖੀਏ ਤੇ ਵਰਲਡ ਓਵਰ ਜੇ ਆਪਾਂ ਇੱਕ ਝਾਤ ਮਾਰੀਏ ਤਾਂ ਵਿਸ਼ਵ ਦਾ ਕਿਹੜਾ ਮੁਲਕ ਹੈ ਜਿਹਦੇ ਕੋਲ ਸਾਡੇ ਪ੍ਰਾਈਮ ਮਿਨਿਸਟਰ ਨਾਲੋਂ ਬੈਟਰ ਲੀਡਰ ਹੈ ਇਸ ਵੇਲੇ?
ਸਹੀ ਗੱਲ ਹੈ।
ਸੋ ਬੈਟਰ ਲੀਡਰ ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਲਿਬਰਲ ਦੇ ਲੀਡਰ ਨੇ ਜਾਂ ਕੋਈ, ਉਹ ਸਾਡੇ ਪ੍ਰਾਈਮ ਮਿਨਿਸਟਰ ਨੇ,
ਰੈਜ਼ਮੇ
ਤੇ ਰੈਜ਼ਮੇ ਉਹਨਾਂ ਦਾ ਦੇਖਿਆ ਜਾਵੇ ਤੇ ਇਸ ਮੌਕੇ ਦੀ ਜੋ ਮੰਗ ਹੈ ਉਹਦੇ ਤੇ ਬਿਲਕੁਲ ਕਹਿ ਲਓ ਵੀ ਸਟੀਕ ਲੀਡਰ ਜਿਹੜਾ ਹੋ ਸਕਦਾ ਕਿਸੇ ਕੋਲ ਉਹ ਸਾਡੇ ਕੋਲ ਹੈ। ਸੋ ਨਾਟ ਜਸਟ ਕਿ ਉਹ ਬੜੇ ਤਕੜੇ ਇਕੋਨੋਮਿਸਟ ਨੇ, ਜੇ ਆਪਾਂ ਉੱਦਾਂ ਵੀ ਦੇਖੀਏ ਕਿ ਇੱਕ ਸਿਆਣਾ ਬੰਦਾ
ਟੈਕਟਫੁਲ
ਪੜ੍ਹਿਆ ਹੋਇਆ, ਸੋ ਇਕੋਨੋਮਿਸਟ ਪਲੱਸ ਮੋਡਰੇਟ, ਕੋਈ ਜ਼ਿਆਦਾ ਮਤਲਬ ਉਹ ਕਿਸੇ ਖੱਬੇ ਪਾਸੇ ਜਾਂ ਸੱਜੇ ਪਾਸੇ ਲੀਨ ਨਹੀਂ ਕਰਦੇ ਜ਼ਿਆਦਾ। ਸੋ ਆਪਾਂ ਕਹਿ ਸਕਦੇ ਹਾਂ ਕਾਈਂਡ ਆਫ ਅ ਸੈਂਟਰ ਰਾਈਟਿਸਟ, ਸੋ
ਪ੍ਰੈਗਮੈਟਿਕ ਅਪਰੋਚ ਵਾਲੇ,
ਪ੍ਰੈਗਮੈਟਿਕ ਅਪਰੋਚ ਵਾਲੇ ਪਲੱਸ ਅ ਲੀਡਰ ਵਿਦ ਪੋਲੀਟੀਕਲ ਸਟੇਬਿਲਿਟੀ, ਕਿ ਇਸ ਵੇਲੇ ਜਿਹੜੀ ਇਨਸਟੇਬਿਲਿਟੀ ਆ ਯੂਰਪ ਦੇ ਵਿੱਚ ਆਪਾਂ ਦੇਖਿਆ ਵੀ ਕਿਵੇਂ ਪ੍ਰਾਈਮ ਮਿਨਿਸਟਰ ਅਤੇ ਪ੍ਰੈਜੀਡੈਂਟ ਤੇ ਬਦਲੀ ਜਾ ਰਹੇ ਇੱਕ ਤੋਂ ਬਾਅਦ ਇੱਕ।
ਫਰਾਂਸ ਦੇਖ ਲਓ ਕੀ ਹਾਲ ਹੈ।
ਹਾਂ ਐਗਜੈਕਟਲੀ, ਉਹਨਾਂ ਨੂੰ ਕੋਈ ਲੱਭਦਾ ਹੀ ਨਹੀਂ ਪਿਆ ਪ੍ਰਾਈਮ ਮਿਨਿਸਟਰ, ਅਤੇ ਯੂਕੇ ਦੇ ਵਿੱਚ ਵੀ ਕਿੰਨੀ ਵਾਰ ਤੋਂ ਪੀ ਹੋਈ। ਸੋ ਇੱਧਰ ਅਮਰੀਕਾ ਦੇ ਵਿੱਚ ਦੇਖ ਲਓ ਆਪਣੇ ਗੁਆਂਢ ਦੇ ਵਿੱਚ ਕੀ ਹੋ ਰਿਹਾ। ਸੋ ਪੋਲੀਟੀਕਲ ਸਟੇਬਿਲਿਟੀ ਵਾਈਜ਼, ਜੋ ਮੌਕੇ ਦੀ ਲੋੜ ਹੈ ਉਹਦੇ ਮੁਤਾਬਕ ਸਕਿੱਲ ਸੈੱਟ ਵਾਈਜ਼ ਪਲੱਸ ਜਿਹੜੀ ਆਈਡੀਓਲੋਜੀ ਵਾਈਜ਼, ਸੋ ਵੀ ਆਰ ਲੱਕੀ ਐਜ਼ ਅ ਨੇਸ਼ਨ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਲੀਡਰਸ਼ਿਪ ਇਸ ਵੇਲੇ ਹੈ। ਬਾਕੀ ਜਿਹੜੀਆਂ ਇੰਟਰਨੈਸ਼ਨਲ ਸਟੇਜ 'ਤੇ ਤਾਰੀਫ ਬੜੀ ਹੋ ਰਹੀ ਹੈ, ਕੈਨੇਡਾ ਦੇ ਵਿੱਚ ਰੁਚੀ ਵਿਸ਼ਵ ਦੀ ਇੱਕ ਵਾਰ ਫਿਰ ਤੋਂ ਵਧੀ ਜ਼ਰੂਰ ਹੈ, ਪਰ ਉਹ ਗੱਲ ਠੀਕ ਹੈ ਕਿ ਇਸ ਵੇਲੇ ਆਰਥਿਕ ਹਾਲਾਤ ਪੂਰੇ ਵਰਲਡ ਦੇ ਵਿੱਚ ਹੀ ਬਹੁਤੇ ਕੋਈ ਚੰਗੇ ਨਹੀਂ, ਅਤੇ ਕੈਨੇਡੀਅਨਸ ਨੂੰ ਹੁਣ ਇੱਦਾਂ ਥੋੜ੍ਹਾ ਥੋੜ੍ਹਾ ਮਹਿਸੂਸ ਹੋਣ ਲੱਗ ਪਿਆ ਕਿ ਜਿਹੜਾ ਹਨੀਮੂਨ ਪੀਰੀਅਡ ਹੈ ਇਸ ਨਵੀਂ ਸਰਕਾਰ ਦਾ, ਨਵੀਂ ਲੀਡਰਸ਼ਿਪ ਦਾ, ਇਟਸ ਗੈਟਿੰਗ ਸਟ੍ਰੈਸਡ ਅ ਲਿਟਲ ਟੂ ਮੱਚ, ਕਿ ਹੁਣ ਸਮਾਂ ਆ ਗਿਆ ਕਿ ਸਾਨੂੰ ਕੋਈ ਜ਼ਮੀਨੀ ਹਕੀਕਤ ਦੇ ਵਿੱਚ ਵੀ ਕੋਈ ਤਬਦੀਲੀ ਹਾਸਲ ਕਰਕੇ ਦੇਣ, ਪ੍ਰਧਾਨ ਮੰਤਰੀ ਖਾਸ ਤੌਰ 'ਤੇ ਡੋਨਲਡ ਟਰੰਪ ਦੇ ਨਾਲ ਵਧੀਆ ਡੀਲ ਕਰਾ ਕੇ ਦੇਣ।
ਉਹ ਡੀਲ ਵਾਲੀ ਗੱਲ ਵੀ ਚਲੋ ਅੱਗੇ ਚੱਲ ਕੇ ਕਰਦੇ ਹਾਂ ਵਸੂ ਜੀ, ਕਿਉਂਕਿ ਉਹਨੂੰ ਲੈ ਕੇ ਵੀ ਦੁਬਾਰਾ ਤੋਂ ਜਿਹੜੇ ਕੈਨੇਡੀਅਨ ਅਧਿਕਾਰੀ ਨੇ ਇਸ ਹਫ਼ਤੇ ਵੀ ਵਾਸ਼ਿੰਗਟਨ ਗਏ ਸੀ, ਪਿਛਲੇ ਹਫ਼ਤੇ ਵੀ ਸੀ, ਅਗਲੇ ਹਫ਼ਤੇ ਸੂਤਰਾਂ ਦਾ ਕਹਿਣਾ ਫਿਰ ਜਾਣਗੇ।
ਹਾਂਜੀ,
ਡੋਮਿਨਿਕ ਲੈਬਲਾਂਗ ਅਤੇ ਜੈਨੀ ਸ਼ਰੈਟ ਨੇ ਅਗਲੇ ਹਫ਼ਤੇ ਫਿਰ ਜਾਣਾ। ਜਿਹੜੀਆਂ ਜੋਬ ਨੰਬਰਸ ਦੇ ਹਵਾਲੇ ਤੋਂ ਇੱਕ ਇਹ ਵੀ ਦੱਸਿਆ ਗਿਆ ਕਿ ਜਿਹੜੀਆਂ ਆਵਰਲੀ ਵੇਜਿਸ ਨੇ, ਆਵਰਲੀ ਵੇਜਿਸ ਦੇ ਵਿੱਚ ਵੀ ਇਸ ਸਾਲ ਜੁਲਾਈ ਦੇ ਵਿੱਚ ਪਿਛਲੇ ਸਾਲ ਦੀ ਜੁਲਾਈ ਨਾਲੋਂ 2.8% ਦਾ ਵਾਧਾ ਹੋਇਆ। ਸੋ $1.01 ਆਵਰਲੀ ਵੇਜ, ਐਵਰੇਜ ਆਵਰਲੀ ਵੇਜ ਵਧੀ ਆ, $37.17 ਹੁਣ ਇਸ ਵੇਲੇ ਐਵਰੇਜ ਆਵਰਲੀ ਵੇਜ ਕੈਨੇਡਾ ਦੇ ਵਿੱਚ ਦਰਜ ਕੀਤੀ ਗਈ ਇਨ ਦਾ ਮੰਥ ਆਫ ਜੁਲਾਈ। ਹੁਣ LMI ਵਾਲੇ ਮੈਸੇਜ ਆਉਣਗੇ
ਨਾਲੇ। ਵੈਸੇ ਵੀ ਇੱਕਦਮ ਸੁਣ ਕੇ ਲੱਗਦਾ ਯਾਰ ਇੰਨੀ ਜ਼ਿਆਦਾ ਐਵਰੇਜ ਆਵਰਲੀ ਵੇਜ, ਸੋ ਇਹਦੇ ਵਿੱਚ ਸਾਰੇ ਜਿਹੜੇ CEOs ਨੇ, ਐਗਜ਼ੈਕਟਿਵਸ ਨੇ, ਉਹਨਾਂ ਦੀਆਂ ਵੇਜਿਸ ਵੀ ਸ਼ਾਮਿਲ ਨੇ।
ਜੀ ਜੀ,
ਸੋ ਐਵਰੇਜ ਕੱਟ ਕੇ ਇੰਨੀ ਬਣਦੀ ਹੈ
ਜੀ।
ਬਾਕੀ ਵਿਜੇ ਜੀ ਇਹਦੇ ਵਿੱਚ ਨੰਬਰਸ ਬਹੁਤ ਸਾਰੇ ਨੇ। ਇੱਕ ਇਹ ਦੱਸਿਆ ਗਿਆ ਕਿ ਜਿਹੜੇ ਕੋਰ ਏਜਡ ਵਰਕਰਸ ਨੇ
ਜੀ,
ਵੀ ਜਿਹਨਾਂ ਦੀ ਉਮਰ 25 ਤੋਂ 54 ਸਾਲ ਦਰਮਿਆਨ ਹੈ, ਉਹਨਾਂ ਦੇ ਵਿੱਚ ਜੋਬ ਐਡੀਸ਼ਨ ਜ਼ਿਆਦਾ ਹੋਈ ਹੈ, ਅਤੇ ਉਹਨਾਂ ਵਿੱਚੋਂ ਵੀ ਔਰਤਾਂ ਨੂੰ ਜ਼ਿਆਦਾ ਜੋਬਸ ਮਿਲੀਆਂ ਨੇ,
ਕੋਰ ਏਜਡ ਵਿਮੈਨ।
ਹਾਂ, ਸੋ ਕੋਰ ਏਜਡ ਵਿਮੈਨ ਨੂੰ ਸਭ ਤੋਂ ਜ਼ਿਆਦਾ ਜੋਬਸ ਇਸ ਵਾਰ ਮਿਲੀਆਂ ਨੇ। ਅਤੇ ਸਾਊਥ ਏਸ਼ੀਅਨ ਜਿਹੜਾ ਯੂਥ ਹੈ
ਜੀ,
ਨੌਜਵਾਨ ਜਿਹੜੇ ਸਾਊਥ ਏਸ਼ੀਅਨ ਮੂਲਦੇ ਨੇ, ਉਹਨਾਂ ਦੇ ਵਿੱਚ ਬੇਰੋਜ਼ਗਾਰੀ ਦਰ 13.9% ਰਹੀ, ਅਤੇ ਇਹ ਜੂਨ ਦੇ ਵਿੱਚ ਇਸ ਤੋਂ ਵੀ ਕਿਤੇ ਜ਼ਿਆਦਾ ਸੀ। ਜੂਨ ਦੇ ਵਿੱਚ 17.1% ਸੀ, ਅਤੇ ਉਹ ਹੁਣ ਘੱਟ ਕੇ 13.9% 'ਤੇ ਆਈ ਹੈ। ਪਰ ਜੇ ਅਸੀਂ ਓਵਰਆਲ ਯੂਥ ਇੰਪਲੋਇਮੈਂਟ ਅਨਇੰਪਲੋਇਮੈਂਟ ਦੇਖਾਂਗੇ, ਉਹ 12.6% ਹੈ। ਮਤਲਬ ਸਾਊਥ ਏਸ਼ੀਅਨ ਯੂਥ ਦੇ ਵਿੱਚ ਅਨਇੰਪਲੋਇਮੈਂਟ ਓਵਰਆਲ ਅਨਇੰਪਲੋਇਮੈਂਟ ਤੋਂ ਜ਼ਿਆਦਾ ਹੈ,
ਓਵਰਆਲ ਤੋਂ ਜ਼ਿਆਦਾ
ਬੇਰੋਜ਼ਗਾਰੀ।
ਪਰ ਜਿਵੇਂ ਤੁਸੀਂ ਕਿਹਾ ਵੀ ਪਿਛਲੇ ਕੰਪੈਰੀਜ਼ਨ ਨਾਲੋਂ ਘਟੀ ਹੈ, ਉਹਦਾ ਰੀਜ਼ਨ ਇੱਕ ਇਹ ਵੀ ਨਾ, ਸਾਊਥ ਏਸ਼ੀਅਨ ਯੂਥ ਦੇ ਨੰਬਰਸ ਵੀ ਘੱਟ ਗਏ ਆ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਜਾਂ ਜਿਹੜੇ ਵਰਕ ਪਰਮਿਟ ਵਾਲੇ ਸੀ ਉਹਨਾਂ ਦੀ ਗਿਣਤੀ ਹੁਣ ਉਨੀ ਜ਼ਿਆਦਾ ਹੈ ਕੋਈ ਨਹੀਂ। ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਉਹ ਤਾਂ ਹੁਣ ਕਿਸੇ ਗਿਣਤੀ 'ਚ ਨਹੀਂ ਨਾ ਆ ਰਹੇ, ਕਿਉਂਕਿ ਜਿਹਦੇ ਕੋਲ ਜਦੋਂ ਵਰਕ ਪਰਮਿਟ ਸੀ ਉਦੋਂ ਅਗਲਾ ਜੋਬ ਲੱਭਦਾ ਸੀ। ਜਿਹਦੇ ਕੋਲ ਇਸ ਵੇਲੇ ਵਰਕ ਪਰਮਿਟ ਨਹੀਂ ਆ, ਉਹ ਜਿਹੜੀ ਜੋਬ ਲੱਭ ਵੀ ਰਿਹਾ ਉਹ ਇਸ ਡੇਟਾ ਦੇ ਵਿੱਚ ਕੈਪਚਰ ਨਹੀਂ ਹੁੰਦੀ, ਕਿਉਂਕਿ ਉਹ ਕੈਸ਼ ਵਾਲੀ ਜੋਬ ਆ। ਸੋ ਇਸ ਕਰਕੇ ਉਹ ਨੰਬਰਸ ਦੇ ਵਿੱਚ ਜਿਹੜੀ ਅਦਲਾ ਬਦਲੀ ਹੋਈ ਆ, ਉਹਨੇ ਵੀ ਸਾਊਥ ਏਸ਼ੀਅਨ ਯੂਥ ਦੇ ਵਿੱਚ ਜੋਬ ਨੰਬਰਸ ਨੂੰ ਇਸ ਤਰ੍ਹਾਂ ਇੱਕ ਇੰਪੈਕਟ ਕੀਤਾ।
ਬਿਲਕੁਲ, ਅਤੇ ਜਿਹੜੀ ਅਸੀਂ ਗੱਲ ਕਰ ਰਹੇ ਸੀ ਕੋਰ ਏਜ ਵਰਕਰਸ ਦੀ, ਸੋ ਉਹਨਾਂ ਦੇ ਵਿੱਚ 51,000 ਜੋਬਸ ਐਡ ਹੋਈਆਂ, ਮਤਲਬ ਟੋਟਲ ਜਿਹੜੀਆਂ 75,100 ਜੋਬਸ ਨੇ ਉਹਨਾਂ ਵਿੱਚੋਂ 51,000 ਕੋਰ ਏਜ ਵਰਕਰਸ 25 ਤੋਂ 54 ਸਾਲ ਵਾਲਿਆਂ ਦੀਆਂ ਸਨ, ਅਤੇ ਉਹਨਾਂ ਵਿੱਚੋਂ ਵੀ ਫਰਦਰ 51,000 ਦੇ ਵਿੱਚੋਂ 33,000 ਕੋਰੇਜਡ ਵਿਮੈਨ ਨੂੰ ਜੋਬਸ ਮਿਲੀਆਂ ਨੇ।
ਅੱਛਾ, ਇੱਕ ਨਾ ਦੇਖੋ, ਅਸੀਂ ਗੱਲ ਕਰ ਰਹੇ ਹਾਂ ਫੁੱਲ ਟਾਈਮ ਜੋਬਸ ਜ਼ਿਆਦਾ ਐਡ ਹੋਈਆਂ ਜਾਂ ਆਲਮੋਸਟ ਜਿੰਨੀਆਂ ਫੁੱਲ ਟਾਈਮ ਐਡ ਹੋਈਆਂ ਜੁਲਾਈ 'ਚ, ਉਨੀਆਂ ਕੀ ਪਾਰਟ ਟਾਈਮ ਐਡ ਹੋਈਆਂ। ਫੁੱਲ ਟਾਈਮ ਜੋਬ ਦੀ ਡੈਫੀਨੇਸ਼ਨ ਕੀ ਹੈ ਸਟੇਟ ਕੈਨੇਡਾ ਦੀ? ਅਦਰਵਾਈਜ਼ ਜੇ ਕੋਈ ਵੀ ਬੰਦਾ 30 ਘੰਟੇ ਜਾਂ ਉਹ ਤੋਂ ਵੱਧ ਕੰਮ ਕਰਦਾ ਆਪਣੀ ਮੇਨ ਜੋਬ 'ਤੇ ਜਾਂ ਜਿਹੜੀ ਵੀ ਉਹਦੀ ਓਨਲੀ ਜੋਬ ਹੈ, ਇਫ ਯੂ ਵਰਕ ਮੋਰ ਦੈਨ 30 ਆਵਰਸ ਅ ਵੀਕ ਉਹ ਫੁੱਲ ਟਾਈਮ ਮੰਨਿਆ ਜਾਂਦਾ। ਜਦਕਿ ਵੈਸੇ ਅਦਰਵਾਈਜ਼ ਆਈ ਥਿੰਕ ਉਹ ਨੰਬਰ ਜਿਹੜੇ HR 'ਚ ਉਹ ਦੱਸ ਸਕਦੇ, ਆਈ ਥਿੰਕ 32 ਆਵਰਸ ਹੁੰਦਾ,
32 ਆਵਰਸ
ਆ। ਪਰ ਸਟੈਟ ਕੈਨ ਵਾਲੇ ਜੇ ਉਹ ਤੋਂ ਤੁਸੀਂ 2 ਘੰਟੇ ਘੱਟ ਵੀ ਕੰਮ ਕਰਦੇ ਹੋ, 30 ਆਵਰਸ ਵੀ ਕੰਮ ਕਰਦੇ ਹੋ, ਉਹਨੂੰ ਫੁੱਲ ਟਾਈਮ ਮੰਨ ਲੈਂਦੇ ਆ।
ਜੀ ਜੀ। ਸੋ BC ਦੇ ਵਿੱਚ 18,000 ਜੋਬਸ ਐਡ ਹੋਈਆਂ, BC ਵਿੱਚ ਬੇਰੋਜ਼ਗਾਰੀ ਦਰ 6.2% ਰਹੀ ਆ, ਬਾਕੀ ਵਿਜੇ ਜੀ ਇਹਦੇ 'ਚ ਇਹ ਵੀ ਦੱਸਿਆ ਗਿਆ ਜਿਹੜੇ ਰਿਟਰਨਿੰਗ ਸਟੂਡੈਂਟਸ ਨੇ ਸੋ ਜਿਹੜੇ ਮਾਰਚ ਅਪ੍ਰੈਲ ਦੇ ਵਿੱਚ ਸਟੱਡੀ ਕਰ ਰਹੇ ਸਨ ਫੁੱਲ ਟਾਈਮ ਐਂਡ ਦੇ ਇੰਟੈਂਡ ਟੂ ਗੋ ਬੈਕ ਟੂ ਫੁੱਲ ਟਾਈਮ ਸਟੱਡੀ ਇਨ ਸਪਟੈਂਬਰ ਅਗੇਨ ਸੋ ਉਹਨਾਂ ਦੇ ਵਿੱਚ ਵੀ ਜਿਹੜੀ ਅਨਇੰਪਲੋਇਮੈਂਟ ਰੇਟ ਆ ਉਹ 15 to 24 years ਜਿਹੜਾ ਉਮਰ ਵਰਗ ਹੈ ਉਹਦੇ ਵਿੱਚ ਰਿਟਰਨਿੰਗ ਸਟੂਡੈਂਟਸ ਵਾਸਤੇ 15.1% ਰਹੀ ਬੇਰੁਜ਼ਗਾਰੀ ਦਰ ਇਹਨੂੰ ਜੇ ਫਰਦਰ ਤੁਸੀਂ ਚਿਜ਼ਲ ਡਾਊਨ ਕਰਕੇ ਦੇਖੋਗੇ ਜਿਹੜੇ ਤਾਂ 20 to 24 years ਵਾਲੇ ਨੇ ਜਿਹੜੇ ਕਿ ਮੋਸਟ ਲਾਈਕਲੀ ਜਿਹਨਾਂ ਦੇ ਜਿਹੜੇ ਕੋਈ ਮਾਸਟਰਸ ਕੋਰਸਿਸ ਕਰ ਰਹੇ ਨੇ ਜਾਂ ਜਿਹੜੇ ਪੋਸਟ ਸੈਕੰਡਰੀ ਐਜੂਕੇਸ਼ਨ ਕਰ ਰਹੇ ਹੋਣਗੇ ਉਹਨਾਂ ਦੇ ਵਿੱਚ ਬੇਰੁਜ਼ਗਾਰੀ ਦਰ 6.3% ਆ ਘੱਟ ਆ ਕਿ ਉਹਨਾਂ ਨੂੰ ਜੋਬ ਸੌਖੀ ਮਿਲ ਜਾਂਦੀ ਆ
ਉਹਨਾਂ ਨੂੰ ਕਈ ਵਾਰੀ ਵਸਤੂ 'ਚ ਕੋਈ ਇੰਟਰਨਸ਼ਿਪ ਹੁੰਦੀ ਆ ਜਾਂ ਉਹਨਾਂ ਦੇ ਡਿਗਰੀ ਪ੍ਰੋਗਰਾਮ ਦੇ ਨਾਲ ਰਿਲੇਟਡ ਹੀ ਕਈ ਵਾਰੀ ਤੁਸੀਂ ਕਿਸੇ ਉਸ ਜੋਬ ਦੇ ਵਿੱਚ ਕੰਮ ਕਰ ਰਹੇ ਹੁੰਦੇ ਆ
ਅਤੇ ਜਿਹੜੇ 15 to 16 years ਵਾਲੇ ਨੇ ਉਹਨਾਂ ਦੇ ਵਿੱਚ ਰਿਟਰਨਿੰਗ ਸਟੂਡੈਂਟਸ ਦੇ ਵਿੱਚ ਬੇਰੁਜ਼ਗਾਰੀ ਸਭ ਤੋਂ ਜ਼ਿਆਦਾ 28.5%
ਅਤੇ
ਜਿਹੜੇ 17 to 19 years ਵਾਲੇ ਨੇ ਉਹਨਾਂ ਦੇ ਵਿੱਚ 17.6% ਆ ਬੇਰੁਜ਼ਗਾਰੀ ਦਰ
ਬਾਕੀ ਇਹ ਜ਼ਰੂਰ ਕਿਹਾ ਗਿਆ ਵੀ ਜੁਲਾਈ ਦਾ ਮਹੀਨਾ ਅਜਿਹਾ ਸੀ ਕਿ ਜਿਹੜੇ ਲੋਕ ਕੰਮ ਲੱਭ ਰਹੇ ਸੀ ਉਹਨਾਂ ਨੂੰ ਕੰਮ ਮਿਲਣ ਦੇ ਆਸਾਰ ਜ਼ਿਆਦਾ ਸੀ ਐਜ਼ ਕੰਪੇਅਰ ਟੂ ਅਰਲੀਅਰ ਕਿ ਜਿਹੜਾ ਪ੍ਰਪੋਰਸ਼ਨ ਆਫ ਪੀਪਲ ਸਰਚਿੰਗ ਫੋਰ ਵਰਕ ਹੈਵ ਬੀਨ ਫਾਈਂਡਿੰਗ ਜੋਬਸ ਕੰਪੇਅਰਡ ਵਿਦ ਲਾਸਟ ਈਅਰ
ਸੋ ਜੋਬ ਫਾਈਂਡਿੰਗ ਰੇਟ ਸੋ ਇਹ ਜੁਲਾਈ ਦੇ ਵਿੱਚ 20.8% ਰਿਹਾ ਜੋ ਪਿਛਲੇ ਸਾਲ 18.5% ਸੀ ਸੋ ਮਤਲਬ ਕਿ ਕਿੰਨੇ ਸੋ ਜੇ 100 ਲੋਕ ਜੋਬ ਲੱਭ ਰਹੇ ਸਨ ਉਹਨਾਂ ਵਿੱਚੋਂ
ਤਕਰੀਬਨ
21 ਨੂੰ ਜੋਬ ਮਿਲ ਗਈ ਤੇ ਇਹ ਪਿਛਲੇ ਸਾਲ 18.5% ਨੂੰ ਮਿਲ ਰਹੀ ਸੀ ਤੇ ਇਹ ਜਿਹੜੀ ਦਰ ਹੈ ਵਿਜੇ ਜੀ 2017 to 2019 ਦਰਮਿਆਨ ਜਿਹੜੀ ਐਵਰੇਜ ਆ ਉਹ 26.6% ਹੋਇਆ ਕਰਦੀ ਸੀ ਕੋਵਿਡ ਤੋਂ ਪਹਿਲਾਂ ਸੋ ਉਸ ਤੋਂ ਬਾਅਦ ਹੁਣ ਜੋਬ ਫਾਈਂਡਿੰਗ ਰੇਟ ਘਟਿਆ ਹੈ ਪਰ ਪਿਛਲੇ ਸਾਲਾਂ ਨਾਲੋਂ ਫਿਰ ਵੀ ਬਿਹਤਰ ਹੈ
ਪਰ ਉਹੀ ਹੈ ਨਾ ਜੋਬ ਫਾਈਂਡਿੰਗ ਰੇਟ ਕਿਉਂ ਘਟਿਆ ਇੱਕ ਤੇ ਇਕਨੋਮੀ ਦੇ ਵਿੱਚ ਜੋ ਖੜੋਤਾ ਆਈ ਪਾਪੂਲੇਸ਼ਨ ਵੱਧ ਗਈ ਜੋਬ ਲੱਭਣ ਵਾਲਿਆਂ ਦੀ ਗਿਣਤੀ ਵੱਧ ਗਈ ਜੇ ਪਹਿਲਾਂ 100 ਬੰਦੇ ਨੌਕਰੀ ਲੱਭ ਰਹੇ ਸੀ 100 ਦੇ ਵਿੱਚੋਂ ਜੇ 20 ਨੂੰ ਜੋਬ ਮਿਲ ਜਾਂਦੀ ਸੀ ਤੁਹਾਡਾ ਰੇਟ ਜਾਂ 26 ਨੂੰ ਨੌਕਰੀ ਮਿਲ ਜਾਂਦੀ ਸੀ ਰੇਟ 26% ਸੀ ਹੁਣ ਜੇ ਨੌਕਰੀ ਲੱਭਣ ਵਾਲਿਆਂ ਦੀ ਗਿਣਤੀ ਮੰਨ ਲਓ 200 ਹੋ ਗਈ ਅਤੇ ਉਹਦੇ ਵਿੱਚੋਂ ਜੋਬ ਮਿਲ ਰਹੀ ਹੈ 40 ਨੂੰ ਨੰਬਰਸ ਭਾਵੇਂ ਵੱਧ ਗਏ ਪਰ ਪਰਸੈਂਟੇਜ ਵਾਈਜ਼ ਉਹ ਘੱਟ ਗਿਆ ਸੋ ਇਹ ਸਾਰੇ ਨੰਬਰਸ ਨੇ ਜੋ ਜੋਬਸ ਦੇ ਹਵਾਲੇ ਤੋਂ ਅੱਜ ਗੱਲ ਆਈ ਹੈ ਪਰ ਬੜੀ ਕੰਟਰਾਸਟਿੰਗ ਤਸਵੀਰ ਹੈ ਇੱਕ ਕਿ ਕੈਨੇਡਾ ਦੇ ਵਿੱਚ ਜੁਲਾਈ ਦੇ ਮਹੀਨੇ 75,000 ਤੋਂ ਵੀ ਵੱਧ ਜੋਬਸ ਐਡ ਹੁੰਦੀਆਂ ਨੇ ਅਮਰੀਕਾ ਦੇ ਵਿੱਚ ਜੁਲਾਈ ਦੇ ਮਹੀਨੇ 23,000 ਜੋਬਸ ਦਾ ਨੁਕਸਾਨ ਹੁੰਦਾ ਅਮੈਰੀਕਨ ਇਕੋਨਮੀ ਦੇ ਵਿੱਚ ਅਤੇ ਵਾਸਤੂ ਜੀ ਟੈਰਿਫਸ ਦਾ ਜਿਹੜਾ ਅਸਰ ਹੈ ਟ੍ਰੇਡ ਵਾਰ ਦਾ ਜੋ ਇੰਪੈਕਟ ਆ ਉਹ ਤਾਂ ਬਾਰਡਰ ਦੇ ਦੋਹਾਂ ਪਾਸੇ ਹੀ ਮਹਿਸੂਸ ਹੋ ਰਿਹਾ ਨਾ ਕਿ ਜੇ ਦੇਖੋ ਓਨਟੈਰੀਓ ਲੀਡ ਕਰ ਰਿਹਾ ਜੁਲਾਈ ਦੇ ਵਿੱਚ ਜੋਬ ਕ੍ਰੀਏਸ਼ਨ 'ਚ ਬਾਵਜੂਦ ਇਸ ਦੇ ਕਿ ਆਟੋ ਸੈਕਟਰ ਜੋ ਓਨਟੈਰੀਓ ਦੇ ਵਿੱਚ ਕੋਨਸਨਟ੍ਰੇਟਡ ਆ ਸਟੀਲ ਇੰਡਸਟਰੀ ਜਿਹੜੀ ਓਨਟੈਰੀਓ ਦੇ ਵਿੱਚ ਕੋਨਸਨਟ੍ਰੇਟਡ ਆ ਉਹਦੇ ਉੱਪਰ ਲੱਗੇ ਹੋਏ ਟੈਰਿਫ ਦੇ ਬਾਵਜੂਦ ਜੇ ਜੋਬਸ ਵੱਧ ਰਹੀਆਂ ਨੇ ਤਾਂ ਇਹਦਾ ਮਤਲਬ ਇਹ ਕਿ ਜੇ ਉਹ ਟੈਰਿਫ ਨਾ ਹੁੰਦੇ ਤਾਂ ਫਿਰ ਜੋਬ ਨੰਬਰ ਕਿਤੇ ਹੋਰ ਜ਼ਿਆਦਾ ਹੋਣੇ ਸੀ ਇਹਦਾ ਮਤਲਬ ਇਹ ਵੀ ਹੈ ਕਿ ਅਮਰੀਕਾ ਦੇ ਅੱਛਾ ਅਮਰੀਕਾ ਦੇਖੋ ਜੋਬਸ ਘਟਣ ਦਾ ਇੱਕ ਰੀਜ਼ਨ ਇਹ ਵੀ ਹੈ ਨਾ ਕਿ ਇਰਾਨ ਵਾਰ ਕਰਕੇ ਜਿਹੜਾ ਸਟ੍ਰੇਨ ਬਣਿਆ ਇਕੋਨਮੀ ਦੇ ਉੱਪਰ ਉਹ ਵੀ ਹੁਣ ਝਲਕ ਰਿਹਾ ਜੋਬ ਨੰਬਰਸ ਦੇ ਵਿੱਚ ਕਿਉਂਕਿ ਤੇਲ ਮਹਿੰਗਾ ਹੋਇਆ ਉਹਦੇ ਕਰਕੇ ਬਾਕੀ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋ ਰਹੀਆਂ ਨੇ ਅਤੇ ਓਵਰਆਲ ਟੈਰਿਫਸ ਕਰਕੇ ਜੋ ਕੋਸਟਸ ਵੱਧ ਰਹੀਆਂ ਨੇ ਉਹ ਸਾਰੀਆਂ ਐਸਕਲੇਸ਼ਨਸ ਨੇ ਅਮੈਰੀਕਨ ਜੋਬ ਮਾਰਕੀਟ ਨੂੰ ਇੰਪੈਕਟ ਕਰਤਾ
ਯਾ ਸੋ ਫਿਰ ਜੇ ਕੈਨੇਡਾ ਦੇ ਵਿੱਚ ਇਹ ਸਾਰੀਆਂ ਦੁਸ਼ਵਾਰੀਆਂ ਦੇ ਬਾਵਜੂਦ ਜੋਬਸ ਵੱਧ ਰਹੀਆਂ ਨੇ ਇਹਦਾ ਮਤਲਬ ਹੈ ਇਕਾਨਮੀ ਵਧੀਆ ਪਰਫਾਰਮ ਕਰ ਰਹੀ ਹੈ ਸੋ ਫਿਰ ਕੀ ਇਹਦਾ ਮਤਲਬ ਇਹ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਦੇ ਵਿੱਚ ਵਾਧਾ ਕੀਤਾ ਜਾ ਸਕਦਾ
ਜਦੋਂ ਵਾਸੂ ਜੀ ਪਿਛਲੀ ਇੰਟਰਸਟ ਰੇਟ ਅਨਾਊਂਸਮੈਂਟ ਕੀਤੀ ਹੈ ਰੇਟ ਹੋਲਡ ਕੀਤਾ ਉਦੋਂ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਗੱਲ ਆਖੀ ਸੀ ਕਿ ਕੈਨੇਡੀਅਨ ਇਕਾਨਮੀ ਇਸ ਵੇਲੇ ਜਿਹੜੇ ਵੀ ਜੋ ਸਟ੍ਰੈਸਿਸ ਨੇ ਇਕਾਨਮੀ ਉੱਪਰ ਉਹਨਾਂ ਨੂੰ ਬਿਹਤਰ ਤਰੀਕੇ ਜਜ਼ਬ ਕਰਦੀ ਹੋਈ ਪ੍ਰਤੀਤ ਹੋ ਰਹੀ ਆ
ਬਿਆਨ ਦੇ ਵਿੱਚ ਲਿਖਿਆ
ਬਿਆਨ 'ਚ ਲਿਖਿਆ
ਜਿਹੜੀ ਸਟੇਟਮੈਂਟ ਜਾਰੀ ਕੀਤੀ ਸੀ ਉਹਦੇ ਵਿੱਚ ਵੀ ਲਿਖੀ ਹੋਈ ਸੀ ਇਹ ਗੱਲ ਪਰ ਇਕੋਨੋਮਿਸਟ ਅੱਜ ਦੇ ਇਸ ਰਿਲੀਜ਼ ਤੋਂ ਬਾਅਦ ਇਹ ਕਹਿ ਰਹੇ ਨੇ ਵੀ ਅਜੇ ਵੀ ਕੋਈ ਇੰਟਰਸਟ ਰੇਟ ਦੇ ਵਿੱਚ ਵਾਧੇ ਦੇ ਕੋਈ ਅਸਾਰ ਨਹੀਂ ਬਣਦੇ ਕਿ ਅਜੇ ਵੀ ਇਕੋਨੋਮਿਸਟ ਬਾਏ ਐਂਡ ਲਾਰਜ ਇਹੀ ਮੰਨ ਕੇ ਚੱਲ ਰਹੇ ਨੇ ਕਿ ਇਸ ਸਾਲ ਦੇ ਅੰਤ ਤੱਕ ਤੇ ਹੋ ਸਕਦਾ ਕਿ ਅਗਲੇ ਸਾਲ ਦੀ ਸ਼ੁਰੂਆਤ ਤੱਕ ਵੀ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਨੂੰ ਹੋਲਡ ਹੀ ਕੀਤਾ ਜਾਵੇ ਕਿਉਂਕਿ ਵੇਟ ਐਂਡ ਵਾਚ ਵਾਲੀ ਗੇਮ ਚੱਲ ਰਹੀ ਹੈ ਇਸ ਵੇਲੇ ਕਿਉਂਕਿ ਸਮਝ ਨਹੀਂ ਆ ਰਿਹਾ ਕਿ ਕਦੋਂ ਕੀ ਹੋ ਜਾਣਾ ਸੋ ਅਨਿਸ਼ਚਿਤਤਾ ਦਾ ਦੌਰ ਹੈ ਸੋ ਦੇ ਆਰ ਇਨ ਹੋਲਡਿੰਗ ਪੈਟਰਨ ਰਾਈਟ ਨਾਓ ਵਿਜੇ ਜੀ ਦੋ ਤਿੰਨ ਮੈਸੇਜਿਸ ਆਏ ਨੇ ਜੀ ਐਸ ਧਾਲੀਵਾਲ ਜੀ ਦਾ ਮੈਸੇਜ ਹੈ ਮੁਕੇਸ਼ ਜੀ ਦਾ ਮੈਸੇਜ ਹੈ ਕਹਿੰਦੇ ਇਹਦੇ ਵਿੱਚ ਫੀਫਾ ਵਰਲਡ ਕੱਪ ਦਾ ਵੀ ਯੋਗਦਾਨ ਰਿਹਾ ਹੋ ਸਕਦਾ ਹੈ ਪਰ ਦੇਖੋ ਸਟੈਟ ਕੈਨ ਦਾ ਜਿਹੜਾ ਪੂਰਾ ਬਿਆਨ ਅੱਜ ਦਾ ਪੂਰੀ ਸਟੇਟਮੈਂਟ ਉਹ 'ਚ ਫੀਫਾ ਦਾ ਕੋਈ ਜ਼ਿਕਰ ਤੱਕ
ਕੋਈ ਜ਼ਿਕਰ ਨਹੀਂ ਕੀਤਾ ਉਹਨਾਂ ਨੇ
ਸੋ ਨਹੀਂ ਤਾਂ ਆਮ ਤੌਰ 'ਤੇ ਟੇਲਰ ਸਵਿਫਟ ਦੀ ਵੀ ਜੇ ਕੌਂਸਰਟ ਹੋਵੇ ਅਤੇ ਉਹਦਾ ਵੀ ਉਹ ਨਾਲ ਵਿੱਚ ਉਲੇਖ ਕਰ ਦਿੰਦੇ ਹੁੰਦੇ ਆ ਵੀ ਜੀਡੀਪੀ ਦੇ ਇੰਨਾ ਪ੍ਰਭਾਵ ਪੈ ਗਿਆ
ਜੀ ਜੀ
ਪਰ ਜਿਹੜੇ ਹੁਣ ਜੋਬ ਨੰਬਰਸ ਆਏ ਨੇ ਇਹਨਾਂ ਦੇ ਵਿੱਚ ਵੀ ਕੀ ਫੀਫਾ ਦਾ ਕੋਈ ਲਿੰਕ ਸੀ ਉਹਦੇ ਬਾਰੇ ਐਟਲੀਸਟ ਸਟੈਟ ਕੈਨ ਨੇ ਕੋਈ ਮੈਂਸ਼ਨ ਨਹੀਂ
ਕੀਤਾ ਉਹਦੇ 'ਚ ਹਾਂ ਕੋਈ ਜ਼ਿਕਰ ਨਹੀਂ ਹੈ ਪਰ ਦੂਜੀ ਗੱਲ ਇਹ ਵੀ ਆ ਕਿ ਜਿਹੜੀਆਂ ਜ਼ਿਆਦਾ ਅੱਧੋ ਵੱਧ ਜੋਬਸ ਦਾ ਨੰਬਰ ਆ ਨਾ ਕਿ ਫੁੱਲ ਟਾਈਮ ਜੋਬਸ ਐਡ ਹੋਈਆਂ ਸੀ
ਜੀ ਜੀ
ਪਰ ਹਾਂ ਇਹ ਨਹੀਂ ਦੱਸਿਆ ਵੀ ਫੁੱਲ ਟਾਈਮ ਪਰਮਾਨੈਂਟ ਸੀ ਕਿ ਫੁੱਲ ਟਾਈਮ ਟੈਂਪਰੇਰੀ ਸੀ।
ਪਲੱਸ ਵਿਜੇ ਜੀ ਜਿਵੇਂ ਮੁਕੇਸ਼ ਜੀ ਨੇ ਕਿਹਾ, ਕਹਿੰਦੇ ਵੀ ਉਬਰ ਡਰਾਈਵਰਸ ਦੀ ਸੰਖਿਆ ਵਧੀ ਹੋਏਗੀ ਕਿਉਂਕਿ ਫੀਫਾ ਵਰਲਡ ਕੱਪ ਦੌਰਾਨ ਬਹੁਤ ਸਾਰੇ ਲੋਕਾਂ ਨੇ ਉਬਰ ਵਾਸਤੇ ਐਨਰੋਲ ਕੀਤਾ।
ਸੋ ਸੈਲਫ ਐਮਪਲੋਇਡ
ਲਿਖਿਆ ਵੀ ਸੈਲਫ ਐਮਪਲੋਇਡ ਜੋਬਸ ਜਿਹੜੀਆਂ 73,000 ਵਧੀਆਂ ਨੇ
ਜੀ।
ਸੋ ਇਹ ਤਾਰਾਂ ਜੁੜਦੀਆਂ,
ਇਹ ਤਾਰਾਂ ਜੁੜਦੀਆਂ ਨੇ ਆਪਸ 'ਚ, ਬਿਲਕੁਲ ਸਹੀ ਗੱਲ ਆ। ਸੋ ਇਹਦਾ ਮਤਲਬ ਇਹ ਹੋਏਗਾ ਕਿ ਜਦੋਂ ਅਗਸਤ ਦੇ ਨੰਬਰਸ ਆਉਣਗੇ ਅਸਲੀ ਕਹਾਣੀ ਉੱਥੋਂ ਪਤਾ ਲੱਗੇਗੀ।
ਵਿਲ ਸੀ
ਕਿ ਜਿਹੜੇ ਆਹ ਨੰਬਰਸ ਨੇ ਕਿ ਉਹਦੇ ਵਿੱਚ ਹੁੰਦਾ ਕਿ ਜੀ ਡਰੋਪ ਹੋਇਆ, ਕਿਉਂਕਿ ਇਹ ਮੰਥ ਓਵਰ ਮੰਥ ਵੀ ਨਹੀਂ ਦੱਸਦੇ। ਸਟੈਟ ਕਹਿਣ ਵਾਲੇ ਹਮੇਸ਼ਾ ਜਦੋਂ ਪਿਛਲੇ, ਪਰ ਚਲੋ ਉਹ ਵੀ ਸੇਮ ਹੀ ਗੱਲ ਆ,
ਬੇਰੋਜ਼ਗਾਰੀ ਦਰ ਆ ਉਹ ਦੱਸ ਦਿੰਦੇ,
ਉਹ ਦੱਸ ਦਿੰਦੇ ਆ
ਵੀ ਬੇਰੋਜ਼ਗਾਰੀ ਦਰ ਵੀ 6.5% ਤੋਂ ਘੱਟ ਕੇ 6.4% ਤੇ ਆ
ਗਈ। ਜੀ ਬਸ ਜੀ, ਡੋਮਿਨਿਕ ਲਬਲੋਂਗ ਜਿਹੜੇ ਕਿ ਸਾਡੇ ਕੈਨੇਡਾ US ਟ੍ਰੇਡ ਦੀ ਫਾਈਲ ਜਿਹੜੇ ਮਿਨਿਸਟਰ ਨੂੰ ਸੌਂਪੀ ਹੋਈ ਆ, ਡੋਮਿਨਿਕ ਲਬਲੋਂਗ ਅਤੇ ਉਹਦੇ ਨਾਲ ਕੈਨੇਡਾ ਦੇ ਜਿਹੜੇ ਚੀਫ ਨੈਗੋਸ਼ੀਏਟਰ ਨੇ ਜੈਨਿਸ ਸ਼ਰੈਟ, ਉਹ ਵਾਸ਼ਿੰਗਟਨ ਦੀਆਂ ਫੇਰੀਆਂ ਲਾ ਰਹੇ ਨੇ। ਪਿਛਲੇ ਹਫ਼ਤੇ ਵੀ ਗਏ ਸੀ, ਇਸ ਹਫ਼ਤੇ ਵੀ ਗਏ। ਇਸ ਹਫ਼ਤੇ ਪਹਿਲਾਂ ਉਹਨਾਂ ਨੇ ਕੁਝ ਜਿਹੜੇ ਬਿਜ਼ਨਸ ਗਰੁੱਪ ਸੀਗੇ, ਕੁਝ ਰਿਪਬਲਿਕਨ ਸੈਨੇਟਰ ਸੀ, ਉਹਨਾਂ ਨਾਲ ਮੁਲਾਕਾਤ ਕੀਤੀ। ਕੱਲ੍ਹ ਆਖਿਰਕਾਰ ਉਹਨਾਂ ਦੀ ਮੁਲਾਕਾਤ ਫਿਰ ਜੇਮਿਸਨ ਗਰੀਅਰ ਨਾਲ ਵੀ ਹੋਈ ਆ। ਲੱਗਦਾ ਹੈ ਕਿ ਚੰਗੇ ਰੌਂ ਦੇ ਵਿੱਚ ਗੱਲਬਾਤ ਹੋਈ ਲੱਗਦੀ ਹੈ, ਕਿਉਂਕਿ ਉਸ ਤੋਂ ਬਾਅਦ ਡੋਮਿਨਿਕ ਲਬਲਾਂਕ ਨੇ ਜਿਹੜੀ ਤਸਵੀਰ ਪੋਸਟ ਕੀਤੀ ਆਪਣੇ ਸੋਸ਼ਲ ਮੀਡੀਆ 'ਤੇ, ਐਕਸ ਹੈਂਡਲ 'ਤੇ, ਉਹ ਬੜੀ ਮਤਲਬ ਬੜੇ ਖੁਸ਼ ਐਨ ਬੜੇ ਆਰਾਮ ਨਾਲ ਮੁਸਕਰਾਉਂਦੇ ਹੋਏ, ਗ੍ਰਿਨਿੰਗ ਜਿਹੜੀ ਦੰਦ ਦਿਖਾ ਕੇ ਕੀਤੀ ਗਈ ਮੁਸਕਰਾਹਟ ਹੁੰਦੀ ਆ ਉਹ ਨਜ਼ਰ ਆਉਂਦੀ ਆ।
ਤੁਸੀਂ ਕਹਿਣਾ ਚਾਹੋ ਦੰਦ ਕੱਢ ਰਹੇ ਸੀ,
ਦੰਦ ਕੱਢਦੇ ਸੀ।
ਸੋ ਜਦੋਂ ਮੀਟਿੰਗ ਦੇ ਵਿੱਚੋਂ ਨਿਕਲੇ ਨੇ ਉਦੋਂ ਨਹੀਂ ਕੁਝ ਬੋਲੇ, ਉਦੋਂ ਕਹਿੰਦੇ ਆਈ ਐਮ ਜਸਟ ਹੈਪੀ ਟੂ ਬੀ ਇਨ ਵਾਸ਼ਿੰਗਟਨ, ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਪੋਸਟ ਪਾਈ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕੰਸਟਰਕਟਿਵ ਅਤੇ ਡੀਟੇਲਡ ਮੀਟਿੰਗ ਹੋਈ। ਮੀਟਿੰਗ ਵੈਸੇ 30 ਮਿੰਟਾਂ ਦੀ ਹੋਣੀ ਸੀ, ਅੱਧੇ ਘੰਟੇ ਦੀ, ਪਰ 1.5 ਘੰਟਾ ਮੀਟਿੰਗ ਚੱਲਦੀ ਰਹੀ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਚੰਗਾ ਸੰਕੇਤ ਹੁੰਦਾ। ਇਸ ਦੇ ਨਾਲ ਹੁਣ ਇਹ ਵੀ ਦੱਸਿਆ ਜਾ ਰਿਹਾ ਵੀ ਅਗਲੇ ਹਫ਼ਤੇ ਫਿਰ ਡੋਮਿਨਿਕ ਲਬਲੋਂਗ ਵਾਪਸ ਜਾ ਸਕਦੇ ਨੇ ਵਾਸ਼ਿੰਗਟਨ ਤੇ। ਸੋ 2 ਹਫ਼ਤਿਆਂ ਦੇ ਵਿੱਚ ਦੂਜੀ ਵਾਰ ਮੀਟਿੰਗ ਹੋ ਗਈ ਜੇਮਿਸਨ ਗ੍ਰੀਅਰ ਦੇ ਨਾਲ। ਸੋ ਕੀ ਤੀਜੇ ਹਫ਼ਤੇ ਤੀਸਰੀ ਮੀਟਿੰਗ ਇੱਕ ਹੋਰ ਹੋ ਜਾਏਗੀ? ਵਿਜੇ ਜੀ, ਅੱਜ ਸਵੇਰੇ ਗਲੋਬ ਐਂਡ ਮੇਲ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਇੰਟੈਰਿਮ ਡੀਲ ਦੋਨੋਂ ਧਿਰਾਂ ਦੇ ਵਿਚਕਾਰ 19 ਅਗਸਤ ਤੋਂ ਪਹਿਲਾਂ ਹੋ ਸਕਦੀ ਆ। ਉਹਦੇ ਵਿੱਚ ਕਈ ਤਰ੍ਹਾਂ ਦੀਆਂ ਨਵੀਆਂ ਕਨਸੈਸ਼ਨਸ ਕੈਨੇਡਾ ਵੱਲੋਂ ਅਮਰੀਕਾ ਨੂੰ ਦਿੱਤੀਆਂ ਜਾ ਸਕਦੀਆਂ ਨੇ।
ਤੇ ਵਾਸੂ ਜੀ, ਇਹ ਕਨਸੈਸ਼ਨਸ ਤੇ ਉਹ ਨੇ ਜਿਨ੍ਹਾਂ ਬਾਰੇ ਕਹੇ ਕੈਨੇਡਾ ਕਹਿੰਦਾ ਰਿਹਾ ਕਿ ਅਸੀਂ ਇਹਨਾਂ ਦੇ ਵਿੱਚ ਕੋਈ ਤਬਦੀਲੀ ਕਰਨੀ ਨਹੀਂ।
ਸੋ ਅਮਰੀਕਾ ਵੱਲੋਂ ਫਿਰ ਅੱਗੋਂ ਜਿਹੜੀਆਂ ਸੈਕਟੋਰਲ ਟੈਰਿਫਸ ਨੇ
ਉਹ ਹਟਾਈਆਂ ਜਾਣਗੀਆਂ,
ਉਹ ਪੂਰੀਆਂ ਨਹੀਂ ਹਟਾਉਣੀਆਂ, ਕਹਿੰਦੇ ਥੋੜ੍ਹੀ ਜਿਹੀ ਕਹਿੰਦੇ ਵਿੱਚ ਰੱਖਣਗੇ ਉਹ। ਸੋ ਜਿਹੜੀ ਗੱਲ ਡੋਮਿਨਿਕ ਲੈਬਲੋਂਗ ਨੂੰ ਪਹਿਲਾਂ ਜੇਮਿਸਨ ਗ੍ਰੀਅਰ, ਫਿਰ ਹਾਰਵਰਡ ਲਟਨਿਕ ਅਤੇ ਡੋਨਲਡ ਟਰੰਪ ਆਪ ਵੀ ਕਹਿੰਦੇ ਰਹੇ ਨੇ ਮਲਟੀਪਲ ਟਾਈਮਸ ਕਿ ਵੀ ਟੈਰਿਫਸ ਤਾਂ ਰਹਿਣਗੀਆਂ, ਵੀ ਜਿਹੜੀ ਵੀ ਕੋਈ ਡੀਲ ਹੋਏਗੀ ਥੋੜ੍ਹੀ ਬਹੁਤ ਕੋਈ ਨਾ ਕੋਈ ਟੈਰਿਫ ਤਾਂ ਰਹੇਗੀ,
ਲੱਗੀ ਰਹੇਗੀ।
ਸੋ ਜਿਹੜੀਆਂ ਸੈਕਟੋਰਲ ਟੈਰਿਫਸ ਵੀ ਨੇ, ਜਿਹੜੀਆਂ ਸਟੀਲ, ਅਲੂਮੀਨਮ ਅਤੇ ਆਟੋ ਸੈਕਟਰ ਦੇ ਉੱਤੇ, ਇੱਧਰ ਫੋਰੈਸਟਰੀ ਸੈਕਟਰ ਦੇ ਉੱਤੇ ਲੱਗੀਆਂ ਹੋਈਆਂ ਨੇ, ਉਹ ਫਿਰ ਵੀ ਰਹਿ ਜਾਣਗੀਆਂ। ਹੁਣ ਕਹਿੰਦੇ ਨੈਗੋਸੀਏਸ਼ਨ ਇਸ ਚੀਜ਼ ਦੇ ਉੱਤੇ ਚੱਲ ਰਹੀ ਹੈ ਕਿ ਘਟਾ ਕੇ ਟੈਰਿਫ ਕਿੰਨੀ ਕਰਨੀ ਹੈ, ਅਤੇ ਇਹਦੇ ਬਦਲੇ ਦੇ ਵਿੱਚ ਕੈਨੇਡਾ ਵੱਲੋਂ ਬਹੁਤ ਸਾਰੀਆਂ ਕਨਸੈਸ਼ਨਸ ਦਿੱਤੇ ਜਾਣ ਦੇ ਆਸਾਰ ਨੇ। ਸੋ ਇੱਕ ਤਾਂ ਜਿਹੜੀ ਗੱਲ ਕੀਤੀ ਜਾ ਰਹੀ ਹੈ ਵੀ ਆ ਲਿਕਰ ਜਿਹੜੀ ਸੂਬਿਆਂ ਵੱਲੋਂ ਅਮੈਰੀਕਾ ਦੀ ਨਹੀਂ ਵੇਚੀ ਜਾ ਰਹੀ ਆਪਣੇ ਸ਼ਰਾਬ ਦੇ ਠੇਕਿਆਂ ਦੇ ਵਿੱਚ, ਉਹਨੂੰ ਬਹਾਲ ਕੀਤਾ ਜਾਏਗਾ। ਫਿਰ ਉਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀਆਂ ਕੁਝ ਪ੍ਰੋਵਿੰਸਿਸ ਨੇ ਅਮੈਰੀਕਨ ਪ੍ਰੋਕਿਓਰਮੈਂਟ ਦੇ ਉੱਤੇ ਰਿਸਟ੍ਰਿਕਸ਼ਨਸ ਲਗਾਈਆਂ ਹੋਈਆਂ ਨੇ, ਉਹ ਵੀ ਹਟਾਈਆਂ ਜਾ ਸਕਦੀਆਂ ਨੇ।
ਵੈਸੇ ਨਾ ਜਿਹੜੀ ਉਹ ਰਿਸਟ੍ਰਿਕਸ਼ਨ ਆ ਉਹ ਗੱਲੀ ਬਾਤੀ ਆ, ਅਦਰਵਾਈਜ਼ ਸਭ ਚੱਲੀ ਜਾ ਰਿਹਾ। ਉਹ ਸਿਰਫ ਇੱਕ ਪੋਸਚਰਿੰਗ ਕੀਤੀ ਸੀ ਸੂਬਾ ਦੀਆਂ ਸਰਕਾਰਾਂ ਨੇ, ਜੇ ਅਦਰਵਾਈਜ਼ ਤੁਸੀਂ ਪੁੱਛੋ, ਕਿਉਂਕਿ ਜਿਹੜੇ ਉਹ ਸਪਲਾਇਰ ਬਣੇ ਹੋਏ ਨੇ, ਨਵਾਂ ਸਪਲਾਇਰ ਥੋੜ੍ਹੇ ਲੱਭਿਆ ਕਿਸੇ ਨੇ ਕੋਈ, ਉਹ ਸਿਰਫ ਇੱਕ ਆਪਣਾ ਪੋਲੀਟੀਕਲ ਪੈਂਤਰਾ ਦਿਖਾਉਣ ਲਈ, ਦੇਖੋ ਜੀ ਅਸੀਂ ਕਰਤਾ ਐਲਾਨ, ਅਸੀਂ ਅਮਰੀਕਾ ਤੋਂ ਨਹੀਂ ਪ੍ਰੋਕਿਓਰਮੈਂਟ ਕਰਨੀ, ਉਹ ਚੱਲੀ ਜਾ ਰਹੀ ਹੈ।
ਅਤੇ ਇਸ ਤੋਂ ਇਲਾਵਾ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਈਵਨ ਡੇਅਰੀ ਸੈਕਟਰ, ਜਿਹੜਾ ਡੇਅਰੀ ਸਪਲਾਈ ਮੈਨੇਜਮੈਂਟ ਸਿਸਟਮ ਹੈ, ਉਹਦੇ ਵਿੱਚ ਸੋ ਉਹਨੂੰ ਹਟਾਇਆ ਨਹੀਂ ਜਾਏਗਾ, ਉਹਨੂੰ ਰੱਖਿਆ ਜਾਏਗਾ, ਕਿਉਂਕਿ ਉਹ ਤਾਂ ਕੈਨੇਡਾ ਸਪਸ਼ਟ ਕਰ ਚੁੱਕਿਆ ਕਿ ਇਟਸ ਨੋਨ ਨੈਗੋਸ਼ੀਏਬਲ। ਉਹ ਜਿਹੜਾ ਫਾਰਮੂਲਾ ਹੈ ਉਹਨੂੰ ਰੀਵਿਜ਼ਿਟ ਕੀਤਾ ਜਾ ਸਕਦਾ,
ਉਹਦੀ ਇੰਟਰਪ੍ਰੀਟੇਸ਼ਨ ਕਿਸ ਹਿਸਾਬ ਨਾਲ ਕੀਤੀ ਜਾਂਦੀ ਹੈ। ਪਰ ਇਹ ਵਾਸੂ ਜੀ ਬੜਾ ਇੰਪੋਰਟੈਂਟ ਹੋਏਗਾ, ਕਿਉਂਕਿ ਜਿਹੜੇ 31 ਅਗਸਤ ਨੂੰ ਹੁਣ 3 ਬਾਏ ਇਲੈਕਸ਼ਨ ਹੋਣੇ ਆ ਫੈਡਰਲ, ਉਹਨਾਂ ਦੇ ਵਿੱਚੋਂ 1 ਬਾਏ ਇਲੈਕਸ਼ਨ ਕਿਊਬੈਕ ਦੇ ਵਿੱਚ ਆ, ਅਤੇ ਕਿਊਬੈਕ ਦੀ ਰਾਈਡਿੰਗ ਦੇ ਵਿੱਚ ਕੱਲ੍ਹ ਜਾ ਕੇ ਪ੍ਰਧਾਨ ਮੰਤਰੀ ਇਹ ਕਹਿ ਕੇ ਆਇਆ ਕਿ ਡੇਅਰੀ ਸੈਕਟਰ 'ਤੇ ਅਸੀਂ ਕੋਈ ਨੈਗੋਸ਼ੀਏਸ਼ਨ ਕਰਨੀ ਨਹੀਂ, ਡੇਅਰੀ ਸੈਕਟਰ ਨੂੰ ਅਸੀਂ ਪ੍ਰੋਟੈਕਟ ਕਰਕੇ ਰੱਖਾਂਗੇ।
ਅਤੇ ਇਹ ਵੀ ਨਾ ਭੁੱਲੀਏ ਕਿ ਹੁਣ ਜਿਹੜੇ 8 ਬਾਏ ਇਲੈਕਸ਼ਨ ਨਵੇਂ ਹੋਣੇ ਨੇ,
ਕਰੈਕਟ,
ਉਹਨਾਂ ਵਿੱਚੋਂ 4 ਕਿਊਬੈਕ ਦੇ ਵਿੱਚ ਨੇ।
ਯੈਸ,
ਸੋ ਅਜੇ ਤਾਂ 3 'ਚੋਂ 1 ਹੀ ਆ, 8 'ਚੋਂ 4 ਨੇ
ਜੀ।
ਸੋ ਉਹ ਅਜੇ ਐਲਾਨੇ ਜਾਣੇ ਬਾਕੀ ਨੇ। ਅਤੇ ਇੱਕ ਵਿਜੇ ਜੀ ਜਿਹੜਾ ਹੁਣ ਗਲੋਬ ਐਂਡ ਮੇਲ ਵੱਲੋਂ ਸਵੇਰੇ ਜਿਹੜੀ ਗੱਲ ਦੱਸੀ ਗਈ ਹੈ ਕਿ ਇਹ ਇੰਪੋਰਟੈਂਟ ਚੀਜ਼ ਹੋ ਸਕਦੀ ਹੈ ਕਿ ਕੈਨੇਡਾ ਵੱਲੋਂ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਐਕਸਪੋਰਟ ਕੰਟਰੋਲਸ ਬਾਰੇ, ਕਿ ਜਿਵੇਂ ਇੱਕ ਐਕਸਪੋਰਟ ਕੋਟਾ ਮਖਸੂਸ ਕਰਨ ਬਾਰੇ ਵੀ ਸਹਿਮਤੀ ਵਿਅਕਤ ਕੀਤੀ ਜਾਏਗੀ ਕਿ ਅ ਸਰਟਨ ਅਮਾਊਂਟ ਆਫ ਸਟੀਲ ਅਤੇ ਐਲੂਮੀਨੀਅਮ ਅਸੀਂ ਐਕਸਪੋਰਟ ਕਰਾਂਗੇ, ਇੱਕ ਦਾਇਰਾ, ਇੱਕ ਕੋਟਾ ਮਖਸੂਸ ਕੀਤਾ ਜਾਏਗਾ। ਤੇ ਜੇ ਉਸ ਕੋਟੇ ਦੇ ਅੰਦਰ ਅੰਦਰ ਅਸੀਂ ਐਕਸਪੋਰਟ ਕਰਾਂਗੇ ਤਾਂ ਇੰਨਾ ਟੈਰਿਫ ਹੋਏਗਾ,
ਜੇ
ਉਸ ਤੋਂ ਬਾਅਦ ਕਰਾਂਗੇ ਤਾਂ ਜ਼ਿਆਦਾ ਟੈਰਿਫ ਹੋਏਗਾ।
ਇਹ ਵਾਸੂ ਜੀ ਉਹੀ ਆਈਡੀਆ, ਪਿਛਲੇ ਸਾਲ ਵੀ ਤਾਂ ਇੱਥੇ ਗੱਲ ਹੋ ਰਹੀ ਸੀ ਜਦੋਂ ਡੱਗ ਫੋਰਡ ਨੇ ਫਿਰ ਉਹ ਸੁਪਰ ਬੋਲ ਦੇ ਮੈਚ 'ਚ ਐਡ ਚਲਾਤੀ ਟੈਰਿਫ ਵਾਲੀ, ਟਰੰਪ ਨੇ ਫਿਰ ਸਾਰੀ ਗੱਲਬਾਤ ਰੋਕਤੀ ਸੀ। ਸੋ ਉਹੀ ਆਈਡੀਆ ਹੁਣ ਰੀਵਿਜ਼ਿਟ ਕੀਤਾ ਜਾ ਰਿਹਾ, ਉਹਦੇ ਵਿੱਚ ਕੁਝ ਪਰਸੈਂਟੇਜਿਸ ਦੇ ਨਾਲ ਹੁਣ ਖੇਡਿਆ ਜਾ ਰਿਹਾ। ਗਲੋਬਲ ਮੇਲ ਨੇ ਅੱਜ ਰਿਪੋਰਟ ਇਹ ਵੀ ਕੀਤਾ ਸੂਤਰਾਂ ਦੇ ਹਵਾਲੇ ਤੋਂ ਅਤੇ ਕਿ ਇੱਕ ਇਸ ਚੀਜ਼ 'ਤੇ ਵੀ ਨੈਗੋਸੀਏਸ਼ਨ ਚੱਲ ਰਹੀ ਆ ਕਿ ਚਾਈਨੀਜ਼ ਗੁੱਡਜ਼ ਉੱਪਰ ਲੱਗਣ ਵਾਲੇ ਟੈਰਿਫਸ ਦੇ ਵਿੱਚ ਕੈਨੇਡਾ ਅਮਰੀਕਾ ਦੇ ਨਾਲ ਕਿਵੇਂ ਇਕਸਾਰਤਾ ਲਿਆ ਸਕਦਾ। ਸੋ ਜਿਹੜੀ ਆਹ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਲਿਆਉਣ ਦੀ ਗੱਲ ਸੀ, ਜੇ ਇਕਸਾਰਤਾ ਹੀ ਲਿਆਉਣੀ ਪਈ ਅਮਰੀਕਾ ਨਾਲ ਤਾਂ ਜਿਹੜੀਆਂ 49,000 ਕਾਰਾਂ 6.1% ਦੇ ਟੈਰਿਫ ਰੇਟ 'ਤੇ ਆਉਣੀਆਂ ਸੀ, ਫਿਰ ਕੀ ਉਹਨਾਂ ਦੇ ਉੱਪਰ ਵੀ ਸਵਾਲੀਆ ਨਿਸ਼ਾਨ ਖੜਾ ਹੋਏਗਾ?
ਜਾਂ ਕਿਹਾ ਜਾ ਰਿਹਾ ਵੀ ਜਿਹੜੀਆਂ ਇਹ ਚੀਜ਼ਾਂ ਨੇ ਦੇ ਮਾਈਟ ਬੀ ਡਿਸਾਈਡਿਡ ਔਨ ਲੇਟਰ
ਜੀ।
ਸੋ ਉਸ ਤੋਂ ਪਹਿਲਾਂ 19 ਅਗਸਤ ਤੋਂ ਪਹਿਲਾਂ ਜਿਹੜੀਆਂ ਉੱਪਰ ਦੀਆਂ ਜਿਹੜੀਆਂ 4-5 ਚੀਜ਼ਾਂ ਨੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਇੰਟੈਰਿਮ ਡੀਲ ਹੋ ਸਕਦੀ ਆ। ਸੋ ਜੇ ਵਿਜੇ ਜੀ ਕੋਈ ਰਾਜ਼ੀਨਾਮਾ ਹੁੰਦਾ
ਤੇ
ਉਹਦੇ ਵਿੱਚ ਕੋਈ ਸਾਡਾ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੁੰਦਾ।
ਬਿਲਕੁਲ,
ਅਮਰੀਕਾ ਨੂੰ ਜੇ 2-4 ਕਨਸੈਸ਼ਨਸ ਦੇਣੀਆਂ ਵੀ ਪੈਂਦੀਆਂ ਨੇ, ਆਪਾਂ ਇਹਨਾਂ ਭੁੱਲੀਏ ਵੀ ਉਹ ਕਨਸੈਸ਼ਨਸ ਅਸੀਂ ਬਣਾ ਕੇ ਇਸ ਕਰਕੇ ਰੱਖੀਆਂ ਕਿ ਉਹ ਜਦੋਂ ਲੋੜ ਪੈਣ 'ਤੇ ਕੰਮ ਆ ਸਕਣ।
ਅਤੇ ਦੂਜੀ ਗੱਲ
ਉਹਦੇ 'ਚ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਵੀ ਕੈਨੇਡਾ ਇਹ ਵੀ ਪ੍ਰੋਮਿਸ ਕਰੇਗਾ ਕਿ ਜਿਹੜੀ F-16 ਜਿਹੜੀ F-35 ਦੀ ਜਿਹੜੀ ਪ੍ਰੋਕਿਓਰਮੈਂਟ ਡੀਲ ਆ ਵੀ ਉਹ ਅਸੀਂ ਪੂਰੀ ਕਰਾਂਗੇ ਕਿ 88
ਜੈਟ ਜਿਹੜੇ
ਨੇ ਉਹ ਅਮਰੀਕਾ ਤੋਂ ਖਰੀਦੇ ਜਾਣਗੇ। ਅਤੇ ਇਸੇ ਕਰਕੇ ਵਿਜੇ ਜੀ ਅਜੇ ਤੱਕ ਉਹਦਾ ਐਲਾਨ ਵੀ ਨਹੀਂ ਕੀਤਾ ਗਿਆ ਉਸ ਰਿਵਿਊ ਦਾ, ਅਤੇ ਮੋਸਟ ਲਾਈਕਲੀ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੇ ਰਿਵਿਊ ਦੇ ਵਿੱਚ ਵੀ ਇਹੀ ਉਹਨਾਂ ਨੇ ਸਿੱਟਾ ਕੱਢਿਆ ਹੋਣਾ ਕਿ ਸਾਨੂੰ ਇਹ ਡੀਲ ਪੂਰੀ ਕਰਨੀ ਚਾਹੀਦੀ ਹੈ।
ਰਿਵਿਊ ਪਿਛਲੇ ਸਾਲ ਸਤੰਬਰ ਦੇ ਵਿੱਚ ਮੁਕੰਮਲ ਹੋਣਾ ਸੀ,
ਹਾਂਜੀ,
ਅਗਲੇ ਇਸ ਸਾਲ ਦੀ ਸਤੰਬਰ ਆਉਣ ਵਾਲੀ ਹੋ ਗਈ ਆ।
ਹਾਂ,
ਅਜੇ ਤੱਕ ਉਸ ਰਿਵਿਊ ਦਾ ਨਤੀਜਾ ਸਾਂਝਾ ਨਹੀਂ ਕੀਤਾ ਗਿਆ। ਰੀਜ਼ਨ ਇਹੀ ਆ ਕਿ ਉਹਨੂੰ ਵੀ ਇੱਕ ਤਰ੍ਹਾਂ ਇੱਕ ਕਨਸੈਸ਼ਨ ਜਾਂ ਇੱਕ ਬਾਰਗੇਨਿੰਗ ਚਿੱਪ ਦੇ ਤੌਰ 'ਤੇ ਸੰਭਾਲ ਕੇ ਰੱਖਿਆ ਹੋਇਆ।
ਬਿਲਕੁਲ, ਸੰਭਾਲ ਕੇ ਅੱਜ ਇਸ ਦਿਨ ਵਾਸਤੇ ਹੀ ਰੱਖਿਆ ਸੀ
ਜੀ ਜੀ।
ਸੋ ਜੇ ਹੁਣ ਉਹ ਸਾਰੀਆਂ ਕਨਸੈਸ਼ਨ ਇਸਤੇਮਾਲ ਕਰਕੇ ਕੋਈ ਠੀਕ ਠਾਕ ਜੀ ਵੀ ਡੀਲ ਮਿਲ ਜਾਂਦੀ ਹੈ, ਸਾਡਾ ਬਹੁਤਾ ਕੋਈ ਨੁਕਸਾਨ ਨਹੀਂ ਹੁੰਦਾ। ਫਾਇਦਾ ਤਾਂ ਚਲੋ ਕੀ ਹੋਣਾ ਡੋਨਲਡ ਟਰੰਪ ਦੇ ਨਾਲ, ਜੇ ਬਹੁਤ ਜ਼ਿਆਦਾ ਕੋਈ ਨੁਕਸਾਨ ਨਹੀਂ ਵੀ ਹੁੰਦਾ ਦੈਨ ਇਟ ਮਾਈਟ ਵੈਲ ਬੀ ਵਰਥ ਇਟ।
ਕਿਉਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ੍ਹ ਇਹ ਗੱਲ ਆਖੀ ਸੀ ਕਿ ਅਸੀਂ ਕਹਿੰਦੇ ਕਿ ਅਸੀਂ ਕੋਈ ਛੁਟਕਲ ਪੁਟਕਲ ਇੱਧਰ ਮਾੜੀ ਜਿਹੀ ਡੀਲ ਕਰ ਲਈ, ਦੂਜੀ ਡੀਲ ਕਰ ਲਈ, ਇੱਦਾਂ ਨਹੀਂ ਕਰਨਾ। ਸਾਨੂੰ ਕੰਪਰੀਹੈਂਸਿਵ ਡੀਲ ਚਾਹੀਦੀ ਹੈ ਜਿਹਦੇ ਵਿੱਚ ਕਿ ਜਿੰਨੇ ਵੀ ਸੈਕਸ਼ਨ 232 ਵਾਲੇ ਟੈਰਿਫਸ ਨੇ ਸਟੀਲ, ਅਲੂਮੀਨਮ, ਆਟੋਜ਼ ਜਾਂ ਵੁੱਡ ਪ੍ਰੋਡਕਟਸ 'ਤੇ ਵੀ ਉਹ ਸਾਰੇ ਦੇ ਸਾਰੇ ਇਕੱਠੇ ਹੀ ਉਹਨਾਂ ਦੇ ਨਾਲ ਨਜਿੱਠਿਆ ਜਾਵੇ। ਵੀ ਇੱਦਾਂ ਨਹੀਂ ਹੈ ਵੀ ਇੱਕ ਸੈਕਟਰ ਨਾਲ ਡੀਲ ਕਰ ਲਿਆ ਦੂਜੇ ਨਾਲ ਨਹੀਂ ਕੀਤਾ। ਸੋ
ਗਲੋਬਲ ਡੀਲ ਚਾਹੀਦੀ,
ਗਲੋਬਲ ਡੀਲ ਚਾਹੀਦੀ ਹੈ, ਕੰਪਰੀਹੈਂਸਿਵ ਡੀਲ ਚਾਹੀਦੀ ਹੈ। ਬਾਕੀ ਵਾਸੂ ਜੀ, ਨਾਸਟੀ ਸ਼ਬਦ ਦਾ ਬੜਾ ਜ਼ਿਕਰ ਹੁੰਦਾ ਰਿਹਾ ਕਿਉਂਕਿ ਪਰਸੋਂ ਸ਼ਾਮੀ ਲਾਸ ਵੇਗਸ ਦੇ ਇੱਕ ਇਵੈਂਟ ਦੇ ਵਿੱਚ ਡੋਨਲਡ ਟਰੰਪ ਭਾਸ਼ਣ ਦੇ ਰਹੇ ਸੀ। ਉਹਨਾਂ ਨੇ ਕਈ ਮੁਲਕਾਂ ਬਾਰੇ ਟਿੱਪਣੀ ਕੀਤੀ ਕਿ ਜੀ ਪਿਛਲੇ ਕਈ ਦਹਾਕਿਆਂ ਤੋਂ ਇਹਨਾਂ ਮੁਲਕਾਂ ਨੇ ਅਮਰੀਕਾ ਨੂੰ ਬਹੁਤ ਜ਼ਿਆਦਾ ਲੁੱਟਿਆ, ਲੁੱਟਿਆ ਇਨ ਦਾ ਸੈਂਸ ਵੀ ਸਾਡਾ ਫਾਇਦਾ ਚੁੱਕਿਆ
ਜੀ ਜੀ।
ਅਤੇ ਉਹਦੇ ਵਿੱਚ ਚਾਈਨਾ ਦਾ ਨਾਂ ਲਿਆ ਉਹਨਾਂ ਨੇ ਟਿੱਪਣੀ ਕੀਤੀ ਕਿ ਜੀ ਪਿਛਲੇ ਕਈ ਦਹਾਕਿਆਂ ਤੋਂ ਇਹਨਾਂ ਮੁਲਕਾਂ ਨੇ ਅਮਰੀਕਾ ਨੂੰ ਬਹੁਤ ਜ਼ਿਆਦਾ ਲੁੱਟਿਆ, ਲੁੱਟਿਆ ਇਨ ਦਾ ਸੈਂਸ ਵੀ ਸਾਡਾ ਫਾਇਦਾ ਚੁੱਕਿਆ
ਜੀ ਜੀ।
ਅਤੇ ਉਹਦੇ ਵਿੱਚ ਚਾਈਨਾ ਦਾ ਨਾਂ ਲਿਆ ਉਹਨਾਂ ਨੇ, ਸਾਊਥ ਕੋਰੀਆ ਦਾ ਨਾਂ ਲਿਆ, ਜਪਾਨ ਦਾ ਨਾਂ ਵੀ ਲਿਆ ਤਾ, ਕਈ ਐਲਾਈਜ਼ ਦਾ ਨਾਂ, ਐਂਡ ਕਹਿੰਦੇ ਕੈਨੇਡਾ। ਫਿਰ ਕੈਨੇਡਾ ਬਾਰੇ ਸਪੈਸ਼ਲ ਅੱਗੇ ਕੁਝ ਹੋਰ ਲਾਈਨਾਂ ਬੋਲੀਆਂ, ਕਹਿੰਦੇ ਕੈਨੇਡਾ, ਕਹਿੰਦੇ ਕੈਨੇਡਾ ਦੇ ਆਰ ਵੈਰੀ ਨੈਸਟੀ, ਆਈ ਲਵ ਦ ਪੀਪਲ ਬਟ ਦ ਲੀਡਰਸ਼ਿਪ ਇਜ਼ ਨੈਸਟੀ।
ਕੈਨੇਡਾ ਇਜ਼ ਨੈਸਟੀ, ਦੇ ਆਰ ਨੈਸਟੀ, ਆਈ ਲਵ ਦ ਪੀਪਲ ਬਟ ਦੇ ਆਰ ਨੈਸਟੀ, ਨੈਸਟੀ ਲੀਡਰਸ਼ਿਪ। ਸੋ ਦੋ ਸੈਂਟੈਂਸਿਸ ਦੇ ਵਿੱਚ ਉਹਨਾਂ ਨੇ 5 ਵਾਰ ਕੈਨੇਡਾ ਨੂੰ ਨੈਸਟੀ ਕਿਹਾ। ਅਤੇ ਇਹਦੇ ਵਿੱਚ ਫਿਰ ਕੱਲ੍ਹ ਜਦੋਂ ਪ੍ਰਧਾਨ ਮੰਤਰੀ ਕੁਬੈਕ ਵਿੱਚ ਇੱਕ ਅਲੂਮੀਨੀਅਮ ਫੈਕਟਰੀ ਦੇ ਵਿੱਚ ਪਹੁੰਚੇ ਹੋਏ ਸੀ, ਉੱਥੇ ਉਹਨਾਂ ਨੇ ਜਦੋਂ ਸਾਰੀ ਗੱਲਬਾਤ ਕੀਤੀ ਕਿ ਅਸੀਂ ਕੰਪ੍ਰੀਹੈਂਸਿਵ ਡੀਲ ਚਾਹੁੰਦੇ ਹਾਂ, ਇਹ ਵੋ, ਉਹਨਾਂ ਨੇ ਵੀ ਪੁੱਛਿਆ ਗਿਆ ਵੀ ਆਹ ਨੈਸਟੀ ਕਹਿੰਦੇ ਆ ਡੋਨਲਡ ਟਰੰਪ, ਵੀ ਤੁਹਾਡਾ ਕੀ ਪ੍ਰਤੀਕਰਮ ਆ?
ਬੜਾ ਸਿਆਣਾ ਜਵਾਬ ਦਿੱਤਾ ਪ੍ਰਧਾਨ ਮੰਤਰੀ ਨੇ।
ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਦੇਖੋ ਜਿਹੜੀ ਨੈਗੋਸੀਏਸ਼ਨ ਆ, ਇਟਸ ਅ ਟਫ ਨੈਗੋਸੀਏਸ਼ਨ। ਹੁਣ ਕਹਿੰਦੇ ਜੇ ਤੁਸੀਂ ਜਿਹੜਾ ਮੈਂ ਵਿਸ਼ੇਸ਼ਣ ਯੂਜ਼ ਕੀਤਾ, ਕਹਿੰਦੇ ਵੀ ਉਹ ਟਫ ਕੀਤਾ, ਤੁਸੀਂ ਇਹਨੂੰ ਚੇਂਜ ਕਰਕੇ ਜੇ ਨੈਸਟੀ ਕਰਨਾ ਚਾਹੁੰਦੇ ਹੋ ਨੈਸਟੀ ਵੀ ਕਰ ਸਕਦੇ।
ਨੈਗੋਸੀਏਸ਼ਨ ਔਖੀ ਹੈ, ਨੈਗੋਸੀਏਸ਼ਨ ਮੁਸ਼ਕਲ ਹੈ, ਨੈਗੋਸੀਏਸ਼ਨ ਬਹੁਤ ਟੇਢੀ ਖੀਰ ਹੈ, ਨੈਗੋਸੀਏਸ਼ਨ ਭੈੜੀ ਆ, ਵੀ ਤੁਸੀਂ ਹੁਣ ਉਹਦੇ ਸ਼ਬਦ ਜਿਹੜਾ ਮਰਜ਼ੀ ਲਾ ਲਓ,
ਯੂ ਕੈਨ ਚੇਂਜ ਦਾ ਐਡਜੈਕਟਿਵ ਐਂਡ ਸੇ ਨੈਸਟੀ। ਅਤੇ ਫਿਰ ਅੱਗੋਂ ਫਿਰ ਉਹਨਾਂ ਨੇ ਕਿਹਾ ਵੀ ਕਹਿੰਦੇ ਅਸੀਂ ਕੰਪਰੀਹੈਂਸਿਵ ਡੀਲ ਚਾਹੁੰਦੇ ਹਾਂ, ਵੀ ਅਸੀਂ ਕੋਈ ਨੈਰੋ ਟ੍ਰੇਡ ਡੀਲ ਨਹੀਂ ਕਰਨਾ ਚਾਹੁੰਦੇ। ਇਜ਼ ਸੋ ਵਿਲ ਵੀ ਗੈਟ ਆਲ ਆਫ ਦੈਟ ਬਾਈ 19th of August? ਵੀ ਵਿਲ ਸੀ। ਇੱਥੇ ਵੀ ਉਹਨਾਂ ਨੇ ਕੋਈ ਕਮਿਟਮੈਂਟ ਨਹੀਂ ਕੀਤੀ, ਕਹਿੰਦੇ ਵੀ ਅਜੇ ਕੱਚਾ ਪੱਕਾ ਜਿਹਾ ਕੰਮ ਆ, ਬਟ ਵੀ ਵੁੱਡ ਵਾਂਟ ਟੂ ਹੈਵ ਪਾਥਵੇਜ ਇਨ ਆਰਡਰ ਟੂ ਗੈਟ ਦੈਟ, ਕਿ ਅਸੀਂ ਉਸ ਰਾਹ ਇੱਕ ਰਾਹ ਜਿਹਾ ਤਿਆਰ ਕਰਨਾ ਚਾਹਾਂਗੇ ਜਿਹਦੇ ਨਾਲ ਅਸੀਂ ਉੱਥੇ ਤੱਕ ਪਹੁੰਚ ਸਕੀਏ।
ਨਾਲ ਹੀ ਵਸੂ ਜੀ, ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕੱਲ੍ਹ ਕਿ ਅਮਰੀਕਾ ਵਾਲੇ ਕਹੀ ਤਾਂ ਜਾਂਦੇ ਨੇ ਵੀ ਉਹਨਾਂ ਨੂੰ ਸਾਡੇ ਤੋਂ ਨਹੀਂ ਚਾਹੀਦਾ ਕੁਛ, ਚਾਹੀਦਾ ਉਹਨਾਂ ਨੂੰ ਸਭ ਕੁਛ ਆ, ਐਨਰਜੀ ਚਾਹੀਦੀ ਹੈ ਸਾਡੇ ਤੋਂ, ਉਹਨਾਂ ਨੂੰ
ਪੋਟੈਸ਼
ਚਾਹੀਦਾ, ਸਟੀਲ ਚਾਹੀਦਾ,
ਕ੍ਰਿਟੀਕਲ
ਮਿਨਰਲ ਚਾਹੀਦੇ, ਫਿਰ ਅਲੂਮੀਨਮ, ਕਿਉਂਕਿ ਅਲੂਮੀਨਮ ਸਮੈਲਟਰ ਦੇ ਜਿਹੜਾ ਇੱਕ ਫੈਸਿਲਿਟੀ ਆ ਕਿਊਬੈਕ 'ਚ, ਉੱਥੇ ਹੀ ਉਹ ਖੜੇ ਸੀ, ਫਿਰ ਅਲੂਮੀਨਮ ਜਦੋਂ ਉਹਨਾਂ ਨੇ ਬੋਲਿਆ ਤਾਂ ਥੋੜ੍ਹਾ ਚਿਹਰੇ ਦੇ ਉੱਪਰ ਅਜਿਹਾ ਭਾਵ ਲਿਆ ਵੀ ਐਮਫੈਸਿਸ ਜ਼ਿਆਦਾ ਕੀਤਾ ਵੀ ਅਲੂਮੀਨਮ ਵੀ ਚਾਹੀਦਾ।
ਉਸ ਤੋਂ ਪਹਿਲਾਂ ਜਦੋਂ ਟੋਰਾਂਟੋ ਹਾਊਸਿੰਗ ਅਨਾਊਂਸਮੈਂਟ ਵੇਲੇ ਮਾਰਕ ਕਾਰਨੀ ਨੇ ਕਹਿ ਲਓ ਵੀ ਐਵੇਂ ਜਿਹਦੀ ਲੋੜ ਵੀ ਨਹੀਂ ਸੀ ਕੋਈ ਐਵੇਂ ਜਾ ਕੇ ਡੋਨਲਡ ਟਰੰਪ ਦੇ ਉੱਤੇ ਤਬਾ ਲਾਇਆ, ਕਹਿੰਦੇ ਵੀ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਵੀ ਮੇਰਾ ਟੈਲੀਪ੍ਰੋਮਟਰ ਖੜ ਗਿਆ ਤੇ ਕਹਿੰਦੇ ਪਰ ਅਨਲਾਈਕ ਸਮ ਅਦਰ ਵਰਲਡ ਲੀਡਰ ਆਈ ਡੂ ਨਾਟ ਸੀ ਇਟ ਐਜ਼ ਅ ਕਨਸਪੀਰੇਸੀ। ਸੋ ਬਿਨਾਂ ਗੱਲ ਤੇ ਐਵੇਂ ਹੀ ਉਹਨਾਂ ਨੇ ਟਿਚਰ ਕੀਤੀ
ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਦੋਂ ਟਰੰਪ ਦਾ ਭਾਸ਼ਣ ਸੀ, ਟਰੰਪ ਦਾ ਟੈਲੀਪ੍ਰੋਮਟਰ ਉੱਥੇ ਅੜ ਗਿਆ ਸੀ ਤੇ ਟਰੰਪ ਨੇ ਕਿਹਾ ਸੀ ਵੀ ਮੇਰਾ ਜਾਣ ਕੇ ਭਾਸ਼ਣ ਉਹਦੇ ਵਿੱਚ ਖਲਲ ਪਾਉਣ ਦੇ ਲਈ ਇਹ ਕਿਸੇ ਨੇ ਜਾਣ ਕੇ ਮੇਰਾ ਟੈਲੀਪ੍ਰੋਮਟਰ ਉਹ ਖਰਾਬ ਕੀਤਾ।
ਸੋ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਸੰਮੇਲਨ ਸੀ ਨਿਊਯਾਰਕ ਦੇ ਵਿੱਚ ਹੀ ਤੇ ਜਦੋਂ ਉੱਥੇ ਉਹ ਮਿਲਾਨੀਆ ਟਰੰਪ ਨੂੰ ਵੀ ਨਾਲ ਲੈ ਕੇ ਗਏ ਸੀ, ਪਹਿਲਾਂ ਐਲੀਵੇਟਰ ਦੇ ਵਿੱਚ ਕੋਈ ਦਿੱਕਤ ਆਈ, ਉਸ ਤੋਂ ਬਾਅਦ ਟੈਲੀਪ੍ਰੋਮਟਰ ਖੜ ਗਿਆ, ਫਿਰ ਮਾਈਕ ਵੀ ਸਹੀ ਤਰ੍ਹਾਂ ਨਹੀਂ ਚੱਲਿਆ ਤੇ ਉਹਨਾਂ ਨੇ ਕਿਹਾ ਮੇਰਾ ਟ੍ਰਿਪਲ ਸੈਬੋਟਾਜ ਹੋਇਆ ਵੀ ਇਹ ਤਾਂ ਵੀ ਇੱਕ ਕਹਿ ਲਓ ਵੀ ਤ੍ਰਿਕੋਣੀ ਸਾਜ਼ਿਸ਼ ਮੇਰੇ ਨਾਲ ਹੋ ਗਈ ਹੈ
ਸ਼ੜਯੰਤਰ।
ਸੋ ਉਹਦਾ ਉੱਤੇ ਉਹਨਾਂ ਨੇ ਤੰਜ਼ ਕੀਤਾ ਮਾਰਕ ਕਾਰਨੀ ਨੇ ਪਰਸੋਂ, ਸੋ ਉਹਦੀ ਵੀ ਵੈਸੇ ਕੋਈ ਲੋੜ ਨਹੀਂ ਸੀ, ਪਰ ਕਿਉਂਕਿ ਹੁਣ ਦਬਾਅ ਬਣਿਆ ਹੋਇਆ ਆਪੋਜੀਸ਼ਨ ਵੱਲੋਂ ਵੀ ਤੁਸੀਂ ਐਲਬੋਜ਼ ਆਪ ਕਹਿੰਦੇ ਸੀ ਵੀ ਤੁਸੀਂ ਹੁਣ ਤਿੱਖੇ ਨਹੀਂ ਹੋ ਕੇ ਪੇਸ਼ ਆ ਰਹੇ ਡੋਨਲਡ ਟਰੰਪ ਦੇ ਨਾਲ, ਤੁਸੀਂ ਗੋਡੇ ਟੇਕੀ ਜਾ ਰਹੇ ਹੋ, ਸੋ ਤਾਂ ਕਰਕੇ ਸ਼ਾਇਦ ਇੱਦਾਂ ਦਾ ਹੁਣ ਮਾੜਾ ਮਾੜਾ ਟਕੋਰ ਕਰਦੇ
ਰਹੇ। ਉੱਥੇ ਮਾਰਕ ਕਾਰਨੀ ਨੇ ਗੱਲ ਇਹ ਵੀ ਕਹੀ ਸੀ ਨਾ ਕਿ ਜੇ ਅਮਰੀਕਾ ਦੇ ਨਾਲ ਡੀਲ ਕੋਈ ਨਹੀਂ ਹੁੰਦੀ, ਅਸੀਂ ਸਾਡੀ ਟੋਨ ਆਲਰੇਡੀ ਬੜੀ ਸਖਤ ਆ, ਅਸੀਂ ਸਖਤ ਟੋਨ ਹੋਰ ਆਪਣਾ ਜਿਹੜਾ ਰੁੱਖ ਆ ਹੋਰ ਸਖਤ ਕਰ ਲਵਾਂਗੇ। ਸੋ ਉਹਨਾਂ ਨੇ ਤਾਂ ਵਿੱਚ ਟਿਚਰ ਜੀ ਵੀ ਕਰਤੀ,
ਕਦੀ ਕਹਿੰਦੇ ਐਵਰੀਥਿੰਗ ਇਜ਼ ਔਨ ਦਾ ਟੇਬਲ, ਫਿਰ ਕਦੀ ਕਹਿੰਦੇ ਆਈ ਡੂ ਨਾਟ ਸੀ ਐਨੀ ਵੈਲਿਊ ਇਨ ਐਕਸਪੋਰਟ ਰੈਸਟ੍ਰਿਕਸ਼ਨਸ। ਸੋ ਇਹ ਚੱਲ ਰਿਹਾ ਠੀਕ ਹੈ,
ਪਰ ਫਿਰ ਟਰੰਪ ਨੂੰ ਵੀ ਟਰੰਪ ਦੇ ਹਿਸਾਬ ਨਾਲ ਡੀਲ ਕਰਨਾ ਪੈਣਾ
ਬਿਲਕੁਲ,
ਕਿ ਗੋਲਮੋਲ ਗੱਲਾਂ ਕਰੀ ਜਾਓ ਕਦੇ ਕੁਛ ਕਦੇ ਕੁਛ। ਬਸੂ ਜੀ, ਕੰਜ਼ਰਵੇਟਿਵ ਪਾਰਟੀ ਦੇ ਇੱਕ ਹੋਰ MP ਨੇ ਆਪਣਾ ਅਸਤੀਫਾ ਐਲਾਨ ਦਿੱਤਾ ਹੈ 18 ਸਤੰਬਰ ਨੂੰ। ਲੈਰੀ ਬਰੋਕ, ਜਿਹੜੇ ਕਿ ਓਨਟੈਰੀਓ ਦੀ ਰਾਈਡਿੰਗ ਦੇ ਮੈਂਬਰ ਆਫ ਪਾਰਲੀਮੈਂਟ ਨੇ, ਬ੍ਰੈਂਟਫੋਰਡ ਬ੍ਰੈਂਟ ਸਾਊਥ 6 ਨੇਸ਼ਨਸ ਦੇ 2021 ਤੋਂ ਉੱਥੇ ਮੈਂਬਰ ਆਫ ਪਾਰਲੀਮੈਂਟ ਨੇ, ਇਹ ਇਹਨਾਂ ਨੇ ਆਖ ਦਿੱਤਾ ਕਿ 18 ਸਤੰਬਰ ਇਹਨਾਂ ਦਾ ਬਤੌਰ MP ਆਖਰੀ ਦਿਨ ਹੋਏਗਾ, 21 ਸਤੰਬਰ ਨੂੰ ਹਾਊਸ ਆਫ ਕਾਮਨਸ ਸੈਸ਼ਨ ਦੁਬਾਰਾ ਤੋਂ ਸ਼ੁਰੂ ਹੋ ਰਿਹਾ। ਸੋ ਉਸ ਤੋਂ ਪਹਿਲਾਂ ਇਹਨਾਂ ਨੇ ਲਾਂਬੇ ਹੋ ਜਾਣਾ।
ਸੋ ਪੇਸ਼ੇ ਤੋਂ ਵਕੀਲ ਨੇ ਤੇ ਇਹਨਾਂ ਨੇ ਬ੍ਰੈਂਟਫੋਰਡ ਦੇ ਕਰਾਊਨ ਅਟਾਰਨੀ ਦੇ ਦਫ਼ਤਰ ਦੇ ਵਿੱਚ ਇੱਕ ਪੋਜੀਸ਼ਨ ਐਕਸੈਪਟ ਕਰ ਲਈ ਹੈ।
ਪਹਿਲਾਂ ਵੀ ਇਹ ਪੋਲੀਟਿਕਸ 'ਚ ਆਉਣ ਤੋਂ ਪਹਿਲਾਂ ਵੀ ਕਰਾਊਨ ਪ੍ਰੋਸੀਕਿਊਟਰ ਹੀ ਹੁੰਦੇ ਸੀ
ਜੀ। ਸੋ ਇਹਨਾਂ ਨੇ ਇੱਦਾਂ ਨਹੀਂ ਕਿ ਪਾਰਟੀ ਤੋਂ ਬਹੁਤ ਨਾਰਾਜ਼ ਹੋ ਕੇ ਕੋਈ ਆਪਣਾ ਅਸਤੀਫਾ ਐਲਾਨਿਆ ਹੈ। ਸੋ ਇਹਨਾਂ ਨੇ ਜਿਹੜਾ ਬਿਆਨ ਜਾਰੀ ਕੀਤਾ ਸੋਸ਼ਲ ਮੀਡੀਆ 'ਤੇ, ਉਹਦੇ ਵਿੱਚ ਇਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਅਤੇ ਲੀਡਰ ਪੀਅਰ ਪੋਲੀਅਫ ਦੀ ਬੜੀ ਤਾਰੀਫ ਕੀਤੀ ਹੈ। ਉਹਨਾਂ ਨੇ ਕਿਹਾ ਵੀ ਕੰਜ਼ਰਵੇਟਿਵ ਪਾਰਟੀ ਇਜ਼ ਟਰੂਲੀ ਅ ਗਵਰਨਮੈਂਟ ਇਨ ਵੇਟਿੰਗ ਐਂਡ ਪੀਅਰ ਪੋਲੀਅਫ ਇਜ਼ ਦਾ ਨੈਕਸਟ ਪ੍ਰਾਈਮ ਮਿਨਿਸਟਰ ਆਫ ਕੈਨੇਡਾ। ਸੋ ਉਹਨਾਂ ਨੇ ਆਪਣੀ ਵੋਟ ਆਫ ਕੋਨਫੀਡੈਂਸ ਜਿਹੜੀ ਹੈ ਅਜੇ ਵੀ ਪਾਰਟੀ ਅਤੇ ਆਪਣੇ ਲੀਡਰ ਨੂੰ ਦਿੱਤੀ ਹੈ।
ਪਰ ਵਾਸੂ ਜੀ, ਲੈਰੀ ਬਰੋਕ ਜਸਟਿਸ ਸ਼ੈਡੋ ਜਸਟਿਸ ਮਿਨਿਸਟਰ ਸੀਗੇ, ਕ੍ਰਿਟਿਕ ਸੀਗੇ ਜੂਨ ਤੱਕ। ਜੂਨ ਮਹੀਨੇ ਦੇ ਵਿੱਚ ਪੀਅਰ ਪੋਲੀਅਫ ਨੇ ਕੁਝ ਜਿਹੜੀਆਂ ਉਹ ਕਹਿ ਲਓ ਪੋਰਟਫੋਲੀਓ ਸੀਗੀਆਂ, ਜ਼ਿੰਮੇਵਾਰੀਆਂ ਸੀਗੀਆਂ, ਉਹ ਰੀਅਰੇਂਜ ਕੀਤੀਆਂ ਸੀ। ਉਹਦੇ ਵਿੱਚ ਲੈਰੀ ਬਰੋਕ ਤੋਂ ਜਸਟਿਸ ਵਾਲੀ ਜਿਹੜਾ ਕ੍ਰਿਟਿਕ ਦਾ ਰੋਲ ਸੀ ਉਹ ਤਾਂ ਲੈ ਲਿਆ ਗਿਆ, ਪਰ ਹੋਰ ਕੋਈ ਰੋਲ ਇਹਨਾਂ ਨੂੰ ਦਿੱਤਾ ਨਹੀਂ ਸੀਗਾ।
ਸੋ ਹੋਇਆ ਕੀ ਸੀ ਕਿ ਪਿਛਲੇ ਮਹੀਨਿਆਂ ਦੌਰਾਨ ਪੀਅਰ ਪੋਲੀਅਫ ਵੱਲੋਂ ਜਿੰਨੇ ਵੀ ਕ੍ਰਿਟਿਕਸ ਨੇ ਸਾਰਿਆਂ ਨੂੰ ਚਿੱਠੀ ਲਿਖੀ ਗਈ ਸੀ ਕਿ ਵੀ ਤੁਸੀਂ ਦੱਸੋ ਵੀ ਤੁਸੀਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕੀ ਕੀਤਾ, ਕਿ ਤੁਸੀਂ ਕੋਈ ਵੀਡੀਓ ਬਣਾ ਕੇ ਪਾਈ, ਕਿਸੇ ਕੋਈ ਮੁੱਦਾ ਕੋਈ ਜਦੋਂ ਉਜਾਗਰ ਕੀਤਾ, ਤੁਸੀਂ ਸਰਕਾਰ ਨੂੰ ਕਿਹੜੇ ਕਿਹੜੇ ਮੁੱਦਿਆਂ 'ਤੇ ਘੇਰਿਆ, ਕਿਹੜੀਆਂ ਮੀਟਿੰਗਸ ਕੀਤੀਆਂ, ਆਪਣਾ ਪੂਰਾ ਕੱਚਾ ਚਿੱਠਾ ਜਿਹੜਾ ਹੈ
ਦੱਸੋ,
ਲੀਡਰ ਦੇ ਦਫ਼ਤਰ ਵਿੱਚ ਸਬਮਿਟ ਕਰੋ। ਸੋ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੁਝ ਚੇਂਜਸ ਕੀਤੇ ਆਪਣੀ ਸ਼ੈਡੋ ਕੈਬਨਿਟ ਦੇ ਵਿੱਚ, ਅਤੇ ਉਹਦੇ ਵਿੱਚ ਲੈਰੀ ਬਰੋਕ ਦੀ ਛਾਂਟੀ ਹੋ ਗਈ। ਸੋ ਹੋ ਸਕਦਾ ਕਿ ਉਸ ਚੀਜ਼ ਤੋਂ ਥੋੜ੍ਹਾ ਜਿਹਾ ਥੋੜੀ ਨਾਰਾਜ਼ਗੀ ਇਹਨਾਂ ਦੀ ਵਧੀ ਹੋਵੇ, ਪਰ ਜਿਹੜਾ ਇਹਨਾਂ ਨੇ ਐਟਲੀਸਟ
ਜਿਹੜਾ
ਬਿਆਨ ਜਾਰੀ ਕੀਤਾ ਉਹਦੇ ਵਿੱਚ ਬੜਾ ਐਮੀਕੇਬਲ ਇਹਨਾਂ ਨੇ ਆਪਣਾ ਮਾਹੌਲ ਰੱਖਿਆ।
ਬਸ ਵੀ ਸਿਫਤਾਂ ਭਾਵੇਂ ਕਰ ਗਏ ਨੇ, ਪਰ ਇਹਦੇ ਨਾਲ ਇਹ ਗੱਲ ਪੱਕੀ ਹੈ ਕਿ ਪੀਅਰ ਪੋਲੀਅਫ ਦੀਆਂ ਮੁਸ਼ਕਲਾਂ ਕੋਈ ਆਸਾਨ ਨਹੀਂ ਹੁੰਦੀਆਂ। ਆਲਰੇਡੀ ਪੋਲ ਨੰਬਰਸ ਇਹ ਦਰਸਾ ਰਹੇ ਨੇ ਕਿ ਮਾਰਕ ਕਾਰਨੀ ਅਤੇ ਲਿਬਰਲਸ ਜੇ ਅੱਜ ਇਲੈਕਸ਼ਨ ਹੋ ਜਾਂਦਾ ਕੰਜ਼ਰਵੇਟਿਵ ਤੋਂ ਅੱਗੇ ਨੇ।
ਹਾਂਜੀ,
ਜਦੋਂ ਦਾ ਪਿਛਲਾ ਇਲੈਕਸ਼ਨ ਹੋਇਆ ਉਸ ਤੋਂ ਬਾਅਦ ਇਹ 7ਵੇਂ ਕੰਜ਼ਰਵੇਟਿਵ MP ਨੇ ਜਿਹੜੇ ਕਿ ਕੰਜ਼ਰਵੇਟਿਵ ਕਾਕਸ ਦਾ ਹਿੱਸਾ ਹੁਣ ਨਹੀਂ ਹਨ। 4 ਜਾਣੇ ਤਾਂ ਫਲੋਰ ਕ੍ਰੋਸ ਕਰਕੇ ਲਿਬਰਲਸ ਦੇ ਵਿੱਚ ਹੀ ਸ਼ਾਮਲ ਹੋ ਗਏ ਸੀ, ਅਤੇ ਇਹਨਾਂ ਤੋਂ ਪਹਿਲਾਂ ਇੱਕ ਹੋਰ MP ਨੇ ਸਸਕੈਚੁਅਨ ਤੋਂ ਕੈਥੀ ਵੈਗਨਟੌਲ, ਉਹਨਾਂ ਨੇ ਦੱਸ ਕਹਿਤਾ ਸੀ ਕਿ ਉਹ ਵੀ ਅਸਤੀਫਾ ਦੇ ਰਹੇ ਨੇ। ਉਹਨਾਂ ਨੇ 31 ਅਗਸਤ ਨੂੰ ਅਸਤੀਫਾ ਦੇ ਦੇਣਾ ਐਟ ਦੀ ਐਂਡ ਆਫ ਦਿਸ ਮੰਥ। ਸੋ 4 ਜਾਣੇ ਲਿਬਰਲਸ ਫਲੋਰ ਕ੍ਰੋਸ ਕਰਕੇ ਲਿਬਰਲ ਪਾਰਟੀ 'ਚ ਸ਼ਾਮਲ ਹੋ ਗਏ। ਕੈਥੀ ਵੈਗਨਟੌਲ ਨੇ ਅਸਤੀਫਾ ਅਨਾਊਂਸ ਕਰਤਾ, 5ਵੇਂ ਉਹ। 6ਵੇਂ ਕਿਊਬੈਕ ਵਾਲੇ ਰਿਚਰਡ ਮਾਰਟਲ, ਜਿਨ੍ਹਾਂ ਨੂੰ ਮਾਰਕ ਕਾਰਨੀ ਨੇ ਸੈਨੇਟ ਦੇ ਵਿੱਚ ਅਪੁਆਇੰਟ ਕਰਤਾ, ਸੋ ਉਹ ਵੀ ਆਪਣੀ MP ਦੀ ਸੀਟ ਛੱਡ ਗਏ। 7ਵੇਂ ਹੁਣ ਹੋ ਗਏ ਲੈਰੀ ਬਰੋਕ, ਜੋ ਕਿ 18 ਸਤੰਬਰ ਨੂੰ ਰਿਜ਼ਾਈਨ ਕਰ ਜਾਣਗੇ।
ਬਿਲਕੁਲ, ਅਤੇ ਹੁਣ 8 ਬਾਈ ਇਲੈਕਸ਼ਨ ਹੋਣੇ ਤੈਅ ਹੋ ਗਏ ਨੇ ਕੈਨੇਡਾ ਦੇ ਵਿੱਚ।
ਕਰੈਕਟ,
ਸੋ 7 ਤਾਂ ਪਹਿਲਾਂ ਹੀ ਸੀਗੇ
ਜੀ,
ਵਿੱਚੋਂ 3 ਐਲਾਨ ਵੀ ਦਿੱਤੇ ਗਏ ਨੇ, ਅਤੇ ਹੁਣ 8ਵਾਂ ਬਾਈ ਇਲੈਕਸ਼ਨ ਵੀ ਹੁਣ ਬਸ ਤਿਆਰ ਹੀ ਹੈ।
ਮਤਲਬ 5 ਮੋਰ, ਸੋ 3 31 ਤਰੀਕ ਨੂੰ ਹੋ ਜਾਣੇ ਆ, ਉਸ ਤੋਂ ਬਾਅਦ 5 ਬਾਈ ਇਲੈਕਸ਼ਨ ਹੋਰ ਹੋਣੇ ਆ
ਜੀ। ਸੋ ਇਹ ਜਿਹੜੇ 8 ਸੀਟਾਂ ਹੁਣ ਜਿਹੜੀਆਂ ਖਾਲੀ ਹੋਈਆਂ ਨੇ, ਇਹਨਾਂ ਵਿੱਚੋਂ 3 ਲਿਬਰਲਸ ਦੀਆਂ ਨੇ ਅਤੇ 5 ਸੀਟਾਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਦੀਆਂ ਨੇ। ਸੋ ਕੁਝ ਸੀਟਾਂ ਬਲੋਕ ਦੀਆਂ ਨੇ, ਕੁਝ ਕੰਜ਼ਰਵੇਟਿਵਸ ਦੀਆਂ, ਕੁਝ NDP ਦੀਆਂ ਵੀ ਨੇ। ਸੋ ਸਿਰਫ ਇੱਕੋ ਹੀ ਬਾਈ ਇਲੈਕਸ਼ਨ ਜਿੱਤਣ ਦੀ ਲੋੜ ਹੈ ਟੂ ਰੀਚ ਦਾ 172 ਮਾਰਕ
ਜੀ,
ਕਿ ਜੇ ਉਹਨਾਂ ਨੇ ਆਪਣੀ ਮੈਜੋਰਿਟੀ ਬਰਕਰਾਰ ਰੱਖਣੀ
ਹੈ ਰੇਜ਼ਰ ਥਿਨ ਮੈਜੋਰਿਟੀ,
ਹਾਂ ਰੇਜ਼ਰ ਥਿਨ, ਸੋ ਇੱਕ ਸੀਟ ਚਾਹੀਦੀ ਆ
ਜੀ,
ਪਰ ਜਿਹੜੀਆਂ ਤਿੰਨ ਲਿਬਰਲ ਸੀਟਾਂ ਨੇ ਉਹ ਸੇਫ ਸੀਟ ਹੀ ਮੰਨੀਆਂ ਜਾਂਦੀਆਂ,
ਬਿਲਕੁਲ,
ਪਲੱਸ ਇਹ ਵੀ ਮੰਨਿਆ ਜਾ ਰਿਹਾ ਕਿ ਜਿਹੜੀਆਂ ਪੰਜ ਵਿਰੋਧੀਆਂ ਦੀਆਂ ਸੀਟਾਂ ਨੇ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੀਆਂ ਸੀਟਸ ਕਨਵਰਟ ਕਰਨ ਦੀ ਓਪਰਚੁਨਿਟੀ ਹੈ ਲਿਬਰਲਸ ਦੇ ਕੋਲ ਇਸ ਵੇਲੇ, ਕਿਉਂਕਿ ਮਾਰਕ ਕਾਰਨੀ ਦੀ ਪਾਪੂਲੈਰਿਟੀ ਵਧੀਆ ਬਣੀ ਹੋਈ ਹੈ ਅਤੇ ਓਪੋਜੀਸ਼ਨ ਥੋੜ੍ਹੀ ਜਿਹੀ ਬੈਕਫੁੱਟ 'ਤੇ ਹੈ ਇਸ ਵੇਲੇ। ਜਿਹੜੀ ਆਹ ਵਾਲੀ ਸੀਟ ਹੈ ਜਿੱਥੋਂ ਲੈਰੀ ਬਰੋਕ ਨੇ ਅਸਤੀਫਾ ਦਿੱਤਾ, ਇਹ ਪਿਛਲੇ 18 ਸਾਲਾਂ ਤੋਂ ਕੰਜ਼ਰਵੇਟਿਵਸ ਦੇ ਕੋਲ ਆ, ਇਹਨੂੰ ਕਨਵਰਟ ਕਰਨਾ ਸ਼ਾਇਦ ਸੌਖਾ ਨਾ ਹੋਵੇ।
ਤੇ 2021 ਦੇ ਇਲੈਕਸ਼ਨ ਚ ਲੈਰੀ ਉਦੋਂ ਮੰਨਿਆ ਜਾ ਰਿਹਾ ਸੀ ਵੀ ਥ੍ਰੀ ਵੇ ਰੇਸ ਹੋ ਸਕਦੀ ਸੀ 52% ਦੀ ਵੋਟਾਂ ਦੇ ਨਾਲ ਲੈਰੀ ਬਰੋਕ, ਜਦੋਂ ਮਾਰਕ ਕਾਰਨੀ ਦੇ ਦੇਖੋ ਵੇਵ ਚੱਲ ਪਈ ਅਤੇ ਜਦੋਂ ਕੰਜ਼ਰਵੇਟਿਵਸ ਜੋ ਕਿ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਮਜ਼ਬੂਤੀ ਸੀਗੇ, ਇਲੈਕਸ਼ਨ ਹੋਣ ਤੱਕ ਉਹਨਾਂ ਦੀ ਜਿਹੜੀ ਉਹ ਮਜ਼ਬੂਤੀ ਸੀ ਨਹੀਂ ਸੀ ਰਹੀ, ਉਹਦੇ ਬਾਵਜੂਦ 52% ਵੋਟਾਂ ਦੇ ਨਾਲ ਇਹਨਾਂ ਨੇ ਇਹ ਜਿਹੜਾ ਰਾਈਡਿੰਗ ਸੀ ਉਹ ਜਿੱਤ ਲਈ ਸੀ
ਅਤੇ ਪਿਛਲੇ ਸਾਲ ਫਿਰ ਜਿੱਤੇ ਉੱਥੋਂ ਹੀ
ਜਿੱਤੇ ਜਾਂ। ਸੋ ਦੇਖਦੇ ਹਾਂ ਜੀ, ਪਰ ਇਹ ਹੈ ਕਿ ਵੀ ਜਦੋਂ ਹੁਣ ਬਸੂ ਜੀ ਕਈਆਂ ਤਾਂ ਇਹ ਵੀ ਮੰਨਣਾ ਕਿ ਜਿਸ ਤਰ੍ਹਾਂ ਦੀ ਹੁਣ ਇਨਵਾਇਰਮੈਂਟਲ ਪੋਲਿਸੀ ਲਿਬਰਲ ਪਾਰਟੀ ਨੇ ਇਖਤਿਆਰ ਕੀਤੀ ਆ ਅੰਡਰ ਮਾਰਕ ਕਾਰਨੀ, ਗ੍ਰੀਨਸ ਕਹਿੰਦੇ ਵੀ ਸਾਡਾ ਵੀ ਮੌਕਾ ਬਣਦਾ ਕਿਉਂਕਿ ਹੁਣ ਜਿਹੜਾ ਜਿਹੜੇ ਇਨਵਾਇਰਮੈਂਟ ਪੱਖੀ ਵੋਟਰ ਆ ਉਹਦੇ ਉਹਨੂੰ ਅਟਰੈਕਟ ਕਰਨ ਦਾ ਸਾਡੇ ਕੋਲ ਮੌਕਾ ਹੈ, ਅਤੇ ਐਨ ਡੀ ਪੀ ਵਾਲੇ ਵੀ ਇਸੇ ਗੱਲ ਨੂੰ ਲੈ ਕੇ ਥੋੜ੍ਹਾ ਜਿਹਾ ਆਪਣੀ ਜਿਹੜੀ ਉਮੀਦ ਹੈ ਅਤੇ ਉਮੀਦ ਦੀ ਕਿਰਨ ਨੂੰ ਬਲਦਾ ਰੱਖ ਰਹੇ ਨੇ, ਬਾਕੀ ਵੇਖਦੇ ਹਾਂ ਜਦੋਂ ਬਾਏ ਇਲੈਕਸ਼ਨ ਹੁੰਦਾ। ਜੇ ਦੇਖੋ ਅਮਰੀਕਾ ਨਾਲ ਜੇ ਠੀਕ ਠਾਕ ਡੀਲ ਹੋ ਜਾਂਦੀ ਆ ਅਤੇ ਬਹੁਤਾ ਉਹਦੇ ਵਿੱਚ ਕੋਈ ਹੋਰ ਕਨਸੈਸ਼ਨਸ ਨਹੀਂ ਦੇਣੇ ਪੈਂਦੇ, ਜਾਂ ਓਵਰਆਲ ਕੰਸੈਂਸਸ ਇਹ ਆ ਜਾਂਦਾ ਨਾ ਕਿ ਜੀ ਇਸ ਡੀਲ ਕਰਕੇ ਵੀ ਠੀਕ ਆ, ਬਚਾਅ ਹੋ ਗਿਆ, ਸਭ ਵਧੀਆ ਹੋ ਗਿਆ, ਉਸ ਨੇ ਮਾਰਕ ਕਾਰਨੀ ਅਤੇ ਲਿਬਰਲਸ ਵਾਸਤੇ ਜਿਹੜੀ ਸਥਿਤੀ ਆ ਉਹ ਹੋਰ ਮਜ਼ਬੂਤ ਕਰ ਦੇਣੀ ਆ। ਸੋ ਲੋਟ ਹਿੰਜਸ ਔਨ ਦੈਟ ਡੀਲ ਵਿਦ ਯੂ ਐਸ ਐਡਮਿਨਿਸਟ੍ਰੇਸ਼ਨ।
ਜਿਹੜਾ ਇਨਵਾਇਰਮੈਂਟਲ ਪਲੇਟਫਾਰਮ ਵਾਲਾ ਵੈਕਿਊਮ ਹੈ ਕਿ ਜੋ ਲਿਬਰਲਸ ਨੇ ਕਹਿ ਲਓ ਵੀ ਗਰਾਊਂਡ ਕੰਸੀਡ ਹੀ ਕਰਤੀ ਹੈ
ਜੀ ਜੀ,
ਵੀ ਉਹ ਕਹਿੰਦੇ ਅਸੀਂ ਇੱਧਰ ਲਈ ਇਸ ਪੇਜ ਤੇ ਖੇਡਣਾ ਹੀ ਨਹੀਂ, ਉਹਦਾ ਇਮੀਡੀਏਟ ਫਾਇਦਾ ਤਾਂ ਵੈਸੇ ਐਨ ਡੀ ਪੀ ਨੂੰ ਹੋਣਾ ਚਾਹੀਦਾ
ਜੀ ਜੀ,
ਪਰ ਐਨ ਡੀ ਪੀ ਇਸ ਵੇਲੇ ਇੰਨੀ ਕਮਜ਼ੋਰ ਆ, ਆਲਮੋਸਟ ਨੋਨ ਐਗਜ਼ਿਸਟੈਂਟ ਹੀ ਹੋਈ ਹੈ, ਉਹਨਾਂ ਦੇ ਲੀਡਰ ਆਵੀ ਲੂਇਸ ਕੋਈ ਰੁਚੀ ਵੀ ਨਹੀਂ ਦਿਖਾ ਰਹੇ ਪਾਰਲੀਮੈਂਟ ਦੇ ਵਿੱਚ ਵਾਪਸ ਆਉਣ ਦੀ ਕੋਸ਼ਿਸ਼ ਕਰਨ ਦੀ।
ਇੰਨੇ ਬਾਈ ਇਲੈਕਸ਼ਨ ਹੋਣੇ ਆ, ਉਹਨਾਂ ਨੇ ਕਿਸੇ ਵੀ ਬਾਈ ਇਲੈਕਸ਼ਨ ਦੇ ਵਿੱਚ ਕੰਟੈਸਟ ਕਰਨ ਤੋਂ ਇਨਕਾਰ ਕਰ ਦਿੱਤਾ।
ਸੋ ਸੱਤਾਂ ਦੇ ਵਿੱਚੋਂ ਤਾਂ ਕਰ ਹੀ ਦਿੱਤਾ ਸੀ, ਅੱਠਵੇਂ ਚੋਂ ਵੀ ਸ਼ਾਇਦ ਕਰ ਹੀ ਦੇਣਗੇ, ਸੋ ਹੁਣ ਜਿਹੜੀ ਅੱਠਵੀਂ ਸੀਟ ਖਾਲੀ ਹੋਈ ਆ, ਇਸ ਤੋਂ ਪਹਿਲਾਂ ਜਿਹੜੇ ਸੱਤ ਸੀਗੇ ਉਹਨਾਂ ਵਿੱਚੋਂ ਕਹਿੰਦੇ ਕਿਸੇ ਤੇ ਵੀ ਉਹਨਾਂ ਦੀ ਕੋਈ ਰੁਚੀ ਨਹੀਂ ਕੰਟੈਸਟ ਕਰਨ ਦੀ। ਸੋ ਇਸ ਕਰਕੇ ਸ਼ਾਇਦ ਗ੍ਰੀਨ ਪਾਰਟੀ ਵਾਲੇ ਕਹਿ ਰਹੇ ਨੇ ਵੀ ਸਾਡੇ ਵਾਸਤੇ ਹੁਣ ਉਹ ਪਿੱਚ ਖਾਲੀ ਹੋਈ ਆ, ਪਰ ਉਹਦਾ ਫਾਇਦਾ ਤਾਂ ਵੈਸੇ ਐਨ ਡੀ ਪੀ ਨੂੰ ਹੋਣਾ ਚਾਹੀਦਾ ਸੀ।
ਬਿਲਕੁਲ ਸਹੀ ਗੱਲ,
ਪਰ ਐਨ ਡੀ ਪੀ ਪਤਾ ਨਹੀਂ ਉਹ ਕਹਿੰਦੇ ਤਿਆਰੀ ਦੇ ਵਿੱਚ ਹੀ ਹੈ ਸ਼ਾਇਦ, ਉਹ ਜੇ ਬੈਟ ਬਾਲ ਹੀ ਇਕੱਠਾ ਕਰ ਰਹੇ ਨੇ, ਵਿਕਟਾਂ ਵਗੈਰਾ ਕਿੱਟ ਇਕੱਠੀ ਕਰ ਰਹੇ,
ਕਿੱਟ ਇਕੱਠੀ ਕਰ ਰਹੇ। ਅਸਲ ਜੀ ਹੈਕਸੋ ਹੋਮਸ ਵਾਲੇ ਸੂਚਨਾ ਦੇ ਰਹੇ ਨੇ, ਕੈਨੇਡਾ ਦਾ ਬਿਜ਼ੀ ਸ਼ਹਿਰ ਹੈ ਸੈਸਕਟੂਨ ਅਤੇ ਉੱਥੇ ਹੈਕਸੋ ਹੋਮਸ ਨੂੰ ਫਰੇਮਿੰਗ, ਕਾਊਂਟਰ ਟੋਪਸ, ਕੈਬਨਿਟਸ, ਫਿਨਿਸ਼ਿੰਗ ਅਤੇ ਜਨਰਲ ਲੇਬਰ ਦੇ ਕੰਮ ਵਾਸਤੇ ਵਰਕਰਸ ਦੀ ਲੋੜ ਹੈ। ਬਿਨਾਂ ਐਕਸਪੀਰੀਅੰਸ ਵਾਲੇ ਵੀ ਅਪਲਾਈ ਕਰ ਸਕਦੇ ਨੇ, ਹੈਕਸੋ ਹੋਮਸ ਵਾਲੇ ਕੰਮ ਸਿਖਾਉਣਗੇ ਵੀ ਅਤੇ ਪੇਪਰ ਵਰਕ ਦੇ ਵਿੱਚ ਮਦਦ ਵੀ ਕਰਨਗੇ। ਇਸ ਤੋਂ ਇਲਾਵਾ ਸੈਸਕਟੂਨ ਵਿੱਚ ਪਲੰਬਿੰਗ, ਸਾਈਡਿੰਗ, ਡਰਾਈਵਾਲ, ਫਰੇਮਰਸ ਅਤੇ ਹੋਰਨਾਂ ਕੰਸਟਰਕਸ਼ਨ ਟ੍ਰੇਡ ਪਰਸਨਸ ਵਾਸਤੇ ਵੀ ਵਾਧੂ ਕੰਮ ਹੈ। ਅਪਲਾਈ ਕਰਨ ਲਈ ਹੈਕਸੋ ਹੋਮਸ ਦੇ ਸ਼ਹਿਰੀ ਨੂੰ ਕਾਲ ਕਰੋ 6474804419 'ਤੇ 6474840019 ਜਾਂ ਈਮੇਲ ਭੇਜੋ info@hexohomes.ca ਤੇ, ਦੈਟਸ info@hexohomes.ca। ਸਪੀਕਿੰਗ ਆਫ ਹੋਮਸ ਵਾਸੂ ਜੀ, ਰੀਅਲ ਇਸਟੇਟ ਮਾਰਕੀਟ ਇਸ ਵੇਲੇ ਕੋਈ ਬਹੁਤੀ ਵਧੀਆ ਸਥਿਤੀ ਦੇ ਵਿੱਚ ਨਹੀਂ ਆ, ਘਰਾਂ ਦੀ ਵਿਕਰੀ ਨੰਬਰਸ ਉਹ ਕੋਈ ਵੀ ਬਹੁਤੇ ਇਸ ਵੇਲੇ ਮਜ਼ਬੂਤ ਨਹੀਂ ਹੈਗੇ। ਜਨਵਰੀ ਦੇ ਵਿੱਚ ਜਿਹੜਾ ਫੋਰਨ ਬਾਇਰਸ ਦੇ ਉੱਪਰ ਰਿਸਟ੍ਰਿਕਸ਼ਨ ਲਾਈ ਹੋਈ ਹੈ ਫੈਡਰਲ ਗਵਰਨਮੈਂਟ ਨੇ, ਟਰੂਡੋ ਸਰਕਾਰ ਨੇ ਲਾਈ ਸੀ, ਉਹ ਜਨਵਰੀ 'ਚ ਐਕਸਪਾਇਰ ਹੋਣੀ ਆ, ਅਤੇ ਹੁਣ ਇਹ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਸਟਰੋਂਗ ਸੈਂਟੀਮੈਂਟ ਹੈ ਕਿ ਜਦੋਂ ਉਹ ਐਕਸਪਾਇਰ ਹੋ ਗਈ ਤਾਂ ਕਾਰਨੀ ਸਰਕਾਰ ਹੋ ਸਕਦਾ ਉਹਨੂੰ ਐਜ਼ ਇਟ ਇਜ਼ ਰੀਨਿਊ ਨਾ ਕਰੇ, ਉਹਦੇ 'ਚ ਮੇ ਵੀ ਕੁਝ ਥੋੜ੍ਹੀਆਂ ਬਹੁਤੀਆਂ ਨਿੱਕੀਆਂ ਮੋਟੀਆਂ ਤਬਦੀਲੀਆਂ ਕਰਕੇ ਉਹਨੂੰ ਰੀਨਿਊਅਲ ਕਰ ਦਿੱਤਾ ਜਾਵੇ। ਪਰ ਜਿਹੜਾ ਇਸ ਵੇਲੇ ਕੋਈ ਜਿਹੜਾ ਫੋਰਨ ਬਾਇਰ ਆ, ਜਿਹੜਾ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਨਹੀਂ ਆ, ਉਹ ਕੈਨੇਡਾ ਦੇ ਵਿੱਚ ਘਰ ਨਹੀਂ ਖਰੀਦ ਸਕਦਾ, ਇੰਡੀਵਿਜੁਅਲ ਕੋਈ ਪ੍ਰੋਪਰਟੀ ਹੈ, ਸਟੈਂਡ ਅਲੋਨ ਹੋਮ ਹੈ, ਟੈਕਸ ਵਗੈਰਾ ਉੱਤੇ ਬਹੁਤ ਲੱਗਦੇ ਆ, ਕਿ ਉਹ ਜਿਹੜੀ ਰਿਆਇਤ ਹੈ ਉਹ ਸ਼ਾਇਦ ਦੇ ਦਿੱਤੀ ਜਾਵੇ 1 ਜਨਵਰੀ ਤੋਂ ਬਾਅਦ। ਪਰ ਜਿਹੜੀ ਸੂਬਾਈ ਰਿਸਟ੍ਰਿਕਸ਼ਨਸ ਨੇ ਇਹ ਦੇਖਣਾ ਹੋਏਗਾ ਕਿ ਉਹਨਾਂ ਦਾ ਕੀ ਬਣਦਾ ਫਿਰ।
ਯਾ ਅਤੇ ਵਿਜੇ ਜੀ, ਉਹੀ ਨਾ ਕਸ਼ਮਕਸ਼ ਇਹ ਹੈ ਕਿ ਵੀ ਜੇ ਫਿਰ ਇੱਕਦਮ ਡਿਮਾਂਡ ਵੱਧਦੀ ਹੈ ਅਤੇ ਉਹਦੇ ਨਾਲ ਫਿਰ ਕੀਮਤਾਂ ਤਾਂ ਚੜ ਜਾਂਦੀਆਂ ਨੇ, ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਨਾਲ ਦੇ ਨਾਲ ਜੋ ਕੰਸਟਰਕਸ਼ਨ ਕੋਸਟ ਵਧੀਆਂ ਹੋਈਆਂ ਨੇ
ਉਹਨਾਂ ਨੂੰ,
ਸੋ ਉਹਨਾਂ ਨੂੰ ਵੀ ਐਡਰੈਸ ਕੀਤਾ ਜਾਵੇ। ਸੋ ਡੀ ਸੀ ਸੀਜ਼ ਅਤੇ ਹੋਰ ਜਿਹੜੀਆਂ ਚੀਜ਼ਾਂ ਵੀ ਇੱਧਰਲੇ ਪਾਸੇ ਵੀ ਕੰਮ ਕਰਨਾ ਬੜਾ ਜ਼ਰੂਰੀ ਹੈ,
ਇਸੇ ਕਰਕੇ ਅਨਾਊਂਸਮੈਂਟ ਕਰਕੇ ਗਏ ਸੀ।
ਹਾਂਜੀ,
ਉਹ ਡੀ ਸੀ ਸੀ ਵਾਲੀ ਗੱਲ ਤਾਂ ਕੌਂਡੋ ਬਾਏ ਆਊਟ ਪਲਾਨ ਦੇ ਵਿੱਚ ਰਗੜੀ ਗਈ ਨਾ ਸਾਰੀ, ਕਿਉਂਕਿ ਗੱਲ ਹੀ ਹੋਰ ਪਾਸੇ ਨੂੰ ਚਲੀ ਗਈ ਹੈ।
ਸੋ ਕੱਲ੍ਹ ਵੀ ਸੂਬਾ ਸਰਕਾਰ ਵੱਲੋਂ ਇੱਕ ਬਿਆਨ ਆਇਆ, ਕਹਿੰਦੇ ਵੀ ਆਰ ਵਰਕਿੰਗ ਵਿਦ ਫੈਡਰਲ ਗਵਰਨਮੈਂਟ ਟੂ ਰਿਡਿਊਸ ਡੀ ਸੀ ਸੀਜ਼
ਜੀ।
ਸੋ
ਵਾਸੂ ਜੀ, ਸੀ ਬੀ ਐੱਸ ਏ ਦੇ ਕੁਝ ਇੰਟਰਨਲ ਡਾਕੂਮੈਂਟਸ ਤੋਂ ਗੱਲ ਇਹ ਸਾਹਮਣੇ ਆਈ ਹੈ ਕਿ ਪਿਛਲੇ 2 ਸਾਲਾਂ ਦੌਰਾਨ ਸੀ ਬੀ ਐੱਸ ਏ ਨੇ ਜਿਹੜੇ ਕੁਝ ਵਿਅਕਤੀਆਂ ਨੂੰ ਯਾ ਤਾਂ ਕੈਨੇਡਾ ਤੋਂ ਡਿਪੋਰਟ ਕਰਨਾ ਸੀ ਜਾਂ ਜਿਹੜੇ ਸੀ ਬੀ ਐੱਸ ਏ ਦੇ ਡਿਟੈਂਸ਼ਨ ਸੈਂਟਰਸ ਨੇ ਕਿਸੇ ਨੂੰ ਮੁਲਕ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਦੇ ਵਿੱਚ ਟ੍ਰਾਂਸਫਰ ਕਰਨਾ ਸੀ ਵਿਦ ਇਨ ਦ ਕੰਟਰੀ, ਉਹਨਾਂ ਵਾਸਤੇ ਉਸ ਆਵਾਜਾਈ ਵਾਸਤੇ ਕੁਝ ਮਾਮਲਿਆਂ ਦੇ ਵਿੱਚ ਇਹਨਾਂ ਨੂੰ ਚਾਰਟਰਡ ਫਲਾਈਟਸ ਕਰਨੀਆਂ ਪਈਆਂ, ਅਤੇ 2 ਸਾਲਾਂ ਦੇ ਵਿੱਚ ਇਹੋ ਜਿਹੀਆਂ ਚਾਰਟਰਡ ਫਲਾਈਟਸ 'ਤੇ ਇਹਨਾਂ ਨੇ $1 million ਖਰਚ ਕਰ ਦਿੱਤਾ ਹੈ। January 2022 ਦੇ ਮਲਟੀਪਲ ਐਗਜ਼ਾਮਪਲਸ ਨੇ ਇਹਦੇ 'ਚ, ਇੱਕ ਇੱਕ ਕਰਕੇ ਉਹਨਾਂ ਦਾ ਜ਼ਿਕਰ ਕਰ ਲੈਂਦੇ ਹਾਂ। January 2022 ਦੇ ਵਿੱਚ ਇਹਨਾਂ ਨੇ ਇੱਕ ਜਹਾਜ਼ ਚਾਰਟਰ ਕੀਤਾ, ਦਸੂ ਫਾਲਕਨ 900 EX ਨਾਮ ਦਾ ਜਹਾਜ਼ ਆ, $4,38,000 ਇਹਦੇ ਲਈ ਅਦਾ ਕੀਤੇ ਇਸ ਚਾਰਟਰ ਫਲਾਈਟ ਲਈ। ਇਹ ਅਜਿਹਾ ਜਹਾਜ਼ ਹੈ, ਇਹ ਫਰੈਂਚ ਕੰਪਨੀ ਵੱਲੋਂ ਬਣਾਇਆ ਜਾਂਦਾ, ਅਤੇ ਜਿਹੜੇ ਬਹੁਤ ਹੀ ਧਨਾੜ ਵਿਅਕਤੀ ਨੇ, ਧਨਾਡਾਂ ਦੇ ਵੀ ਧਨਾੜ, ਉਹ ਪ੍ਰੈਫਰ ਕਰਦੇ ਨੇ ਇਸ ਜਹਾਜ਼ ਨੂੰ।
ਅਤੇ ਇਹ ਕਿਉਂ ਚਾਰਟਰ ਕੀਤਾ ਗਿਆ? 3 ਵਿਅਕਤੀਆਂ ਨੂੰ ਡਿਪੋਰਟ ਕਰਨਾ,
3 ਬੰਦੇ। ਸੋ $4,38,000 ਦੀ ਚਾਰਟਰ ਫਲਾਈਟ ਇਸ ਕਰਕੇ ਕੀਤੀ ਗਈ ਕਿਉਂਕਿ 3 ਬੰਦੇ ਡਿਪੋਰਟ ਕਰਨੇ ਸੀ। ਇਹ ਹੁੰਦਾ ਹੈ January 2022 'ਚ, ਅਤੇ ਵਾਸੂ ਜੀ ਇਹ ਤੋਂ 8 ਮਹੀਨੇ ਬਾਅਦ ਅਜਿਹੀ ਇੱਕ ਹੋਰ ਮਿਸਾਲ ਸਾਹਮਣੇ ਆਉਂਦੀ ਹੈ।
ਜਾਂ ਸੋ ਸਤੰਬਰ ਦੇ ਵਿੱਚ 2022 ਦੇ ਵਿੱਚ ਬੰਬਾਰਡੀਏ ਦਾ ਗਲੋਬਲ 5,000 ਜੈੱਟ ਜਿਹੜਾ ਹੈ, ਪ੍ਰਾਈਵੇਟ ਜੈੱਟ, ਲਗਜ਼ਰੀ ਜੈੱਟ, ਇਹ ਹਾਇਰ ਕੀਤਾ ਗਿਆ, ਚਾਰਟਰ ਕੀਤਾ ਗਿਆ 2 ਵਿਅਕਤੀਆਂ ਨੂੰ ਡਿਪੋਰਟ ਕਰਨ ਵਾਸਤੇ, ਅਤੇ ਇਹਦੇ ਉੱਤੇ ਖਰਚਾ ਹੋਇਆ $1,30,432। ਵੀਰੇ ਜੀ ਜਿਹੜਾ ਇਹ ਜੈੱਟ ਹੈ ਬੰਬਾਰਡੀਏ ਦਾ ਗਲੋਬਲ 5,000, ਇਹ $10 million ਤੋਂ ਵੀ ਮਹਿੰਗਾ ਪ੍ਰਾਈਵੇਟ ਜੈੱਟ ਹੈ
US,
ਅਤੇ ਹਾਂਜੀ, ਅਤੇ ਜਿਹੜੇ ਦੁਨੀਆਂ ਦੇ ਧਨਾੜ ਤੋਂ ਧਨਾੜ ਲੋਕ ਨੇ, ਜਿਵੇਂ ਕਿ ਲਿਵਰਪੂਲ ਦੇ ਜਿਹੜੇ ਓਨਰ ਨੇ
ਫੁੱਟਬਾਲ ਕਲੱਬ ਦੇ,
ਸੋ ਜੌਨ ਹੈਨਰੀ, ਉਹਨਾਂ ਦੇ ਕੋਲ ਵੀ ਇਹ ਜੈੱਟ ਹੈ, ਅਤੇ ਕਹਿੰਦੇ ਵੀ ਜਿਹੜੇ ਸਭ ਤੋਂ ਸੁਪਰ ਰਿਚ ਨੇ ਉਹਨਾਂ ਦਾ ਬੜਾ ਫੇਵਰੇਟ ਜਹਾਜ਼ ਹੈ ਇਹ। ਸੋ ਇਸ ਤਰ੍ਹਾਂ ਦੇ ਲਗਜ਼ਰੀ ਜੈੱਟਸ ਚਾਰਟਰ ਕੀਤੇ ਗਏ CBSA ਵੱਲੋਂ ਕੁਝ ਲੋਕਾਂ ਨੂੰ ਡਿਪੋਰਟ ਕਰਨ ਵਾਸਤੇ।
CBSA ਦਾ ਇਹ ਕਹਿਣਾ ਹੈ ਕਿ ਚਾਰਟਰਡ ਏਅਰਕ੍ਰਾਫਟ ਦੀ ਵਰਤੋਂ ਬਹੁਤ ਹੀ ਜਿਹੜੇ ਐਕਸੈਪਸ਼ਨਲ ਸਰਕਮਸਟਾਂਸਿਸ ਹੁੰਦੇ ਨੇ ਉਹਨਾਂ 'ਚ ਕੀਤੀ ਜਾਂਦੀ ਹੈ। ਉਹਨਾਂ ਕਿਹਾ ਇਨਫੈਕਟ ਜੇ 2020 ਤੋਂ ਲੈ ਕੇ ਹੁਣ ਤੱਕ ਵੇਖੋ ਤਾਂ 5 ਤੋਂ ਵੀ ਘੱਟ ਅਜਿਹੇ ਮੌਕੇ ਹੋਏ ਨੇ ਜਦੋਂ ਸਾਨੂੰ ਇੱਦਾਂ ਚਾਰਟਰ ਫਲਾਈਟਸ ਕਰਨੀਆਂ ਪਈਆਂ। ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ 5 ਤੋਂ ਘੱਟ 4 ਹੀ ਹੋਣੇ, ਕਿ ਇਹ ਤਾਂ ਹੈ ਨਹੀਂ ਵੀ ਜੀ 4.5 ਵਾਰ ਅਸੀਂ ਜਹਾਜ਼
4 ਹੀ ਨੇ, ਕਿਉਂਕਿ February 2022 ਦੇ ਵਿੱਚ ਵੀ ਇਸੇ ਤਰ੍ਹਾਂ ਫਾਲਕਨ 900 EX ਜਹਾਜ਼ ਜਿਹੜਾ ਫਰਾਂਸ ਵਾਲਾ, ਇਹ ਚਾਰਟਰ ਕੀਤਾ ਗਿਆ, ਅਤੇ ਇਹਦੇ ਨਾਲ 2 ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ, ਅਤੇ 1 ਵਿਅਕਤੀ ਨੂੰ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ
ਵਿਦ ਇਨ ਦ ਕੰਟਰੀ।
ਸੋ ਇੱਥੇ ਖਰਚਾ ਆਇਆ $3,68,810।
ਇਸ ਤੋਂ ਪਹਿਲਾਂ, ਸੋ ਇਹ ਤਾਂ February 2022 ਦਾ ਸੀ, ਇਸ ਤੋਂ ਪਹਿਲਾਂ August 2021 ਦੇ ਵਿੱਚ ਇੱਕ ਡੋਮੈਸਟਿਕ ਟ੍ਰਾਂਸਫਰ ਵਾਸਤੇ ਵੀ ਜਹਾਜ਼ ਚਾਰਟਰ ਕੀਤਾ ਗਿਆ ਸੀ।
ਸੋ ਉਹਦੇ ਵਿੱਚ ਇੱਕੋ ਹੀ ਵਿਅਕਤੀ ਨੂੰ ਮੂਵ ਕੀਤਾ ਗਿਆ ਡਿਟੈਂਸ਼ਨ ਫੈਸਿਲਿਟੀ ਵੱਲ। ਸੋ ਇੱਥੇ $17,244 ਖਰਚ ਹੋਏ। ਸੋ ਜੇ ਸਾਰਾ ਤੁਸੀਂ ਮਿਲਾ ਕੇ ਦੇਖੋਗੇ 4,38,000, ਫਿਰ 1,30,000, ਫਿਰ 3,68,000, ਫਿਰ 17,000, ਇਹ ਮਿਲਾ ਕੇ ਜਿਹੜਾ ਖਰਚਾ 1 ਮਿਲੀਅਨ ਤੋਂ ਵੀ ਉੱਪਰ ਚਲ ਜਾਂਦਾ।
ਵਾਸੂ ਜੀ ਹੁਣ ਗੱਲ ਤਾਂ ਇੱਥੇ ਆਉਂਦੀ ਹੈ ਵੀ CBSA ਦੇ ਰਿਕਾਰਡ ਇਹ ਦਿਖਾਉਂਦੇ ਨੇ, ਇੱਕ ਰਿਸਰਚਰ ਨੇ ਆਹ ਸਾਰੇ ਅੰਕੜੇ ਕੀਤੇ ਹੈਗੇ ਆ, ਨੰਬਰ ਕਰੰਚ ਕੀਤੇ ਆ, ਕੰਪਾਇਲ ਕਰਕੇ ਉਹਨਾਂ ਨੇ ਇਹ ਦੱਸਿਆ ਵੀ ਐਵਰੇਜ ਕੀ ਹੈ ਕਿ ਜੇ ਕਿਸੇ ਵੀ ਬੰਦੇ ਨੂੰ ਜਦੋਂ ਡਿਪੋਰਟ ਕੀਤਾ ਜਾਂਦਾ, ਹੁਣ ਇੱਦਾਂ ਨਹੀਂ ਸਾਰਿਆਂ ਵਾਸਤੇ ਨਹੀਂ ਚਾਰਟਰ ਫਲਾਈਟ ਕੀਤੀ ਜਾਂਦੀ, ਥੈਂਕ ਗੋਡ, ਅਤੇ ਜਦੋਂ ਕਿਸੇ ਫੋਰਨ ਨੈਸ਼ਨਲ ਨੂੰ ਡਿਪੋਰਟ ਕਰਨ ਵੇਲੇ ਉਹਦੇ ਨਾਲ ਜੇ CBSA ਦਾ ਕੋਈ ਅਧਿਕਾਰੀ ਵੀ ਨਾਲ ਜਾਏਗਾ ਤਾਂ ਉੱਤੇ ਖਰਚਾ ਆਉਂਦਾ $13,098। ਜੇ ਉਸ ਵਿਅਕਤੀ ਨੂੰ ਭੇਜਿਆ ਜਾਂਦਾ ਹੈ ਕਮਰਸ਼ੀਅਲ ਏਅਰਲਾਈਨ ਦੇ ਇਹ ਖਰਚੇ ਨੇ, ਜੇ ਉਹਦੇ ਨਾਲ ਕੋਈ ਅਫਸਰ ਨਹੀਂ ਜਾਂਦਾ, ਕੋਈ ਅਧਿਕਾਰੀ ਨਹੀਂ ਜਾਂਦਾ, ਉਹਨੂੰ ਇੱਦਾਂ ਹੀ ਜਹਾਜ਼ ਬਿਠਾ ਕੇ ਭੇਜ ਦਿੱਤਾ ਜਾਂਦਾ, ਫਿਰ ਉਹ ਖਰਚਾ ਹੈ ਐਵਰੇਜ $3,905 ਦਾ, $3,905 ਪਰ ਪਰਸਨ। ਪਰ ਜਿਹੜੇ ਇਹ ਚਾਰਟਰਡ ਫਲਾਈਟਸ ਕਰਨੀਆਂ ਪਈਆਂ ਵੀ ਬੜੇ ਐਕਸੈਪਸ਼ਨਲ ਸਰਕਮਸਟੈਂਸਿਸ ਨੇ, ਕਈ ਵਾਰੀ ਕਿਸੇ ਦੀ ਕੋਈ ਮੈਡੀਕਲ ਕੰਡੀਸ਼ਨ ਇਹੋ ਜਿਹੀ ਹੁੰਦੀ ਆ, ਕਈ ਵਾਰੀ ਕਿਸੇ ਵਿਅਕਤੀ ਤੋਂ ਇੰਝ ਲੱਗਦਾ ਵੀ ਇਹ ਦੂਜੇ ਮੁਸਾਫਰਾਂ ਵਾਸਤੇ ਵੀ ਰਿਸਕ ਬਣ ਸਕਦਾ, ਇਸ ਕਰਕੇ ਉਹਨੂੰ ਕਮਰਸ਼ੀਅਲ ਫਲਾਈਟਸ ਨਹੀਂ ਲਿਜਾਇਆ ਜਾਂਦਾ। ਕਈ ਵਾਰੀ ਕਿਸੇ ਵਿਅਕਤੀ ਨੂੰ ਜਿਹਨੂੰ ਡਿਪੋਰਟ ਕਰਨਾ ਹੁੰਦਾ, ਏਅਰਲਾਈਨ ਵਾਲੇ ਮਨਾ ਕਰ ਦਿੰਦੇ ਆ ਵੀ ਆਹ ਫਲਾਨਾ ਬੰਦਾ ਅਸੀਂ ਇਹਨੂੰ ਲੈ ਕੇ ਨਹੀਂ ਜਾਣਾ, ਅਤੇ ਇਸ ਕਰਕੇ ਵੀ ਜਿਹੜੀਆਂ ਚਾਰਟਰ ਫਲਾਈਟਸ ਕਰਨੀਆਂ ਪੈਂਦੀਆਂ। CBSA ਵਾਸਤੇ ਪ੍ਰੋਬਲਮ ਇਹ ਆ ਕਿ ਜਿਹਨਾਂ ਨੂੰ ਰਿਮੂਵਲ ਆਰਡਰ ਇਸ਼ੂ ਹੁੰਦਾ ਉਹ ਨੈਚੁਰਲੀ ਅਦਾਲਤੀ ਹੁਕਮ ਹੈ, CBSA ਨੂੰ ਉਸ ਹੁਕਮ ਦੀ ਤਾਮੀਲ ਕਰਨੀ ਪੈਂਦੀ ਆ। ਜੇ ਕਮਰਸ਼ੀਅਲ ਏਅਰਲਾਈਨ ਕਹਿੰਦੀ ਹੈ ਕਿ ਅਸੀਂ ਬੰਦਾ ਲੈ ਕੇ ਨਹੀਂ ਜਾਣਾ, ਫਿਰ ਉਹਨਾਂ ਕੋਲ ਕੋਈ ਹੋਰ ਚਾਰਾ ਨਹੀਂ ਰਹਿ ਜਾਂਦਾ, ਇਹ ਗੱਲ ਇਹ 'ਚ ਦੱਸੀ ਗਈ ਆ।
ਜਾਂ ਪਰ ਜਿਹੜੇ ਚਾਰਟਰ ਕੀਤੇ ਜਾ ਰਹੇ ਨੇ ਜੈਟਸ, ਦੇ ਆਰ ਸੁਪਰ ਲਗਜ਼ਰੀ ਜੈਟਸ, ਸੋ ਕੋਈ ਸਧਾਰਨ ਜੈਟ ਵੀ ਚਾਰਟਰ ਕੀਤਾ ਜਾਂਦਾ ਹੀ ਹੋ ਸਕੇਗਾ। ਸੋ ਜਿਵੇਂ ਅਮਰੀਕਾ ਨੇ ਮਿਲਟਰੀ ਏਅਰਕ੍ਰਾਫਟ ਦੇ ਵਿੱਚ ਸੈਂਕੜੇ ਬੰਦੇ ਕਾਰਗੋ ਵਾਂਗ ਜਿਵੇਂ ਟ੍ਰਾਂਸਪੋਰਟ ਕਰ ਦਿੱਤੇ, ਤੇ ਉਹਦੀ ਬੜੀ ਨਿਖੇਧੀ ਵੀ ਹੋਈ। ਖੈਰ ਸਾਡੇ ਜਿਹੜੇ ਹਿਊਮੈਨੀਟੇਰੀਅਨ ਸਟੈਂਡਰਡ ਅਮਰੀਕਾ ਤੋਂ ਕਿਤੇ ਬਿਹਤਰ ਨੇ, ਪਰ ਫਿਰ ਵੀ ਮਤਲਬ ਲਗਜ਼ਰੀ ਜੈਟਸ। ਸੋ ਇਹ ਇੱਕ ਸਵਾਲ ਹੈ ਵਿਜੇ ਜੀ, ਜਿਹੜੇ ਖਰਚੇ ਨੇ CBSA ਦੇ,
ਇਹ ਆਪਣੇ ਦਿਸ ਇਜ਼ ਅ ਸਟੈਗਰਿੰਗ ਨੰਬਰ,
ਇਹ ਜਿਹੜੇ ਨੰਬਰਸ ਨੇ, ਮੈਨੂੰ ਲੱਗਾ ਕਿ ਇਹ ਜਿਹੜਾ ਚਲੋ $1 million ਦਾ ਖਰਚਾ ਕਰਨਾ ਪੈ ਗਿਆ CBSA ਨੂੰ ਕੁਝ ਵਿਅਕਤੀਆਂ ਨੂੰ ਲਗਜ਼ਰੀ ਚਾਰਟਰ ਜੈਟਸ ਦੇ ਵਿੱਚ ਡਿਪੋਰਟ ਕਰਨ ਲਈ ਜਾਂ ਟ੍ਰਾਂਸਫਰ ਕਰਨ ਲਈ, ਚਲੋ ਇਹ ਤਾਂ ਚੁਭਦਾ $1 million, ਪਰ ਜਿਹੜੇ ਬਾਕੀ ਨੰਬਰਸ ਨੇ ਓਵਰਆਲ ਉਹ ਤਾਂ ਹੈਰਾਨ ਪਰੇਸ਼ਾਨ ਕਰਨ ਵਾਲੇ ਨੇ।
ਵਾਸੂ ਜੀ ਪਿਛਲੇ 3 ਫਾਈਨੈਂਸ਼ੀਅਲ ਈਅਰਸ ਦੇ ਨੰਬਰਸ ਨੇ, ਇੱਕ ਇੱਕ ਕਰਕੇ ਉਹਨਾਂ ਦਾ ਜ਼ਿਕਰ ਕਰ ਲੈਂਦੇ ਹਾਂ। ਸ਼ੁਰੂ ਕਰਦੇ ਹਾਂ ਫਰੋਮ 2023-2024।
2023-24 ਦੇ ਵਿੱਚ ਸੀ ਬੀ ਐੱਸ ਏ ਨੇ ਡਿਪੋਰਟੇਸ਼ਨਸ ਦੇ ਉੱਤੇ ਵਿਜੇ ਜੀ $65 million ਖਰਚ ਕੀਤੇ ਨੇ
ਜੀ,
ਅਤੇ ਡਿਟੈਂਸ਼ਨਸ ਦੇ ਉੱਤੇ ਜਿਹੜੇ ਲੋਕਾਂ ਨੂੰ ਇਹ ਆਪਣੇ ਡਿਟੇਨਿੰਗ ਸੈਂਟਰਸ ਦੇ ਵਿੱਚ ਰੱਖਦੇ ਆ ਉਹਦੇ ਉੱਤੇ $101.3 million ਖਰਚ ਹੋਏ। $101.3 million ਡਿਟੈਂਸ਼ਨਸ 65.7 million ਡਿਪੋਰਟੇਸ਼ਨਸ 'ਤੇ।
ਵਾਸੂ ਜੀ ਇਹੀ ਨੰਬਰ ਡਿਪੋਰਟੇਸ਼ਨਸ ਵਾਲਾ ਜਦੋਂ 2024-2025 ਦੇ ਵਿੱਚ ਜਿਹੜਾ ਖਰਚਾ ਉਹ ਤਕਰੀਬਨ 20% ਵੱਧ ਗਿਆ ਸੀ
ਜੀ ਜੀ,
$65 million ਤੋਂ ਵੱਧ ਕੇ ਇਹ $78 million ਤੋਂ ਵੀ ਉੱਪਰ ਜਾ ਪਹੁੰਚਿਆ ਸੀ। $78 million ਇਕੱਲਾ ਡਿਪੋਰਟੇਸ਼ਨ 'ਤੇ ਲੱਗਾ 2024-2025 ਦੇ ਵਿੱਚ, ਅਤੇ ਉਸੇ ਸਾਲ ਡਿਟੈਂਸ਼ਨਸ ਦੇ ਉੱਪਰ ਜਿਹੜਾ ਖਰਚਾ ਸੀ ਉਹ ਤਕਰੀਬਨ 30% ਵੱਧ ਗਿਆ ਪਿਛਲੇ ਸਾਲ ਨਾਲੋਂ। $130 million ਤੋਂ ਵੀ ਵੱਧ ਡਿਟੈਂਸ਼ਨ ਦੇ ਉੱਪਰ ਖਰਚ ਹੋਇਆ।
ਅਤੇ ਜਿਹੜਾ 2025-26 ਵਾਲਾ ਇਹਨਾਂ ਦਾ ਪਲਾਨ ਆ ਉਹਦੇ ਵਿੱਚ ਇਹਨਾਂ ਨੇ, ਸੋ ਉਹ ਨੰਬਰ ਜਿਹੜੇ ਨੇ 31 ਮਾਰਚ ਤੱਕ ਦਾ ਵੈਸੇ ਉਹ ਵਿੱਤੀ ਵਰ੍ਹਾ ਸੀ
ਇਸ ਸਾਲ ਦਾ,
ਸੋ ਪਰ ਉਹ ਨੰਬਰ ਜਿਹੜੇ ਫਾਈਨਲ ਅਜੇ ਆਏ ਨਹੀਂ। ਸੋ 2025-26 ਦੇ ਵਿੱਚ ਜਿਹੜਾ ਇਹਨਾਂ ਨੇ ਬਜਟ ਕੀਤਾ ਸੀ ਡਿਪੋਰਟੇਸ਼ਨ ਵਾਸਤੇ ਇਹਨਾਂ ਨੇ ਰੱਖੇ ਸੀ ਵਿਜੇ ਜੀ ਤਕਰੀਬਨ $95 million, $94.8 million, ਅਤੇ ਡਿਟੇਨਿੰਗ ਵਾਸਤੇ ਇਹਨਾਂ ਨੇ ਤਕਰੀਬਨ $200 million। ਸੋ ਜਿਹੜਾ ਖਰਚਾ ਤੁਸੀਂ ਦੇਖੋ 2023-24 ਦੇ ਵਿੱਚ, ਮਤਲਬ 2 ਸਾਲ ਪਹਿਲਾਂ $101 million ਸੀ, ਉਹ 2 ਸਾਲ ਬਾਅਦ ਤਕਰੀਬਨ $200 million ਹੋ ਜਾਂਦਾ ਡਿਟੈਂਸ਼ਨਸ ਵਾਸਤੇ।
ਵਾਸੂ ਜੀ ਜੇ ਤੁਸੀਂ ਟੋਟਲ ਹੁਣ 3 ਸਾਲਾਂ ਦਾ ਟੋਟਲ ਕਰ ਲਓ, 3 ਸਾਲਾਂ 'ਚ ਡਿਪੋਰਟ ਕਰਨ ਦੇ ਉੱਪਰ $239 million ਖਰਚ ਹੋਇਆ, ਡਿਟੈਂਸ਼ਨਸ ਦੇ ਉੱਪਰ ਆਲਮੋਸਟ $431 million ਖਰਚ ਹੋਇਆ। ਤੁਸੀਂ ਇਹਨੂੰ ਜੇ ਟੋਟਲ ਕਰ ਲੈਂਦੇ ਹੋ ਤਾਂ ਇਹ $670 million ਤੋਂ ਵੀ ਵੱਧ ਬਣਦਾ 3 ਸਾਲਾਂ 'ਚ ਡਿਪੋਰਟੇਸ਼ਨ ਅਤੇ ਡਿਟੈਂਸ਼ਨ ਦੇ ਉੱਪਰ ਇਹ ਖਰਚਾ ਆਇਆ। ਇੱਥੇ ਇਹ ਨਾ ਭੁੱਲੀਏ ਇਹਨਾਂ ਦੇ ਵਿੱਚੋਂ ਕਈ ਜਿਹੜੇ ਡਿਪੋਰਟ ਕੀਤੇ ਗਏ ਸੀ ਇਹਨਾਂ ਨੇ, ਕਈਆਂ ਨੇ ਅਸਾਇਲਮ ਕਲੇਮ ਲਾਇਆ ਹੋਣਾ। ਜਦੋਂ ਅਸਾਇਲਮ ਕਲੇਮ ਤੁਸੀਂ ਲਾ ਦਿੰਦੇ ਹੋ ਤੁਹਾਡੀ ਹਲੇ ਅਸੈਸਮੈਂਟ ਹੋਣੀ ਹੁੰਦੀ ਹੈ, ਬੈਨੀਫਿਟ ਮਿਲਣੇ ਸ਼ੁਰੂ ਹੋ ਜਾਂਦੇ ਆ, ਉਹਦੇ ਵਿੱਚ ਜਿਹੜੇ ਬੈਨੀਫਿਟਸ ਮਿਲੇ ਹੋਣੇ ਉਹ ਲੈ ਦੇ। ਇਹਨਾਂ ਦੇ ਵਿੱਚੋਂ ਕਈ ਉਹ ਹੋਣੇ ਜਿਹੜੇ ਉਹ 200-200 ਰੂਮ ਪਰ ਨਾਈਟ ਵਾਲੇ ਹੋਟਲਾਂ ਦੇ ਵਿੱਚ ਵੀ ਠਹਿਰਾਏ ਗਏ ਸੀ। ਸੋ ਜਿਹੜੀ ਸਰਕਾਰ ਦੀ ਨਲਾਇਕ ਨੀਤੀਆਂ ਸੀਗੀਆਂ ਉਹਦਾ ਜਿਹੜਾ ਮਲਟੀਪਲ ਇਫੈਕਟ ਆ ਉਹ ਇਸ ਹਿਸਾਬ ਦੇ ਨਾਲ ਲੋਕਾਂ ਦੇ ਸਿਰ 'ਤੇ ਗਾਜ ਪੈ ਰਹੀ ਹੈ। ਐਵੇਂ ਨਹੀਂ ਡੈਫੀਸਿਟ ਇੰਨੇ ਵਧੇ ਹੋਏ ਕਿ ਜਿਹੜੇ ਪਹਿਲਾਂ ਰੱਸੇ ਖੋਲ੍ਹ ਕੇ ਬਿਲਕੁਲ ਕੋਈ ਬਗੈਰ ਪ੍ਰੋਪਰ ਪੁਣਛਾਣ ਕੀਤਿਆਂ ਜਿਹੜਾ ਆਉਂਦਾ ਆਣ ਦਿਉ, ਉਹਦੀ ਉਹਦੇ ਕਰਕੇ ਜਿਹੜੀ ਕ੍ਰਾਈਮ ਵੇਵ ਬਣੀ ਉਹ ਲੈ ਦੀ, ਉਹਦੇ ਕਰਕੇ ਜਿਹੜਾ ਬੈਨੀਫਿਟਸ ਵਾਲਾ ਜਿਹੜਾ ਸਿਸਟਮ ਸੀ ਉਹ ਡਰਾਈ ਆਊਟ ਹੋਇਆ ਉਹ ਅਲੱਗ, ਅਤੇ ਉਹਦੇ ਕਰਕੇ ਡਿਪੋਰਟੇਸ਼ਨਸ ਅਤੇ ਡਿਟੈਂਸ਼ਨ ਦਾ ਖਰਚਾ ਜਿਹੜਾ ਵਧਿਆ ਉਹ ਨੰਬਰ ਸਾਡੇ ਸਾਹਮਣੇ ਆ।
ਬਿਲਕੁਲ,
ਬਟ ਦਿਸ ਵੁੱਡ ਰਨ ਇਨ ਟੂ $multi-billion
ਜੀ ਜੀ। ਅਤੇ ਜਿਹੜੇ ਡਿਟੈਂਸ਼ਨਸ ਦੇ ਉੱਤੇ ਖਰਚਾ ਵਧਿਆ ਜਿਹੜਾ ਅਸੀਂ ਦੇਖ ਰਹੇ ਹਾਂ ਵੀ 2 ਸਾਲਾਂ ਦੇ ਵਿੱਚ ਉਹ 100 million ਤੋਂ ਤਕਰੀਬਨ 200 million ਤੱਕ ਪਹੁੰਚ ਗਿਆ
ਜੀ,
ਉਹਦੇ ਵਿੱਚ ਇੱਕ ਕੰਟਰੀਬਿਊਟਿੰਗ ਫੈਕਟਰ ਵਿਜੇ ਜੀ ਇਹ ਵੀ ਰਿਹਾ ਕਿ ਜਿਹੜੇ ਸੂਬੇ ਨੇ ਉਹਨਾਂ ਨੇ 2024 ਦੇ ਵਿੱਚ ਆਪਣਾ ਕੰਟਰੈਕਟ ਸੀ ਬੀ ਐੱਸ ਏ ਨਾਲ ਡਿਟੈਂਸ਼ਨਸ ਨੂੰ ਲੈ ਕੇ ਤੋੜਤਾ ਸੀ
ਵੀ ਅਸੀਂ ਆਪਣੀ ਪ੍ਰੋਵਿੰਸ਼ੀਅਲ ਜੇਲ੍ਹਾਂ ਦੇ ਵਿੱਚ ਤੁਹਾਡੇ ਜਿਹੜੇ ਇਮੀਗ੍ਰੇਸ਼ਨ ਡਿਟੇਨੀਜ਼ ਨੇ ਜਿਹਨੇ ਹੋ ਸਕਦਾ ਅਦਰਵਾਈਜ਼ ਕੋਈ ਅਪਰਾਧ ਨਹੀਂ ਕੀਤਾ ਪਰ ਉਹਦਾ ਵੀਜ਼ਾ ਦੀ ਮਿਆਦ ਮੁੱਕ ਗਈ ਹੈ, ਤੁਸੀਂ ਉਹਨੂੰ ਡਿਪੋਰਟ ਕਰਨਾ, ਤੁਸੀਂ ਉਹਨੂੰ ਹੁਣ ਕਿਸੇ ਇੱਕ ਫੈਸਿਲਿਟੀ 'ਚ ਰੱਖਣਾ ਆਪਣੀ ਨਿਗਰਾਨੀ 'ਚ, 2024 ਤੱਕ ਸੂਬੇ ਦੀਆਂ ਜਿਹੜੀਆਂ ਪ੍ਰੋਵਿੰਸ਼ੀਅਲ ਜੇਲ੍ਹ ਸੀ ਉਹਨਾਂ ਦੇ ਵਿੱਚੋਂ ਬੰਦੇ ਰੱਖ ਦਿੱਤੇ ਜਾਂਦੇ ਸੀ। 2024 ਸੂਬਿਆਂ ਨੇ ਕਹਿਤਾ ਅਸੀਂ ਇਹ ਕਰਨਾ ਨਹੀਂ, ਆਪੇ ਦੇਖ ਲਓ।
ਸੋ ਉਸ ਤੋਂ ਬਾਅਦ ਤੋਂ ਡਿਟੈਂਸ਼ਨ ਨੂੰ ਲੈ ਕੇ ਜਿਹੜਾ ਖਰਚਾ ਉਹ ਸੀ ਬੀ ਐੱਸ ਏ ਦਾ ਹੋਰ ਵੱਧ ਗਿਆ, ਸੋ ਉਹ ਵੀ ਕੰਟਰੀਬਿਊਟਿੰਗ ਫੈਕਟਰ ਹੈ। ਪਲੱਸ ਅਸੀਂ ਇਹ ਵੀ ਦੇਖਿਆ ਕਿ ਜਿਹੜੀ ਐਕਸਟ੍ਰੋਸ਼ਨ ਦੀ ਵੇਵ ਚੱਲੀ
ਜੀ
ਉਹਦੇ ਵਿੱਚ ਵੀ ਜਿਹੜੇ ਸਸਪੈਕਟਸ ਨੇ ਜਿਹੜੇ ਕੋਈ ਚਾਰਜਡ ਲੋਕ ਨੇ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਡਿਪੋਰਟ, ਸੋ ਡਿਪੋਰਟੇਸ਼ਨ ਦੀ ਸੰਖਿਆ ਉਹਦੇ ਕਰਕੇ ਵੀ ਵਧੀ ਹੈ, ਸੋ ਉਹ ਵੀ ਇੱਕ ਇਹਦੇ ਵਿੱਚ ਮਾਈਲਡ ਕੰਟਰੀਬਿਊਟਿੰਗ ਫੈਕਟਰ ਆ।
ਉਹੀ ਗੱਲ ਹੈ ਨਾ ਕਿ ਇਮੀਗ੍ਰੇਸ਼ਨ ਦੀ ਮਾੜੀ ਨੀਤੀ,
ਹਾਂਜੀ,
ਉਸਨੇ ਪਹਿਲਾਂ ਬਿਲਕੁਲ ਖੁੱਲ੍ਹੇ ਗੱਫੇ ਵੀਜ਼ੇ ਦੇ ਅਤੇ ਜਾਂ ਐਂਟਰੀਜ਼ ਦੇ ਉੱਪਰ ਰੋਕ ਨਹੀਂ ਲੱਗੀ, ਉਹਨਾਂ ਨੇ ਆ ਕੇ ਇੱਥੇ ਅਸਾਇਲਮ ਕਲੇਮ ਲੈਦੇ ਕੀਤੇ, ਕ੍ਰਾਈਮ ਵੇਵ ਲੈਦੀ ਚੱਲੀ। ਕਈ ਅਜਿਹੇ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਪਹਿਲਾਂ ਜੇਲ੍ਹ 'ਚ ਰਹੇ ਨੇ ਉਹ,
ਹਾਂਜੀ,
ਪਹਿਲਾਂ ਕਿਸੇ ਕ੍ਰਿਮੀਨਲ ਮਾਮਲੇ ਦੇ ਵਿੱਚ ਉਹ ਜੇਲ੍ਹ 'ਚ ਰਹੇ, ਜਿਹੜਾ ਬੰਦਾ ਜੇਲ੍ਹ 'ਚ ਰੱਖਿਆ ਉਹ ਕਿਹੜਾ ਮੁਫਤ ਰਿਹਾ, ਉਹ ਵੀ ਟੈਕਸਪੇਅਰ ਦੇ ਸਿਰ ਖਰਚਾ ਪਿਆ। ਸੋ ਓਵਰਆਲ ਜਿਹੜਾ ਇਹਦਾ ਇੰਪੈਕਟ ਆ ਇੱਕ ਯਾਰ ਇਕੱਲਾ ਡਿਟੈਂਸ਼ਨ 'ਤੇ ਖਰਚਾ ਵਾ ਸੋ ਜੀ 3 ਸਾਲਾਂ 'ਚ $431 million, $431 million
ਇੱਕੋ ਸਾਲ ਦੇ ਵਿੱਚ ਤਕਰੀਬਨ $200 million
ਇੱਕੋ ਸਾਲ 'ਚ, ਯੈਸ, ਉਹ ਵੀ ਜਿਹੜਾ ਹੁਣ ਵਿੱਤੀ ਵਰ੍ਹਾ ਖਤਮ ਹੋਇਆ।
ਹਾਂਜੀ, ਅਤੇ ਜਿਹੜਾ ਆਉਣ ਵਾਲਾ ਸਾਲ ਜਿਹੜਾ ਚੱਲਦਾ ਪਿਆ ਹੁਣੇ ਇਹਦੇ ਵਿੱਚ ਤੁਸੀਂ ਦੇਖਿਓ ਖਰਚਾ ਹੋਰ ਵਧੇਗਾ ਹੀ, ਘਟਣਾ ਨਹੀਂ।
ਦੇਰ ਇਜ਼ ਐਵਰੀ ਲਾਈਕਲੀਹੁੱਡ, ਯੂ ਆਰ ਵੈਰੀ ਰਾਈਟ, ਕਿਉਂਕਿ ਜਿਸ ਹਿਸਾਬ ਦੇ ਨਾਲ ਹੁਣ ਰੈਫਿਊਜੀ ਕਲੇਮਸ ਡਿਨਾਈ ਕੀਤੇ ਜਾ ਰਹੇ ਨੇ ਜਾਂ ਇੱਕ ਉਹ ਬਲੈਂਕਟ ਕੈਂਸਲੇਸ਼ਨ ਹੋਈਆਂ ਐਪਲੀਕੇਸ਼ਨ ਦੀਆਂ, ਜਿਵੇਂ ਜਿਵੇਂ ਆਹ ਐਕਸਟੋਰਸ਼ਨ ਵੇ ਵਾਲੇ ਬੰਦੇ ਰਾਊਂਡ ਅਪ ਕਰਕੇ ਫੜੇ ਜਾ ਰਹੇ ਆ ਉਹਨਾਂ ਨੂੰ ਵੀ ਅੱਗੇ ਡਿਪੋਰਟ ਕੀਤਾ ਜਾਂਦਾ। ਕੱਲ੍ਹ ਨੰਬਰਸ ਆਏ ਆ ਵਾਸੂ ਜੀ, ਕੈਨੇਡਾ ਨੇ 3,3600 ਬੰਦਾ ਭਾਰਤੀ ਮੂਲ ਦਾ ਰਿਪੋਰਟ ਕੀਤਾ ਇੱਥੋਂ ਇਕੱਲਾ,
ਬਿਲਕੁਲ,
ਅਮਰੀਕਾ ਨਾਲੋਂ ਜ਼ਿਆਦਾ ਉਹ ਜਿਹੜੇ ਨੰਬਰਸ ਨੇ ਕੈਨੇਡਾ ਦੇ ਨੇ ਡਿਪੋਰਟੇਸ਼ਨ ਦੇ ਪਿਛਲੇ ਮਹੀਨਿਆਂ ਦੇ।
ਸੋ ਟੋਟਲ ਕਿੰਨਾ 600 ਕਿੰਨਾ ਬਣਿਆ ਵਜੇ ਜੀ?
670 ਮਿਲੀਅਨ।
ਅਤੇ ਗੁਰਮੋਹ ਦੇ ਪਰਿਵਾਰ ਨੂੰ ਕਿੰਨੇ ਚਾਹੀਦੇ?
ਯਾ 2.7 ਮਿਲੀਅਨ ਡਾਲਰ ਇਕੱਠਾ ਕਰਨ ਲਈ ਤੁਸੀਂ ਦੇਖੋ ਉਸ ਫੈਮਿਲੀ ਨੂੰ ਕਿੰਨਾ ਕਿੰਨੀ ਜੱਦੋਜਹਿਦ ਕਰਨੀ ਪੈ ਰਹੀ ਆ 2.7 ਮਿਲੀਅਨ ਡਾਲਰ ਲਈ।
ਟੈਕਸ ਪੇਇੰਗ ਕੈਨੇਡੀਅਨ ਸਿਟੀਜ਼ਨਸ ਪ੍ਰੋਫੈਸ਼ਨਲਸ
ਯਾ
ਉਹ 2.7 ਮਿਲੀਅਨ ਡਾਲਰ ਵਾਸਤੇ ਪੂਰੇ ਮੁਲਕ ਦੇ ਚੱਕਰ ਕੱਟ ਰਹੇ ਨੇ
ਜੀ।
ਅਤੇ ਕਦੇ ਕਿਸੇ ਅਦਾਰੇ ਨੂੰ ਜਾ ਕੇ, ਕਦੇ ਕਿਸੇ ਲੀਡਰ ਨੂੰ ਜਾ ਕੇ, ਕਦੇ ਹੁਣ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਕਰ ਰਹੇ ਨੇ ਵਿਚਾਰੇ
ਜੀ।
ਅਤੇ ਇੱਥੇ ਦੇਖੋ ਤੁਸੀਂ 670
ਮਿਲੀਅਨ
ਡਾਲਰ ਅਜਿਹੇ ਆਪਾਂ ਕਹਾਂਗੇ ਵੀ ਜਿਹੜੇ ਕ੍ਰਿਮੀਨਲ ਆਫ ਸੋਰਟਸ ਜਾਂ ਕਹਿ ਲਓ ਜਿਹੜੇ ਸਸਪੈਕਟਸ
ਜੀ,
ਉਹਨਾਂ ਨੂੰ ਡਿਪੋਰਟ ਕਰਨ ਤੇ, ਡਿਟੇਨ ਕਰਨ ਤੇ ਖਰਚ ਹੋ ਗਏ
ਸਾਰੇ। ਇਹ 'ਚੋਂ ਹੋ ਸਕਦਾ ਸਾਰੇ ਕ੍ਰਿਮੀਨਲ ਨਹੀਂ ਹੋਣਗੇ, ਪਰ ਇੱਕ ਸਿਗਨੀਫਿਕੈਂਟ ਨੰਬਰ ਉਹਨਾਂ ਦਾ ਵੀ ਹੋਏਗਾ ਜਿਨ੍ਹਾਂ ਨੇ ਤਿਕੜਮਬਾਜ਼ੀ ਕਰਕੇ,
ਜਿਹੜਾ ਕਹਿ ਲਓ ਵੀ ਇਰੈਗੂਲਰ ਮਾਈਗ੍ਰੈਂਟਸ, ਕਹਿ ਲਓ
ਇਰੈਗੂਲਰ, ਜਿਨ੍ਹਾਂ ਨੇ ਸਿਸਟਮ ਦਾ ਫਾਇਦਾ ਚੁੱਕਿਆ ਹੈ,
ਫਾਇਦਾ ਚੁੱਕਿਆ ਵੀ ਜਿਹੜੇ ਇਲੀਗਲ ਤਰੀਕੇ ਨਾਲ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਦਾਖਲ ਹੋ ਚੁੱਕੇ ਸੀ ਜਾਂ ਜਿਨ੍ਹਾਂ ਦੇ ਉੱਤੇ ਕੋਈ ਬੜੇ ਗੰਭੀਰ ਅਪਰਾਧ ਦੇ ਨਾਲ ਸੰਬੰਧਿਤ ਕੋਈ ਚਾਰਜਿਸ ਲੱਗੇ ਹੋਏ ਸਨ, ਇਹ ਉਹ ਲੋਕ ਨੇ ਸਾਰੇ,
ਇਹ ਉਹ ਸਾਰੇ ਨੇ।
ਉਹਨਾਂ ਉੱਤੇ ਅਸੀਂ 670 ਮਿਲੀਅਨ ਡਾਲਰ ਖਰਚ ਕਰਤਾ।
ਅਤੇ ਤੁਸੀਂ ਇਹ ਦੇਖੋ ਜਿਹੜੇ ਐਕਸਟੋਰਸ਼ਨ ਵਾਲੇ ਕਈ ਸੀਗਾ ਨਾ ਕਿ ਇਹ ਬੰਦੇ 'ਤੇ ਚਾਰਜਿਸ ਲੱਗੇ ਸੀ, ਇਹਨੂੰ ਆਲਰੇਡੀ ਡਿਪੋਰਟ ਕੀਤਾ ਜਾ ਚੁੱਕਾ ਹੈ, ਇਹ ਨੰਬਰਸ ਉਹ ਵੀ ਇਹਨਾਂ ਨੰਬਰਸ ਦੇ ਵਿੱਚ ਸ਼ਾਮਿਲ ਨੇ। ਉਹਨਾਂ ਨੇ ਇੱਥੇ ਜਿਹੜੀਆਂ ਅਪਰਾਧਕ ਗਤੀਵਿਧੀਆਂ ਕੀਤੀਆਂ ਉਹਦਾ ਜਿਹੜਾ ਇਕਨੋਮਿਕ ਇੰਪੈਕਟ ਆ, ਫਾਈਨੈਂਸ਼ੀਅਲ ਇੰਪੈਕਟ ਆ, ਇਮੋਸ਼ਨਲ ਸੋਸ਼ਲ ਇੰਪੈਕਟ ਆ, ਉਹ ਲੈਦਾ। ਗੱਲ ਤਾਂ ਮੈਨੂੰ ਤਾਂ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਯਾਰ ਕਿ ਇਹ ਜਿੰਨਾ ਖਿਲਾਰਾ ਪਿਛਲੇ ਸਾਲਾਂ 'ਚ ਪਿਆ ਇਹਦੀ ਜਵਾਬਦੇਹੀ ਕਿਹਦੀ ਆ? ਇਸ ਮਾਮਲੇ ਦੇ ਵਿੱਚ ਤੁਸੀਂ ਕਿਹਨੂੰ ਲਿਆ ਕੇ ਕਟਹਿਰੇ 'ਚ ਖੜਾ ਕਰੋਗੇ ਵੀ ਭਾਈ ਤੁਸੀਂ ਉਦੋਂ ਬਣਦਾ ਐਕਸ਼ਨ ਕਿਉਂ ਨਹੀਂ ਕੀਤਾ?
ਯਾ ਜਿਹੜੇ ਉਸ ਸਮੇਂ ਦੇ ਵਿਜੇ ਜੀ ਜਿਹੜੇ ਇਮੀਗ੍ਰੇਸ਼ਨ ਮੰਤਰੀ ਰਹੇ ਜਾਂ ਫਿਰ ਦ ਬਕਸ ਆਫ ਸਟਾਫਸ ਐਟ ਦ ਪ੍ਰਾਈਮ ਮਿਨਿਸਟਰ, ਸੋ ਜਿਹੜੇ ਲੀਡਰ ਨੇ ਕੈਬਨਿਟ ਦੇ, ਸੋ ਵੈਸੇ ਤਾਂ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਕੈਬਨਿਟ ਦੀ ਕਲੈਕਟਿਵ ਰਿਸਪੋਂਸਿਬਿਲਟੀ,
ਸਹੀ ਗੱਲ ਆ, ਯੈਸ, ਗਵਰਨੈਂਸ ਬਾਈ ਕੈਬਨਿਟ, ਇਹ ਗੱਲ ਹੁੰਦੀ ਆ, ਰਾਈਟ? ਸੋ ਇਹ ਸਾਰੀਆਂ ਗੱਲਾਂ। ਅੱਛਾ ਹੁਣ ਜਿਹੜੇ CBSA ਦੇ ਡਿਟੈਂਸ਼ਨ ਸੈਂਟਰ ਵੀ ਨੇ, ਤਿੰਨ ਹੀ ਨੇ ਨਾ ਖੋਲ੍ਹਿਆ ਦੇ ਕੇ ਸੈਂਟਰ?
ਹਾਂਜੀ,
ਇੱਕ ਇੱਥੇ ਸਰੀ 'ਚ ਆ,
ਹਾਂਜੀ,
ਉਹ ਤਾਂ ਇੱਥੇ ਨੇੜੇ ਹੀ ਆ,
ਇੱਕ ਲਵਾਲ ਕੁਬੈਕ ਦੇ ਵਿੱਚ ਆ, ਇੱਕ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਕੋਲ ਆ,
ਉਹਦੇ ਕੋਲ ਆ। ਸੋ ਤਿੰਨ ਸੈਂਟਰ ਨੇ ਇਹਨਾਂ ਕੋਲ, ਅਤੇ ਇਸ ਵੇਲੇ ਜਿਹੜੀ ਇਹ ਸਥਿਤੀ ਆ, ਇਹ ਨੰਬਰ, ਯਾ ਯੂ ਵੈਰੀ ਰਾਈਟ, ਜਦੋਂ ਅਗਲੇ ਸਾਲ ਦੇ ਨੰਬਰ ਆਉਂਦੇ ਆ, ਈਵਨ ਪਿਛਲੇ ਸਾਲ ਦੇ ਨੰਬਰ ਵੀ ਜਦ ਤੱਕ ਫਾਈਨਲਾਈਜ਼ ਹੋਣਗੇ ਨਾ, ਜਿਹੜਾ 31 ਮਾਰਚ ਖਤਮ ਹੋਈ ਆ
ਜੀ ਜੀ,
ਜਿਹਦੇ ਵਾਸਤੇ ਇਹਨਾਂ ਨੇ ਡਿਟੈਂਸ਼ਨ ਦੇ ਵਾਸਤੇ 100 ਲਗਭਗ 200 ਮਿਲੀਅਨ ਡਾਲਰ ਸੀ, ਡਿਪੋਰਟੇਸ਼ਨ ਦੇ ਵਾਸਤੇ ਲਗਭਗ 95 ਮਿਲੀਅਨ ਡਾਲਰ ਦਾ ਇਹਨਾਂ ਦਾ ਐਸਟੀਮੇਟ ਸੀ। ਇਹ ਨੰਬਰ ਤੋਂ ਵਧੇ ਹੋਏ ਹੋਣਗੇ ਮੋਸਟ ਲਾਈਕਲੀ,
ਹੋ ਸਕਦਾ
ਜੀ। ਵਸੂੜੀ ਦੱਸ ਦਈਏ ਕਿ ਸੂਚਨਾ ਦਿੱਤੀ ਜਾ ਰਹੀ ਹੈ ਥਿੰਕ ਇੰਸ਼ੋਰੈਂਸ ਵੱਲੋਂ, ਥਿੰਕ ਇੰਸ਼ੋਰੈਂਸ ਦਾ ਕਹਿਣਾ ਹੈ ਕਿ ਜੇ ਤੁਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਲਈ RESP ਵਿੱਚ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਸਰਕਾਰ ਤੋਂ $9,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ, ਅਤੇ ਮਿਲੀਅਨ ਡਾਲਰ ਬੇਬੀ ਆਈਡੀਆ ਨਾਲ ਜੇ ਤੁਸੀਂ ਬਚਪਨ ਤੋਂ ਹੀ ਸਮਾਰਟ ਸੋਚ ਸ਼ੁਰੂ ਕਰੋ ਤਾਂ ਤੁਹਾਡੇ ਬੱਚੇ ਰਿਟਾਇਰਮੈਂਟ ਤੱਕ ਪਹੁੰਚਦੇ ਮਿਲੀਅਨੇਅਰ ਬਣ ਸਕਦੇ ਨੇ। RESP ਵਿੱਚ ਐਲੀਜੀਬਲ ਫੈਮਿਲੀਜ਼ ਲਈ ਸਰਕਾਰੀ ਗ੍ਰਾਂਟਸ ਅਤੇ ਬੌਂਡਸ ਮਿਲਾ ਕੇ $90,000 ਤੱਕ ਦੀ ਗ੍ਰਾਂਟ ਅਵੇਲੇਬਲ ਹੋ ਸਕਦੀ ਆ। ਲਾਈਫ ਇੰਸ਼ੋਰੈਂਸ, RESP, ਮੋਰਗੇਜ ਇੰਸ਼ੋਰੈਂਸ, ਬੱਚਿਆਂ ਦੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਕਵਰੇਜ, ਇਨਵੈਸਟਮੈਂਟਸ ਅਤੇ ਹੋਰ ਸਾਰੀਆਂ ਇੰਸ਼ੋਰੈਂਸ ਸੇਵਾਵਾਂ ਲਈ ਪਰਮਿੰਦਰ ਸਿੰਘ ਥਿੰਦ ਨੂੰ ਕਾਲ ਕਰੋ। ਕੈਨੇਡਾ ਦੇ 1% ਐਲੀਟ ਐਡਵਾਈਜ਼ਰਸ ਵਿੱਚ ਸ਼ਾਮਲ, 5 ਵਾਰੀ ਕੰਜੈਕਟਿਵਲੀ $1 million ਰਾਊਂਡ ਟੇਬਲ ਟੌਪ ਆਫ ਦ ਟੇਬਲ ਮੈਂਬਰ। ਕਾਲ 604-828-7213, 604-828-7213। ਦਫ਼ਤਰ ਪਾਇਲ ਬਿਜ਼ਨਸ ਸੈਂਟਰ 'ਚ ਹੈ, ਵੈਬਸਾਈਟ ਹੈ thinkinsurance.ca, ਦੈਟਸ thinkinsurance.ca।
ਕਾਫ਼ੀ ਪ੍ਰਤੀਕਰਮ ਆ ਰਿਹਾ ਵਿਜੇ ਜੀ ਵਟਸਐਪ 'ਤੇ, ਅਤੇ ਕਈ ਲੋਕ ਕਹਿ ਰਹੇ ਨੇ ਵੀ ਇਹਦੇ ਵਿੱਚ ਕਰਪਸ਼ਨ ਹੈ। ਸੋ ਆਈ ਬੈਕ ਟੂ ਡਿਫਰ ਵੀ ਇਹਦੇ 'ਚ ਜ਼ਰੂਰੀ ਨਹੀਂ ਵੀ ਇਹ ਜਿਹੜੇ ਨੰਬਰਸ ਜੇ ਜ਼ਿਆਦਾ ਨੇ, ਖਰਚਾ ਜ਼ਿਆਦਾ, ਅਤੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਧਾਂਦਲੀ ਹੀ ਹੋ ਰਹੀ ਹੈ ਜਾਂ ਕਰਪਸ਼ਨ ਹੈ ਜਾਂ ਕੋਈ ਭ੍ਰਿਸ਼ਟਾਚਾਰ ਹੈ। ਕੈਨੇਡਾ ਦੇ ਵਿੱਚ ਵਿਜੇ ਜੀ ਸਾਡਾ ਸਿਸਟਮ ਹੀ ਅਸੀਂ ਇੱਦਾਂ ਦਾ ਬਣਾ ਲਿਆ ਹੈ ਕਿ ਸਾਡੇ ਇੱਥੇ ਸਾਰੇ ਹੀ ਕੰਮ ਬਹੁਤ ਮਹਿੰਗੇ ਹੁੰਦੇ ਨੇ। ਜਿਵੇਂ ਇੱਕ ਛੋਟੀ ਜਿਹੀ ਇਗਜ਼ਾਮਪਲ ਆ ਵੀ ਸਾਡੇ ਬਹੁਤ ਸਾਰੇ ਹੋਸਪਿਟਲਸ ਦੇ ਵਿੱਚ MRI ਮਸ਼ੀਨ ਨਹੀਂ ਹੈ, ਅਤੇ MRI ਮਸ਼ੀਨ ਦਾ ਖਰਚਾ $1 million ਆਉਂਦਾ ਸਾਡੇ ਇੱਥੇ
ਜੀ।
ਸੋ $1 million ਦੀ ਇੱਕ MRI ਮਸ਼ੀਨ ਜੇ ਲਗਾਉਣੀ ਹੈ ਨਾ, ਅਤੇ ਉਹਦਾ $1 million ਆ ਖਰਚਾ ਉਹਨੂੰ ਲਗਾਉਣ ਦਾ, ਸਥਾਪਿਤ ਕਰਨ ਦਾ। ਅਤੇ $1 million ਮਤਲਬ ਕਿੰਨਾ ਹੋ ਗਿਆ ਜੇ ਰੁਪਈਆਂ ਦੇ ਵਿੱਚ ਆਪਾਂ ਨੂੰ ਕਨਵਰਟ ਕਰੀਏ,
6 ਕਰੋੜ
ਅਤੇ 6.5 ਕਰੋੜ,
ਸਾਢੇ 6-7 ਕਰੋੜ
ਰੁਪਏ ਦੀ ਇੱਕ MRI ਮਸ਼ੀਨ ਲੱਗਦੀ ਸਾਡੇ ਇੱਥੇ। ਤੇ ਤੁਸੀਂ ਹੁਣ ਜੇ ਆਈ ਐਮ ਵੈਰੀ ਸ਼ੋਰ ਕਿ ਭਾਰਤ ਦੇ ਵਿੱਚ ਇਹ ਜਿਹੜਾ ਅਮਾਊਂਟ ਹੈ ਲੱਖਾਂ ਦੇ ਵਿੱਚ ਹੋਏਗਾ,
ਕਿਤੇ ਘੱਟ
ਲੱਖਾਂ ਰੁਪਈਆਂ ਦੇ ਵਿੱਚ ਹੋਏਗਾ, ਤੇ ਇਹ ਉਹ ਸਾਡਾ ਬਣ ਜਾਂਦਾ 6.5 ਕਰੋੜ। ਸਾਡੇ ਇੱਥੇ ਸਾਰੇ ਹੀ ਕੰਮ ਮਹਿੰਗੇ ਹੁੰਦੇ,
ਮਹਿੰਗੇ ਬਹੁਤ,
ਮਸ਼ੀਨ ਤਾਂ ਸੇਮ ਹੀ ਆ ਨਾ
ਜੀ ਜੀ ਜੀ।
ਸੋ ਇੱਥੇ ਕੋਈ ਇਹ ਨਹੀਂ ਹੈ ਵੀ ਕਿ ਤੁਸੀਂ 100 ਬੰਦੇ ਲਾ ਕੇ ਉਹ ਮਸ਼ੀਨ ਬਣਾਉਣੀ ਹੈ
ਜੀ ਜੀ, ਸਹੀ ਗੱਲ,
ਤੁਸੀਂ ਖਰੀਦ ਕੇ ਲਿਆਉਣੀ ਹੈ,
ਮੋਸਟ ਲਾਈਕਲੀ ਉਹ ਚਾਈਨਾ ਤੋਂ ਹੀ ਆ ਰਹੀ
ਹੋਏਗੀ। ਹਾਂ, ਮੋਸਟ ਲਾਈਕਲੀ ਉਹ ਚਾਈਨਾ ਤੋਂ ਹੀ ਆ ਰਹੀ ਹੋਏਗੀ,
ਜਰਮਨੀ ਤੋਂ ਆਉਂਦੀ ਹੋਣੀ।
ਚਲੋ ਜਰਮਨੀ ਤੋਂ ਸਹੀ, ਸੋ ਸ਼ਾਇਦ ਜਰਮਨੀ ਵਾਲੀ ਕੰਪਨੀ ਵੀ ਸ਼ਾਇਦ ਚਾਈਨਾ 'ਚ ਵੀ ਬਣਵਾਉਂਦੀ ਹੋਵੇ, ਤੇ ਸੋ ਬ੍ਰਾਂਡ ਭਾਵੇਂ ਉਹੀ ਡਿਜ਼ਾਈਨਡ ਇਨ ਜਰਮਨੀ, ਮੇਡ ਇਨ ਚਾਈਨਾ, ਸੋ ਪੋਸੀਬਲ, ਤੇ ਚਲੋ ਜੋ ਵੀ ਆ ਜਰਮਨੀ ਤੋਂ ਹੀ ਸਹੀ ਭਾਵੇਂ। ਪਰ ਉਹ ਤੁਸੀਂ ਖਰੀਦ ਕੇ ਲਿਆਣੀ ਆ ਨਾ, ਤੇ ਉਹਦੇ ਨਾਲ ਹੀ ਮਿਲਦੀ ਜੁਲਦੀ ਮਸ਼ੀਨ ਇੰਡੀਆ ਦੇ ਵਿੱਚ ਵੀ ਹੋਏਗੀ,
ਸਾਰੇ ਪਾਸੇ
ਹੋਏਗੀ। ਤੇ ਇੱਥੇ ਆਪਣੇ ਚੱਕਰ ਕੀ ਆ ਕਿ ਆਪਾਂ ਉਹਦੇ ਉੱਤੇ ਜਿਹੜੀਆਂ ਕੋਸਟ ਨਾਲ ਐਡ ਕਰ ਲੈਂਦੇ ਹਾਂ, ਉਹ ਦੇਖੋ ਕੁਝ ਚੀਜ਼ਾਂ ਜ਼ਰੂਰੀ ਵੀ ਹੁੰਦੀਆਂ ਵੀ ਉਹਦਾ ਜਿਹੜਾ ਸਰਵਿਸਿੰਗ ਕੰਟਰੈਕਟ ਹੋਵੇ ਜੇ ਉਹ, ਪਰ ਅਸੀਂ ਓਵਰਹੈਡਸ ਬਹੁਤ ਜ਼ਿਆਦਾ ਜੋੜ ਲੈਂਦੇ ਹਾਂ ਜਿਵੇਂ ਆਪਣੇ ਘਰ ਬਣਾਉਣ ਦੇ ਵਿੱਚ ਆਪਣੀਆਂ ਡੀ ਸੀ ਸੀ ਤੇ ਇਹ ਕੋਸਟ ਉਹ ਕੋਸਟ, ਹੁਣ ਕਹਿੰਦੇ ਜੀ ਘਰ ਅਫੋਰਡ ਨਹੀਂ ਕਰਦੇ ਕੈਨੇਡੀਅਨ।
ਬਸ ਜੀ ਹਰ ਪਾਸੇ ਮੈਨੇਜਰਸ ਨੂੰ ਮੈਨੇਜ ਕਰਨ ਲਈ ਮੈਨੇਜਰ ਰੱਖੇ ਆ,
ਐਗਜੈਕਟਲੀ
ਕਈ ਅਦਾਰਿਆਂ ਦੇ ਵਿੱਚ ਮੈਨੇਜਰ ਵੱਧਦਾ ਕੰਮ ਹੀ ਘੱਟ ਆ।
ਹਾਂਜੀ, ਸੋ ਇਹ ਦਿੱਕਤਾਂ ਨੇ, ਸੋ ਉਹਦੇ ਕਰਕੇ ਆ ਜਿਹੜਾ ਪ੍ਰਬੰਧਨ ਹੈ ਨਾ ਜਿਹੜਾ ਈਵਨ ਆ ਡਿਪੋਰਟੇਸ਼ਨ ਦਾ ਤੇ ਡਿਟੈਂਸ਼ਨ ਦਾ, ਉਹਦੇ ਖਰਚੇ ਵੀ ਤਾਂ ਹੀ ਵਧੇ ਨੇ, ਮਿਸਮੈਨੇਜਮੈਂਟ।
ਵਾਸੂ ਜੀ ਕੁਇਕਲੀ ਗੱਲ ਇਹ ਵੀ ਕਰ ਲਈਏ ਕਿ ਜਿਹੜੇ ਅਸਾਈਲਮ ਕਲੇਮੈਂਟਸ ਨੇ ਜਾਂ ਰੈਫਿਊਜੀਜ਼ ਨੇ ਜਿਨ੍ਹਾਂ ਨੂੰ ਕੁਝ ਮੈਡੀਕਲ ਸਹੂਲਤਾਂ ਮਿਲਦੀਆਂ ਸੀ,
ਹਾਂਜੀ
ਮੈਡੀਕਲ ਸਹੂਲਤਾਂ ਮਿਲਦੀਆਂ ਨੇ, ਉਹਨੂੰ ਆਉਂਦੇ ਸਾਰੇ ਮਿਲ ਜਾਂਦੀਆਂ ਵੈਸੇ।
ਹਾਂਜੀ ਹਾਂਜੀ,
ਜਿਹੜਾ ਕੋਈ ਬੰਦਾ ਪੀ ਆਰ ਆਉਂਦਾ ਬੀ ਸੀ 'ਚ, ਤੁਸੀਂ ਜੇ ਪੀ ਆਰ ਲੈਂਡ ਕਰਦੇ ਹੋ ਤੁਹਾਨੂੰ 3 ਮਹੀਨੇ ਵੇਟ ਕਰਨੀ ਪੈਂਦੀ ਹੈ ਐਮ ਐਸ ਪੀ ਕਵਰੇਜ ਵਾਸਤੇ।
ਜੀ ਜੀ,
ਅਤੇ ਜਦੋਂ ਕੋਈ ਅਸਾਈਲਮ ਸੀਕਰ ਆਉਂਦਾ ਜਿਹਨੇ ਆ ਕੇ ਅਜੇ ਆਪਣੀ ਅਰਜ਼ੀ ਲਾਤੀ, ਉਹਦੀ ਅਸੈਸਮੈਂਟ ਵੀ ਹੋਣੀ ਆ ਅਜੇ ਕਿ ਕੀ ਇਹਦਾ ਕਲੇਮ ਜਾਇਜ਼ ਹੈ ਕਿ ਨਹੀਂ, ਇਹਨੂੰ ਮਾਨਤਾ ਮਿਲੇਗੀ ਕਿ ਨਹੀਂ। ਬੈਨੀਫਿਟ ਮਿਲਣੇ ਸ਼ੁਰੂ ਹੋ ਜਾਂਦੇ, ਉਹ 'ਚ ਹੈਲਥ ਬੈਨੀਫਿਟ ਵੀ ਆ, ਉਹਦੇ ਸ਼ੈਲਟਰ ਦੇ ਬੈਨੀਫਿਟ ਅਤੇ ਹੋਰ ਕਈ ਚੀਜ਼ਾਂ, ਸੂਬੇ ਪ੍ਰੋਵਿੰਸ ਟੂ ਪ੍ਰੋਵਿੰਸ ਉਹ ਡਿਫਰ ਕਰਦਾ। ਜਦੋਂ ਸਰਕਾਰ ਉੱਪਰ ਦਬਾਅ ਪਿਆ ਕਿ ਜਿਹੜਾ ਸਰਕਾਰ ਦਾ ਇੱਕ ਪ੍ਰੋਗਰਾਮ ਹੈਗਾ ਇੰਟਰਿਮ ਫੈਡਰਲ ਹੈਲਥ ਪ੍ਰੋਗਰਾਮ IFHP, ਜਿਹੜਾ ਕਿ ਰੈਫਿਊਜੀਜ਼ ਨੂੰ ਅਤੇ ਅਸਾਈਲਮ ਕਲੇਮੈਂਟਸ ਨੂੰ ਉਦੋਂ ਤੱਕ ਮੈਡੀਕਲ ਸੇਵਾਵਾਂ ਪ੍ਰਦਾਨ ਕਰਦਾ ਜਦ ਤੱਕ ਉਹ ਸੂਬਾਈ ਪ੍ਰੋਗਰਾਮ ਜਿਹੜੇ ਜਿਹੜੇ ਸੂਬੇ 'ਚੋਂ ਹੈਗੇ ਨੇ ਉਹਦੇ ਵਾਸਤੇ ਉਹ ਐਲੀਜੀਬਲ ਨਹੀਂ ਹੋ ਜਾਂਦੇ। ਇਹ ਜਿਹੜਾ ਪ੍ਰੋਗਰਾਮ ਸੀ ਵਾਸੂ ਜੀ, ਵੈਸੇ ਸਟੀਵਨ ਹਾਰਪਰ ਦੇ ਦੌਰ ਵੇਲੇ ਉਹਨਾਂ ਨੇ ਬੰਦ ਕਰਤਾ ਸੀ, ਜਦੋਂ ਜਸਟਿਨ ਟਰੂਡੋ ਦੀ ਸਰਕਾਰ ਆਈ ਉਹਨਾਂ ਨੇ ਦੁਬਾਰਾ ਸ਼ੁਰੂ ਕਰਤਾ। ਇਹਦੇ ਵਿੱਚ ਖਰਚਾ ਬੜਾ ਵੱਧ ਗਿਆ ਪਿਛਲੇ ਸਾਲਾਂ ਦੌਰਾਨ, ਅਤੇ ਇਹ ਦੱਸਿਆ ਗਿਆ ਸੀ ਵੀ ਇਸ ਸਾਲ ਦੇ ਮਈ ਮਹੀਨੇ ਤੋਂ ਇਹ ਤਬਦੀਲੀ ਕੀਤੀ ਗਈ ਸੀ ਕਿ ਜਿਹੜੇ ਇਸ ਪ੍ਰੋਗਰਾਮ ਅਧੀਨ ਐਲੀਜੀਬਲ ਵਿਅਕਤੀ ਨੇ, ਭਾਵੇਂ ਉਹ ਅਸਾਈਲਮ ਕਲੇਮੈਂਟਸ ਨੇ ਜਾਂ ਜਿਹੜੇ ਰੀਸੈਟਲਡ ਰੈਫਿਊਜੀਜ਼ ਨੇ, ਉਹਨਾਂ ਨੂੰ ਆਪਣੀ ਹੈਲਥ ਕੇਅਰ ਦਾ ਕੁਝ ਖਰਚਾ ਦੇਣਾ ਪਏਗਾ, ਕਿ 30% ਆਫ ਦੀ ਹੈਲਥ ਸਰਵਿਸਿਜ਼ ਐਂਡ ਅਸਿਸਟਿਵ ਡਿਵਾਈਸਿਸ, ਮੰਨ ਲਓ ਕਿਸੇ ਨੇ ਹੀਅਰਿੰਗ ਏਡ ਲਈ ਆ, ਕਿਸੇ ਨੂੰ ਕੋਈ ਕਿਸੇ ਨੇ ਕੋਈ ਮਸਾਜ ਥੈਰੇਪੀ ਵਗੈਰਾ ਕਰਾਉਣੀ ਆ,
ਫੀਡਿੰਗ ਟਿਊਬਸ ਨੇ
ਜਿੰਨੇ ਦੀ ਉਹ ਟਿਊਬ ਜਿੰਨੇ ਦਾ ਵੀ ਉਹ ਇਕੁਇਪਮੈਂਟ ਆ ਜਾਂ ਕੋਈ ਵੀ ਉਹ ਸੇਵਾ ਹੈ, ਉਹਦਾ 30% ਦੇਣਾ ਪੈਣਾ। ਸਾਰੇ ਪੈਸੇ ਅਜੇ ਵੀ ਨਹੀਂ ਦੇਣੇ ਸੀ। ਅਤੇ ਜੇ ਤੁਹਾਡੀ ਕੋਈ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਆ, ਉਹ ਦਵਾਈ ਜਿੰਨੇ ਦੀ ਵੀ ਹੋਈ $4 ਦੇਣੇ ਤੁਸੀਂ ਹਰ ਪ੍ਰਿਸਕ੍ਰਿਪਸ਼ਨ ਪਿੱਛੇ। ਮਈ ਦੀ ਸ਼ੁਰੂਆਤ ਤੋਂ ਇਹ ਤਬਦੀਲੀ ਲਾਗੂ ਕੀਤੀ ਜਾਂਦੀ ਆ, ਪਰ ਵਾਸੂ ਜੀ ਹੁਣ ਪਿਛਲੇ ਦਿਨ ਹੀ ਚੁੱਪ ਚੁਪੀਤੇ ਦੁਬਾਰਾ ਤੋਂ ਜਿਹੜੀਆਂ ਇਹ ਫੈਸਿਲਿਟੀਜ਼ ਨੇ ਇਹ ਪੂਰੀ ਤਰ੍ਹਾਂ ਬਹਾਲ ਕਰ ਦਿੱਤੀਆਂ ਗਈਆਂ ਨੇ ਮੋਸਟਲੀ। ਅਤੇ ਉਹਦੇ ਪਿੱਛੇ ਰੀਜ਼ਨ ਇੱਕ ਰੀਜ਼ਨ ਇਹ ਹੈ ਕਿ ਇਹਨੂੰ ਲੈ ਕੇ ਸਰਕਾਰ ਦੇ ਦੀ ਆਲੋਚਨਾ ਬੜੀ ਕਰ ਰਹੇ ਸੀ ਕੁਝ ਹਿਊਮਨ ਰਾਈਟਸ ਗਰੁੱਪਸ।
ਸੋ ਬਹੁਤ ਸਾਰੇ ਜਿਹੜੇ ਅਜਿਹੇ ਡਿਵਾਈਸਿਸ ਅਤੇ ਸਰਵਿਸਿਜ਼, ਇਹਨਾਂ ਦਾ ਟੀਅਰ ਚੇਂਜ ਕਰ ਦਿੱਤਾ ਗਿਆ, ਅਤੇ ਉਸ ਟੀਅਰ ਵਾਲੇ ਜਿਹੜੇ ਪ੍ਰੋਡਕਟਸ ਨੇ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਵਾਸਤੇ ਕੋ ਪੇਮੈਂਟ ਦੀ ਰਿਕੁਆਇਰਮੈਂਟ ਨਹੀਂ ਹੈ 30% ਵਾਲੀ। ਸੋ ਇਹਦੇ ਪਿੱਛੇ ਤਰਕ ਦਿੱਤਾ ਜਾ ਰਿਹਾ, ਕਹਿੰਦੇ ਕਿ ਵੀ ਇੱਕ ਰੈਸ਼ਨਲ ਡਿਸੀਜਨ ਹੈ ਵੀ ਇਹਦੇ 'ਚ ਹੈ ਕੀ ਕਿ ਜਿਵੇਂ ਕੁਝ ਪੇਸ਼ੈਂਟਸ ਜਿਹੜੇ ਜਿਹੜੇ ਅਸਾਈਲਮ ਕਲੇਮੈਂਟਸ ਜਾਂ ਜਿਹੜੇ ਕੋਈ ਰੈਫਿਊਜੀਜ਼ ਜਿਹੜੇ ਹੋਸਪਿਟਲ ਦੇ ਵਿੱਚ ਨੇ, ਫਰਜ਼ ਕਰੋ ਉਹਨਾਂ ਨੂੰ ਹੁਣ ਡਾਕਟਰ ਡਿਸਚਾਰਜ ਕਰਨਾ ਚਾਹੁੰਦਾ, ਬਿਲਕੁਲ ਸਿਹਤਯਾਬ ਹੋ ਗਏ ਨੇ, ਠੀਕ ਨੇ, ਪਰ ਉਹਨਾਂ ਨੂੰ ਘਰ ਜਾ ਕੇ ਵੀ ਕੁਝ ਮੈਡੀਕਲ ਡਿਵਾਈਸਿਸ ਦੀ ਲੋੜ ਰਹੇਗੀ, ਫੋਰ ਐਗਜ਼ਾਮਪਲ ਫੀਡਿੰਗ ਟਿਊਬਸ। ਹੁਣ ਉਹ ਫੀਡਿੰਗ ਟਿਊਬ ਦੇ ਉੱਤੇ ਤੁਸੀਂ ਰੱਖਤਾ ਵੀ 30% ਖਰਚਾ ਇਹਨਾਂ ਨੂੰ ਆਪ ਚੁੱਕਣਾ ਪਏਗਾ, ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈਗੇ, ਸੋ ਹੁਣ ਡਾਕਟਰ ਉਹਨਾਂ ਨੂੰ ਡਿਸਚਾਰਜ ਨਹੀਂ ਕਰ ਪਾ ਰਿਹਾ, ਤੇ ਹਸਪੀਟਲ ਦੇ ਵਿੱਚ ਰੱਖਣ ਦਾ ਖਰਚਾ ਸਗੋਂ ਹੋਰ ਜ਼ਿਆਦਾ ਹੈ।
ਬਿਲਕੁਲ,
ਸੋ ਕਹਿੰਦੇ ਵੀ ਇਸ ਤਰਕ ਨੂੰ ਆਧਾਰ ਬਣਾ ਕੇ ਇਹਨਾਂ ਨੇ ਇਹ ਥੋੜ੍ਹਾ ਜਿਹਾ ਐਡਜਸਟਮੈਂਟ ਕੀਤੀ ਹੈ, ਤੇ ਇਮੀਗ੍ਰੇਸ਼ਨ ਮਿਨਿਸਟਰ ਦੇ ਸਪੋਕਸਪਰਸਨ ਵੱਲੋਂ ਇਹ ਗੱਲ ਕਹੀ ਗਈ, ਕਹਿੰਦੇ ਵੀ ਇਹਦੇ ਨਾਲ ਕੋਈ ਬਹੁਤਾ ਖਰਚਿਆਂ ਦੇ ਵਿੱਚ ਵਾਧਾ ਨਹੀਂ ਹੋਣਾ, ਬੜਾ ਸਗੋਂ ਸ਼ਾਇਦ ਫਾਇਦਾ ਹੀ ਹੋਏਗਾ, ਪੈਸੇ ਬਚਣਗੇ ਹੀ। ਕਹਿੰਦੇ ਜੋ 1 ਮਈ ਦੇ ਜੋ ਚੇਂਜਸ ਸੀਗੇ ਉਹਨਾਂ ਦੇ ਆਧਾਰ ਤੇ ਐਕਸਪੈਕਟ ਕਰ ਰਹੇ ਸੀ ਵੀ ਸਾਲ ਦਾ $200 million ਬਚੇਗਾ, ਕਹਿੰਦੇ ਵੀ ਅਜੇ ਵੀ ਕਹਿੰਦੇ 200 million ਹੀ ਬਚੇਗਾ, ਕੋਈ ਜ਼ਿਆਦਾ ਫਰਕ ਨਹੀਂ ਪੈਣਾ। ਸੋ ਇਹ ਕਹਿੰਦੇ ਬੜੇ ਕੋਈ ਕਹਿ ਲਓ ਵੀ ਬੜੇ ਸੋਚ ਸਮਝ ਕੇ ਚੇਂਜਸ ਕੀਤੇ ਗਏ ਨੇ, ਪਰ ਚੱਕਰ ਇਹ ਆ ਵਿਜੇ ਜੀ ਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਡਿਟੈਂਸ਼ਨ ਤੇ ਡਿਪੋਰਟੇਸ਼ਨ ਦਾ ਖਰਚਾ ਕਿਵੇਂ ਵਧਿਆ, ਉਸੇ ਤਰ੍ਹਾਂ ਜਿਹੜਾ ਇਹ IFHP ਪ੍ਰੋਗਰਾਮ ਹੈ ਇਹਦੇ ਉੱਤੇ ਖਰਚਾ 2020-21 ਦੇ ਵਿੱਚ ਸੀਗਾ $210.6 million, ਤੇ ਇਹ ਖਰਚਾ ਵਿਜੇ ਜੀ 2024-25 ਵਿੱਚ ਵੱਧ ਕੇ ਤਕਰੀਬਨ $900 million ਹੋ ਗਿਆ, $896.4 million।
ਸੋ 3 ਸਾਲ ਦੇ ਅੰਦਰ ਅੰਦਰ 4 ਗੁਣਾ ਤੋਂ ਵੀ ਵੱਧ ਗਿਆ।
ਹਾਂਜੀ, ਤਾਂ ਕਰਕੇ ਇਹ ਹੁਣ
ਅਸਾਈਲਮ ਸੀਕਰ ਦੀ ਗਿਣਤੀ ਵੱਧ ਗਈ।
ਜੀ ਜੀ,
ਇਹ ਵੀ ਦਿਸ ਟਾਈਜ਼ ਰਾਈਟ ਬੈਕ ਇਨਟੂ ਕਿ ਤੁਹਾਡੀ ਇਮੀਗ੍ਰੇਸ਼ਨ ਦੀ ਜਿਹੜੀ ਨੀਤੀ ਸੀ ਉਹਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਸੀ।
ਸੋ 4 ਗੁਣਾ ਹੋ ਜਾਣਾ ਖਰਚਾ 4 ਸਾਲਾਂ ਦੇ ਵਿੱਚ ਡਸ ਨਾਟ ਮੇਕ ਐਨੀ ਸੈਂਸ।
ਐਂਡ ਇਹ ਸਭ ਉਦੋਂ ਜਦੋਂ ਵਾਸੂ ਜੀ ਉਹੀ ਗੱਲ ਆ ਵੀ ਕੈਨੇਡਾ ਜਿਹੜਾ ਕੋਈ PR ਆ ਰਿਹਾ, ਕੱਲਾ ਓਨਟੈਰੀਓ ਅਜਿਹਾ ਸੂਬਾ ਜਿੱਥੇ ਹੁਣ ਆਉਂਦੇ ਸਾਰ ਹੋਰ ਵੀ ਸ਼ਾਇਦ ਓਨਟੈਰੀਓ ਤਾਂ ਡੈਫੀਨੇਟਲੀ 2 ਸਾਲ ਪਹਿਲਾਂ ਉਹਨਾਂ ਨੇ ਚੇਂਜਿਸ ਕੀਤੇ, ਜਦੋਂ ਤੁਸੀਂ ਉੱਥੇ ਲੈਂਡ ਕਰਦੇ ਹੋ ਐਜ਼ ਅ ਪਰਮਨੈਂਟ ਰੈਜੀਡੈਂਟ, ਤੁਹਾਨੂੰ ਰਾਈਟ ਵੇ ਮੈਡੀਕਲ ਕਵਰੇਜ ਮਿਲਣੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਉਹਨਾਂ ਦਾ ਉਹ ਹਿਪ ਪ੍ਰੋਗਰਾਮ ਆ। BC ਦੇ ਵਿੱਚ ਯੂ ਹੈਵ ਟੂ ਵੇਟ 3 ਮੰਥਸ, ਜਿਹੜੇ ਮਹੀਨੇ ਤੁਸੀਂ ਆਏ ਉਹ ਰਿਮੈਂਡਰ ਆਫ ਦਾ ਮੰਥ ਪਲੱਸ ਟੂ ਮੋਰ ਮੰਥਸ
ਪਲੱਸ ਵੀਰੇ ਜੀ ਜਿਹੜੇ ਤੁਹਾਨੂੰ ਇੱਥੇ ਐਮ ਐਸ ਪੀ ਦੇ ਵਿੱਚ ਜੋ ਸੁਵਿਧਾਵਾਂ ਮਿਲਦੀਆਂ ਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਕਵਰਡ ਨੇ ਉਸ ਤੋਂ ਕਿਤੇ ਜ਼ਿਆਦਾ ਕਈ ਸਾਰੀਆਂ ਚੀਜ਼ਾਂ ਇਹ ਆਈ ਐਫ ਐਚ ਪੀ ਦੇ ਵਿੱਚ ਕਵਰਡ ਨੇ
ਕੰਜ਼ਰਵੇਟਿਵ
ਸਾਡੇ ਐਕਸਟੈਂਡਡ ਜਿਹੜੇ ਬੈਨੀਫਿਟਸ ਹੁੰਦੇ ਆ ਜਿਹੜੇ ਤੁਹਾਨੂੰ ਖਰੀਦਣੇ ਪੈਂਦੇ ਆ ਜਾਂ ਤੁਹਾਡਾ ਇੰਪਲੋਇਰ ਤੁਹਾਨੂੰ ਪ੍ਰਦਾਨ ਕਰਦਾ ਸੋ ਉਹ ਚੀਜ਼ਾਂ ਅਸੀਂ ਅਸਾਈਲਮ ਕਲੇਮੈਂਟਸ ਨੂੰ ਰੈਫਿਊਜੀਜ਼ ਨੂੰ ਦੇ ਰਹੇ ਹਾਂ ਆਪਣੇ ਜਿਹੜੇ ਟੈਕਸ ਪੇਇੰਗ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਨਹੀਂ
ਉਹਨਾਂ ਨੂੰ ਨਹੀਂ ਦੇ ਰਹੇ ਕਮਾਲ ਹੈ ਯਾਰ ਬਸ ਜੀ ਚਲੋ ਖੈਰ ਯੂ ਹੈਵ ਅ ਨਾਈਸ ਵੀਕਐਂਡ ਹੈ
ਯੂ ਐਸ ਵੈਲ ਵਿਜੇ ਜੀ ਹੈਵ ਅ ਵੈਰੀ ਨਾਈਸ ਵੀਕਐਂਡ ਅਤੇ ਸੋਮਵਾਰ ਨੂੰ ਮਿਲਦੇ ਹਾਂ ਜੀ
ਜੀ ਸੋਮਵਾਰ ਨੂੰ ਮਿਲਦੇ ਹਾਂ ਅਤੇ ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ
ਥੈਂਕ ਯੂ ਜੀ
ਨੌ ਵਜੇ ਤੱਕ
ਸ਼ਾਮ 7 ਵਜੇ ਤੋਂ 9 ਵਜੇ ਤੱਕ ਸ਼ਾਮ ਵਾਲਾ ਸ਼ੋ ਥੈਂਕ ਯੂ
ਵਿਜੇ ਜੀ ਹੈਵ ਅ ਨਾਈਸ ਵੀਕਐਂਡ ਥੈਂਕ ਯੂ ਖਿਆਲ ਰੱਖਿਓ ਆਪਣਾ ਯਾਰ
ਯੂ ਐਸ ਵੈਲ
ਥੈਂਕ ਯੂ ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5 ਅਤੇ ਮੈਂ ਦੱਸ ਦੇਵਾਂ